ਆਓ ਜੀ ਸਭ ਤੋਂ ਪਹਿਲਾਂ ਪਹਿਲੇ ਦਿਨ ਸਾਂਝ ਪਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੰਨੀ ਵੀ ਸੰਗਤ ਹਫ਼ਤਾਵਾਰੀ ਸਮਾਗਮ ਦੇ ਦੂਸਰੇ ਦਿਨ ਵਿੱਚ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਵਿਖੇ ਹਾਜ਼ਰੀਆਂ ਲਵਾ ਰਹੇ ਹੋ, ਬਹੁਤ ਸਰੀਰ ਸੰਗਤ ਦੇ ਆਪਣੇ ਘਰਾਂ ਵਿੱਚ ਬੈਠ ਕੇ ਇੰਟਰਨੈਟ ਦੇ ਮਾਧਿਅਮ ਰਾਹੀਂ ਲਾਈਵ ਲਾਹਾ ਪ੍ਰਾਪਤ ਕਰਦੇ ਹੈ। ਸੋ ਆਓ ਥੋੜੇ ਸਮੇਂ ਤੱਕ ਭਾਈ ਸਾਹਿਬ ਜੀ ਨੇ ਸਤਿਗੁਰੂ ਦੀ ਹਜ਼ੂਰੀ ਵਿੱਚ ਪਹੁੰਚ ਜਾਣਾ, ਉਹਨਾਂ ਸਮਾਪਾਂ ਜੋ ਕਿ ਭਾਈ ਗੁਰਪ੍ਰੀਤ ਸਿੰਘ ਜੀ ਗੁਰੂ ਕੀ ਬਾਣੀ ਦੇ ਵਿੱਚੋਂ ਪੰਚਮ ਪਾਤਸ਼ਾਹ ਜੀ ਦਾ ਪਾਵਨ ਬਚਨ ਕੀਰਤਨ ਦੇ ਰੂਪ ਵਿੱਚ ਗਾਇਨ ਕਰ ਰਹੇ ਸੀ। ਸੁਖ ਨਾਹੀ ਦੇ ਹਰ ਭਗਤ ਬਿਨਾ ਜੀਤ ਜਨਮ ਇਹ ਰਤਨ ਅਮੋਲਕ ਸਾਧ ਸੰਗਤ ਜਪ ਇੱਕ ਇਕਨਾ। ਸਭ ਤੋਂ ਪਹਿਲੀ ਗੱਲ ਜਿਹੜੀ ਸਮਝਣੀ ਇਹ ਬਹੁਤ ਜ਼ਰੂਰੀ ਹੈ, ਅੱਜ ਦੇ ਸਮੇਂ ਵਿੱਚ ਹਰ ਮਨੁੱਖ ਦੀ ਜਿਹੜੀ ਦੌੜ ਹੈ ਉਹ ਸੁੱਖਾਂ ਵੱਲ ਹੈ, ਖੁਸ਼ੀਆਂ ਦੇ ਵੱਲ ਹੈ। ਹਰ ਵਿਅਕਤੀ ਇਹ ਚਾਹੁੰਦਾ ਮੇਰੇ ਘਰ ਵਿੱਚ ਸੁੱਖ ਜਿਹੜੇ ਹੈ ਉਹ ਸਦਾ ਰਹੇ, ਮੇਰੀ ਜ਼ਿੰਦਗੀ ਵਿੱਚ ਜਿਹੜੀਆਂ ਖੁਸ਼ੀਆਂ ਹੈ ਉਹ ਸਦਾ ਆਉਂਦੀਆਂ ਰਹਿਣ, ਸਦਾ ਰਹਿਣ ਮੇਰੀ ਜ਼ਿੰਦਗੀ ਵਿੱਚ ਖੁਸ਼ੀਆਂ। ਹੁਣ ਸੁੱਖਾਂ ਨੂੰ ਪ੍ਰਾਪਤ ਕਰਨ ਵਾਸਤੇ ਪਹਿਲੀ ਗੱਲ ਤੇ ਜ਼ਿੰਦਗੀ ਦੇ ਵਿੱਚ ਸੁੱਖ ਅਤੇ ਦੁੱਖ ਜਿਹੜੇ ਹੈ ਇਹ ਸਾਡੀ ਜ਼ਿੰਦਗੀ ਦੇ ਦੋ ਪਹਿਲੂ ਹੈ। ਹਰ ਮਨੁੱਖ ਦੀ ਜ਼ਿੰਦਗੀ ਵਿੱਚ ਸੁੱਖ ਵੀ ਆਉਂਦਾ ਹੈ ਤੇ ਦੁੱਖ ਵੀ ਆਉਂਦਾ ਹੈ। ਬਹੁਤ ਖੁੱਲ ਕੇ ਇਸ ਟੌਪਿਕ ਦੇ ਉੱਪਰ ਭਾਈ ਸਾਹਿਬ ਜੀ ਨੇ ਗੱਲ ਕੀਤੀ ਸੀ, ਜਿਵੇਂ ਸਿੱਕਾ ਇੱਕ ਹੁੰਦਾ ਉਹਦੇ ਦੋ ਪਾਸੇ, ਇੱਕ ਹੈਡ ਹੈ ਇੱਕ ਟੇਲ ਹੈ, ਵੇਖਣ ਨੂੰ ਅਲੱਗ ਅਲੱਗ ਲੱਗਦੇ ਹੈ, ਇੱਕ ਉਧਰਲੇ ਪਾਸੇ ਹੈ ਇੱਕ ਦੂਸਰੇ ਪਾਸੇ ਹੈ, ਪਰ ਹੈ ਇੱਕੋ ਸਿੱਕੇ ਦੇ ਦੋ ਪਹਿਲੂ ਨੇ। ਇਸੇ ਤਰ੍ਹਾਂ ਸੁੱਖ ਅਤੇ ਦੁੱਖ ਜਿਹੜੇ ਹੈ ਅੱਜ ਅਸੀਂ ਦੁੱਖਾਂ ਤੋਂ ਭੱਜਦੇ ਹਾਂ। ਹਰ ਬੰਦਾ ਇਹ ਚਾਹੁੰਦਾ ਮੇਰੀ ਜ਼ਿੰਦਗੀ ਵਿੱਚ ਮੁਸੀਬਤਾਂ ਮੁਸ਼ਕਲਾਂ ਬਿਪਤਾਵਾਂ ਦੁੱਖ ਜਿਹੜੇ ਹੈ ਇਹ ਨਾ ਆਉਣ, ਤੇ ਇਸੇ ਕਰਕੇ ਤੁਸੀਂ ਵੇਖੋ ਲੋਕਾਂ ਦੀਆਂ ਅੱਜ ਧਾਰਮਿਕ ਅਸਥਾਨਾਂ ਦੇ ਉੱਤੇ ਜਿਹਨੂੰ ਸਮਾਜ ਧਾਰਮਿਕ ਜਗ੍ਹਾ ਕਹਿੰਦਾ ਇੱਥੇ ਲੋਕਾਂ ਦੀਆਂ ਅੱਜ ਬਹੁਤ ਭੀੜਾਂ ਲੱਗੀਆਂ ਹੋਈਆਂ ਬਾਜ਼ਾਰਾਂ ਦੇ ਵਿੱਚ, ਇੱਦਾਂ ਦੇ ਗੁਟਕੇ ਬਣਾ ਕੇ ਵੇਚੇ ਜਾਂਦੇ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕੁਝ ਕੁਝ ਸ਼ਬਦ ਜਿਹੜੇ ਹੈ ਉਹ ਚੁਣ ਕੇ ਨਾਮ ਰੱਖ ਦਿੰਦੇ ਹੈ ਸੰਕਟ ਮੋਚਨ, ਸੰਕਟਾਂ ਨੂੰ ਮੋਚਨ ਕਰਨ ਵਾਲਾ, ਸੰਕਟਾਂ ਨੂੰ ਖਤਮ ਕਰਨ ਵਾਲਾ, ਸੰਕਟਾਂ ਦਾ ਨਾਸ ਕਰਨ ਵਾਲਾ। ਸਾਡੇ ਜਿਹੜੇ ਡਰੇ ਹੋਏ ਲੋਕ ਹੈ ਉਹ ਫਿਰ ਖਰੀਦ ਰਹੇ ਸ਼ਬਦ ਪੜ੍ਹਦੇ ਹੈ, ਜੇ ਘਰ ਵਿੱਚ ਪੁੱਤ ਨਹੀਂ ਹੁੰਦਾ ਆਹ ਸ਼ਬਦ ਪੜੋ, ਨੌਕਰੀ ਨਹੀਂ ਮਿਲਦੀ ਆਹ ਸ਼ਬਦ ਪੜੋ, ਬਾਹਰ ਦਾ ਵੀਜ਼ਾ ਚਾਹੀਦਾ ਆਹ ਸ਼ਬਦ ਪੜੋ, ਮਾਇਆ ਦੀ ਘਾਟ ਹੈ ਆਹ ਸ਼ਬਦ ਪੜੋ, ਇੱਥੇ ਫਿਰ ਅਸੀਂ ਕਾਪੀ ਕਰ ਰਹੇ ਹਾਂ। ਜਿਵੇਂ ਹਿੰਦੂ ਭਾਈਚਾਰੇ ਵਿੱਚ ਹੈ ਵੀ ਜੇ ਲਕਸ਼ਮੀ ਦੀ ਕਿਰਪਾ ਚਾਹੁੰਦੇ ਹੋ ਤੇ ਫਿਰ ਲਕਸ਼ਮੀ ਦੀ ਪੂਜਾ ਕਰਨੀ ਪੈਣੀ, ਜੇ ਸਾਡੇ ਘਰ ਵਿੱਚ ਕੋਈ ਬਿਪਤਾ ਹੈ ਤੇ ਲੋਕੀ ਦਿਸ਼ਾਵਾਂ ਤੈਅ ਕਰਦੇ ਫਿਰਦੇ ਵੀ ਸਾਡੇ ਘਰ ਦੀ ਦਿਸ਼ਾ ਸਹੀ ਹੈ, ਸਾਡੇ ਘਰ ਵਿੱਚ ਕੋਈ ਏਦਾਂ ਦੀ ਚੀਜ਼ ਤੇ ਨਹੀਂ ਜਿਹੜੀ ਦਿਸ਼ਾ ਤੋਂ ਉਲਟ ਬਣ ਗਈ ਹੈ। ਡਰੇ ਹੋਏ ਜਿਹੜੇ ਲੋਕ ਹੁੰਦੇ ਹੈ ਇਹ ਏਦਾਂ ਦੇ ਅਦਾਵਾਂ ਤੇ ਤੁਰ ਪੈਂਦੇ ਹੈ, ਪਰ ਸਾਨੂੰ ਪਾਤਸ਼ਾਹ ਜੀ ਨੇ, ਗੁਰੂ ਨਾਨਕ ਸਾਹਿਬ ਜੀ ਨੇ, ਬਾਬਾ ਕਬੀਰ ਜੀ ਵਰਗਿਆਂ ਨੇ ਗਿਆਨ ਦੇ ਜ਼ਰੀਏ ਰਾਹੀਂ ਸਾਡਾ ਜਿਹੜਾ ਮਨ ਦਾ ਜਿਹੜਾ ਇਮਿਊਨ ਸਿਸਟਮ, ਇੱਕ ਬੋਡੀ ਦਾ ਇਮਿਊਨ ਸਿਸਟਮ ਇੱਕ ਮਨ ਦਾ ਸਿਸਟਮ ਜਿਹੜਾ ਉਹ ਮਜ਼ਬੂਤ ਕੀਤਾ ਗਿਆਨ ਰਾਹੀਂ। ਜ਼ਿੰਦਗੀ ਦੇ ਵਿੱਚ ਸੁੱਖ ਅਤੇ ਦੁੱਖ ਜਿਹੜੇ ਇਹ ਹਰ ਬੰਦੇ ਦੀ ਜ਼ਿੰਦਗੀ ਵਿੱਚ ਆਉਂਦੇ ਹੈ। ਜੇ ਕੋਈ ਬੰਦਾ ਕਵੇ ਵੀ ਮੈਂ ਦੁੱਖਾਂ ਤੋਂ ਮੁਕਤ ਹੋ ਜਾਵਾਂ, ਇੱਦਾਂ ਕਦੇ ਵੀ ਨਹੀਂ ਹੋ ਸਕਦਾ, ਭਾਵੇਂ ਕਿ ਸਾਡੇ ਬੜੇ ਸਾਧ ਬਾਬੇ ਬੜੇ ਅੱਜਕੱਲ ਦੇ ਪ੍ਰਚਾਰਕ ਇਹ ਪ੍ਰਚਾਰ ਕਰਦੇ ਹੈ ਬਾਣੀ ਵੱਧ ਤੋਂ ਵੱਧ ਪੜਿਆ ਕਰੋ, ਫਿਰ ਪੁੱਛੋ ਜੀ ਕਿਉਂ ਤੇ ਜਵਾਬ ਕੀ ਹੈ, ਤੁਹਾਡੀ ਜ਼ਿੰਦਗੀ ਵਿੱਚੋਂ ਦੁੱਖਾਂ ਦਾ ਖਾਤਮਾ ਹੋ ਜਾਏਗਾ। ਫਿਰ ਸਵਾਲ ਪੈਦਾ ਹੁੰਦਾ ਵੀ ਕਿਹੜੇ ਕਿਹੜਾ ਸ਼ਬਦ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਨਹੀਂ ਸੀ ਪੜਿਆ, ਸੁਖਮਨੀ ਸਾਹਿਬ ਦਾ ਕਿਹੜਾ ਸਲੋਕ ਹੈ, ਕਿਹੜੀ ਅਸ਼ਟਪਦੀ ਹੈ ਜਿਹੜੀ ਗੁਰੂ ਅਰਜਨ ਸਾਹਿਬ ਜੀ ਨੂੰ ਆਉਂਦੀ ਨਹੀਂ ਸੀ, ਉਚਾਰਨ ਉਹਨਾਂ ਨੇ ਕੀਤੀ ਹੋਈ ਹੈ। ਪਰ ਜੇ ਵੇਖਾਂਗੇ ਫਿਰ ਸਮਾਜਿਕ ਦੁੱਖ ਤੇ ਉਹਨਾਂ ਦੀ ਜ਼ਿੰਦਗੀ ਵਿੱਚ ਵੀ ਨੇ। ਜੇ ਸਰੀਰਕ ਦੁੱਖਾਂ ਦੀ ਗੱਲ ਕਰੋਗੇ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਜਿਹੜੀ ਜੋਤੀ ਜੋਤ ਹੈ ਉਹ ਤੇ ਹੁੰਦੀ ਉਹ ਸਰੀਰਕ ਪ੍ਰੋਬਲਮ ਕਰਕੇ ਦੁੱਖ ਕਰਕੇ, ਜਿਹਨੂੰ ਅਸੀਂ ਚੜ੍ਹਾਈ ਕਰ ਜਾਣਾ ਬੋਲਦੇ ਹਾਂ ਸਾਡੀ ਭਾਸ਼ਾ ਦੇ ਵਿੱਚ। ਅਸੀਂ ਸਤਕਾਰ ਵਜੋਂ ਜੋਤੀ ਜੋਤ ਸ਼ਬਦ ਵਰਤ ਲਿਆ ਵੀ ਚਲੋ ਸਾਡੇ ਗੁਰੂ ਸਾਹਿਬ ਜੋਤੀ ਜੋਤ ਸਮਾ ਗਏ, ਪਰ ਉਹ ਰੀਜ਼ਨ ਕੀ ਸੀ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਜੋਤੀ ਜੋਤ ਦਾ? ਇੱਕ ਬਿਮਾਰੀ, ਇੱਕ ਸਰੀਰਕ ਦੁੱਖ। ਤੇ ਵੇਖਣ ਵਿੱਚ ਇਹ ਪਤਾ ਲੱਗਦਾ ਵੀ ਮੁਸ਼ਕਲਾਂ ਤਾਂ ਉਹਨਾਂ ਦੀ ਜ਼ਿੰਦਗੀ ਵਿੱਚ ਵੀ ਨੇ, ਦੁੱਖ ਤੇ ਉਹਨਾਂ ਦੀ ਜ਼ਿੰਦਗੀ ਵਿੱਚ ਵੀ ਨੇ। ਇਸ ਕਰਕੇ ਸਭ ਤੋਂ ਪਹਿਲਾਂ ਇਹ ਗੱਲ ਧਿਆਨ ਵਿੱਚ ਰੱਖਣੀ ਹੈ, ਜੇ ਅਸੀਂ ਇਹ ਚਾਹੁੰਦੇ ਹਾਂ ਵੀ ਸਾਡੀ ਜ਼ਿੰਦਗੀ ਵਿੱਚੋਂ ਦੁੱਖ ਖਤਮ ਹੋ ਜਾਣ, ਇਹ ਕਦੇ ਨਹੀਂ ਹੋ ਸਕਦਾ। ਮੇਰਾ ਮੰਨਣਾ ਇਦਾਂ ਇਹ ਤੇ ਜ਼ਿੰਦਗੀ ਦਾ ਬੈਲੈਂਸ ਬਣਾਉਣ ਵਾਸਤੇ ਹੈ। ਜਿਵੇਂ ਆਪਾਂ ਬਾਹਰ ਸਮਾਜ ਵਿੱਚ ਗੱਲ ਕਰੀਏ, ਇੱਥੇ ਦਿਨ ਵੀ ਚੜ੍ਹਦਾ, ਇੱਥੇ ਰਾਤ ਵੀ ਪੈਂਦੀ ਹੈ, ਇੱਥੇ ਗਰਮੀ ਵੀ ਹੈ, ਇੱਥੇ ਸਰਦੀ ਵੀ ਹੈ, ਇਸੇ ਤਰ੍ਹਾਂ ਇੱਥੇ ਸੁੱਖ ਵੀ ਹੈ, ਇੱਥੇ ਦੁੱਖ ਵੀ ਹੈ। ਪਰ ਜਿਹੜੀ ਗੱਲ ਸਾਡੇ ਪਾਤਸ਼ਾਹ ਜੀ ਨੇ ਕੀਤੀ ਵੀ ਲੋਕੀ ਜਿਵੇਂ ਆਪਾਂ ਪੰਚਮ ਪਾਤਸ਼ਾਹ ਜੀ ਦਾ ਇੱਕ ਬਚਨ ਪੜ੍ਹਦੇ ਹਾਂ, ਸੁੱਖ ਨਾਹੀ ਬਹੁਤੇ ਧਨ ਖਾਟੇ। ਲੋਕ ਹੁਣ ਕਹਿੰਦੇ ਆ ਜੀ ਅਸੀਂ ਸੁਖੀ ਹੋਣਾ ਚਾਹੁੰਦੇ ਹਾਂ, ਸਾਡੀ ਜ਼ਿੰਦਗੀ ਵਿੱਚ ਦੁੱਖ ਨਾ ਆਉਣਾ, ਤੇ ਇਹਦੇ ਲਈ ਲੋਕ ਕੀ ਕਰਦੇ? ਕਈ ਤੇ ਧਾਰਮਿਕ ਥਾਵਾਂ ਤੇ ਜਾ ਕੇ ਅਰਜ਼ੋਈਆਂ ਕਰਦੇ, ਹੱਥ ਜੋੜਦੇ, ਡੰਡੋਤਾਂ ਕਰਦੇ, ਨੱਕ ਰਗੜਦੇ, ਮੱਥੇ ਰਗੜਦੇ ਵੀ ਕਿਰਪਾ ਕਰੋ ਸਾਡੀ ਝੋਲੀ ਦੇ ਵਿੱਚ ਸੁੱਖ ਪਾ ਦੇ। ਹੁਣ ਜਿਹੜੇ ਲੋਕੀ ਕੰਮ ਕਰਦੇ ਸੀ ਸੁਖੀ ਹੋਣ ਵਾਸਤੇ, ਕਹਿੰਦੇ ਜਿਹੜੇ ਬੰਦੇ ਕੋਲੇ ਸਭ ਤੋਂ ਵੱਧ ਧਨ ਦੌਲਤ ਹੈ, ਕਹਿੰਦੇ ਬੰਦਾ ਬਹੁਤ ਸੁਖੀ ਹੈ। ਪਾਤਸ਼ਾਹ ਜੀ ਕਹਿੰਦੇ ਸੁੱਖ ਨਾਹੀ ਬਹੁਤ ਧਨ ਖਰਚੇ। ਗੁਰਬਾਣੀ ਦੇ ਵਿੱਚ ਸਵਾਲ ਵੀ ਕੀਤਾ ਗਿਆ, ਕਹਿੰਦੇ ਵੱਡੇ ਵੱਡੇ ਜੋ ਦੀਸਾਂ ਲੋਕ ਤਿੰਨ ਤੋਂ ਵਿਆਪੈ ਚਿੰਤਾ ਦਾ, ਕੌਣ ਵੱਡਾ ਕੌਣ ਵੱਡਾ ਕੌਣ ਸੁਖੀ ਹੈ? ਮਾਇਆ ਵੱਡੀ ਹੈ ਕਹਿੰਦੇ ਨਹੀਂ, ਸੋ ਵੱਡਾ ਜਿਨ ਰਾਮ ਲਿਵ ਲਿਵ, ਜਿਹੜਾ ਘੱਟ ਘੱਟ ਵਿੱਚ ਰਮੇ ਹੋਏ ਨੂੰ, ਰਾਮ ਮਤਲਬ ਰਮੇ ਹੋਏ ਨੂੰ ਜਾਣਨ ਲੱਗ ਪਿਆ, ਰਮੇ ਹੋਏ ਨੂੰ ਸਮਝਣ ਲੱਗ ਪਿਆ, ਜਿਹੜਾ ਉਹਦੇ ਨਿਯਮਾਂ ਤੋਂ ਸੁਚੇਤ ਹੋ ਗਿਆ। ਇੱਕ ਬੰਦਾ ਦੁਖੀ ਹੈ, ਮੇਰੇ ਘਰ ਵਿੱਚ ਔਲਾਦ ਨਹੀਂ ਹੁੰਦੀ, ਬੀਬੀ ਵੀ ਦੁਖੀ ਹੈ ਤੇ ਵੀਰ ਵੀ ਦੁਖੀ ਹੈ ਵੀ ਸਾਡੇ ਘਰ ਵਿੱਚ ਔਲਾਦ ਨਹੀਂ ਹੁੰਦੀ, ਲੋਕੀ ਗੱਲਾਂ ਕਰਦੇ ਆ, ਕਸੂਰ ਲੱਭਦੇ ਫਿਰਦੇ ਆ, ਨੁਕਸ ਲੱਭਦੇ ਫਿਰਦੇ ਆ, ਮੁੰਡੇ ਵਿੱਚ ਨੁਕਸ ਹੈ ਤੇ ਕੁੜੀ ਵਿੱਚ ਨੁਕਸ ਹੈ। ਪਰ ਜਦੋਂ ਨਿਯਮ ਦੀ ਸਮਝ ਆ ਗਈ ਤੇ ਅੱਜ ਕੱਲ੍ਹ ਤੁਸੀਂ ਵੇਖੋ ਡਾਕਟਰਾਂ ਨੇ ਨਿਯਮ ਨੂੰ ਸਮਝ ਲਿਆ ਤੇ ਟਿਊਬ ਟੈਸਟ ਨਾਲ ਬੱਚੇ ਪੈਦਾ ਹੋਣ ਲੱਗ ਪਏ। ਇਸ ਕਰਕੇ ਸੋ ਵੱਡਾ ਜਿਨ ਰਾਮ ਲਿਵ ਲਾਈ, ਜਿਹੜਾ ਰਮੇ ਹੋਏ ਨਾਲ ਜੁੜ ਜਾਂਦਾ, ਜਿਹੜਾ ਰਮੇ ਹੋਏ ਨੂੰ ਸਮਝਣ ਲੱਗ ਪੈਂਦਾ, ਪਾਤਸ਼ਾਹ ਜੀ ਕਹਿੰਦੇ ਉਹ ਵੱਡਾ। ਤਾਂ ਕਰਕੇ ਸੁੱਖ ਨਾਹੀ ਬਹੁਤ ਧਨ ਖਾਟੇ, ਸੁੱਖ ਨਾਹੀ ਵੇਖੇ ਨਿਰਤ ਨਾਟੇ, ਸੁੱਖ ਨਾਹੀ ਬਹੁਤ ਦੇਸ਼ ਕਮਾਏ। ਕਹਿੰਦੇ ਸਾਰੀ ਦੁਨੀਆਂ ਤੇ ਜੇ ਕਿਤੇ ਰਾਜ ਹੋ ਜਾਵੇ ਫਿਰ ਸੁੱਖ ਹੈ, ਪਰ ਕਹਿੰਦੇ ਨਹੀਂ, ਸੁੱਖ ਨਾਹੀ ਬਹੁਤ ਦੇਸ਼ ਕਮਾਏ, ਸਰਬ ਸੁੱਖਾਂ ਹਰ ਹਰ ਗੁਣ ਗਾਏ।
ਜੀਵ ਜਨਮ ਇਹ ਰਤਨ ਅਮੋਲ, ਜੀਵ ਜਨਮ ਇਹ ਰਤਨ ਅਮੋਲ, ਜੀਵ ਜਨਮ ਇਹ ਰਤਨ ਅਮੋਲ, ਸੰਗ ਪੂਜਾ ਪੇਖਣਾ, ਸਾਧੂ ਸੰਗ ਪੂਜਾ ਪੇਖਣਾ, ਓ ਸਾਧੂ ਸੰਗ ਪੂਜਾ ਪੇਖਣਾ, ਸਾਧੂ ਸੰਗ ਪੂਜਾ ਪੇਖਣਾ। दुख नाही रे हर भगत बिना भगत बिना हर भगत बिना दुख नाही रे हर भगत बिना हर भगत बिना हर भगत बिना
ਗੁਰਬਾਣੀ ਵਿਚਾਰ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਇਸ ਯੁਗ ਮਹਿ ਸੋਭਾ ਨਾਮ ਕੀ ਬਿਨ ਨਾਵੇ ਸੋਭ ਨਾ ਹੋਏ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਮਿਲਣ ਨਾ ਹੋਏ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ ਇਸ ਯੁਗ ਮਹਿ ਸੋਭਾ ਨਾਮ ਕੀ ਗਿਆਨ ਦੀ ਸਿਫਤ ਹੈ ਤੁਹਾਡਾ ਸਮਝਦਾਰੀ ਵਾਲਾ ਕੀਤਾ ਕੰਮ ਜੁੱਗਾਂ ਤੱਕ ਜਿਉਂਦਾ ਰਹਿੰਦਾ। ਤੁਸੀਂ ਗਿਆਨ ਨੂੰ ਜਦੋਂ ਜ਼ਿੰਦਗੀ 'ਚ ਲਾਗੂ ਕਰਦੇ ਹੈ, ਅਸਲ ਸੋਭਾ ਹੈ ਗਿਆਨ ਦੀ, ਗੁਣਾਂ ਦੀ, ਪੈਸੇ ਨਾਲ ਨਹੀਂ ਖਰੀਦੀ ਜਾ ਸਕਦੀ, ਵਫਾਦਾਰੀਆਂ ਮਿਹਰਬਾਨੀਆਂ ਨਾਲ ਖਰੀਦੀਆਂ ਨਹੀਂ ਜਾ ਸਕਦੀਆਂ। ਇਸ ਕਰਕੇ ਗਿਆਨਵਾਨ ਹੋਣਾ, ਗੁਣਵਾਨ ਹੋਣਾ, ਕੁਛ ਜ਼ਿੰਦਗੀ ਵਿੱਚ ਚੰਗਾ ਚੰਗਾ ਕਰਨਾ, ਤੇ ਉਹ ਫਿਰ ਸਦਾ ਵਾਸਤੇ ਉਹਨਾਂ ਲੋਕਾਂ ਦੀ ਸਿਫਤ ਹੁੰਦੀ ਹੈ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਗਿਆਨ ਹੋਣ ਕਰਕੇ ਗੁਰਪੂਰੇ ਕੀ ਵਡਿਆਈ, ਤਾਂ ਕੀ ਕੀਮਤ ਕਹੀ ਨਾ ਜਾਈ। ਇਹ ਗਿਆਨ ਦੀ ਵਡਿਆਈ ਹੈ। ਜਦੋਂ ਬੰਦੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਦੇ ਹੈ, ਪ੍ਰੈਕਟੀਕਲ ਕਰਦੇ ਹੈ, ਫਿਰ ਉਹ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਦੇ ਹੈ ਨਾਨਕ ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ। ਕਈਆਂ ਦਾ ਫਾਇਦਾ ਕਰਦੇ ਹੈ, ਜਦੋਂ ਜਿਨ੍ਹਾਂ ਦਾ ਫਾਇਦਾ ਹੁੰਦਾ ਫਿਰ ਉਹ ਉਹਨਾਂ ਨੂੰ ਹਮੇਸ਼ਾ ਯਾਦ ਰੱਖਦੇ, ਬਾਕੀਆਂ ਦਾ ਜਿਨ੍ਹਾਂ ਦਾ ਫਾਇਦਾ ਹੋ ਜਾਂਦਾ ਨਾ, ਆਪ ਤੇ ਉਹ ਸਟਰਗਲ ਕਰਦੇ ਹੀ ਹੁੰਦੇ ਹੈ, ਆਪਣੀ ਜ਼ਿੰਦਗੀ ਨੂੰ ਤੇ ਸੋਹਣਾ ਬਣਾਉਂਦੇ ਹੀ ਹੈ, ਆਪਣਾ ਮੁੱਖ ਤੇ ਉਜਲਾ ਕਰਦੇ ਹੀ ਹੈ। ਜਿੰਨੀ ਨਾਮ ਧਿਆਇਆ, ਜਿਹੜੇ ਨਾਮ ਨੂੰ ਧਿਆਨ ਚ ਰੱਖ ਕੇ ਜ਼ਿੰਦਗੀ ਜਿਉਂਦੇ ਹੈ, ਮਤਲਬ ਗਿਆਨਵਾਨ ਹੋ ਕੇ ਜ਼ਿੰਦਗੀ ਜਿਉਂਦੇ ਹੈ, ਜਿਨ੍ਹਾਂ ਨੇ ਗਿਆਨ ਨੂੰ ਧਿਆਨ ਚ ਰੱਖ ਕੇ ਜ਼ਿੰਦਗੀ ਜੀਵੀ ਹੈ, ਮਿਹਨਤ ਕੀਤੀ ਹੈ, ਗਏ ਮਸਕਤ ਕਾਲ, ਖੁਦ ਤੇ ਉਹਨਾਂ ਦਾ ਮੁੱਖ ਉਜਲਾ ਹੀ ਹੁੰਦਾ ਹੈ ਨਾਨਕ ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ। ਕਈਆਂ ਨੂੰ ਛੁਡਾ ਦਿੰਦੇ ਨੇ ਆਪਣੇ ਨਾਲ, ਆਪਣੇ ਵਾਂਗੂ ਆਪਣੇ ਨਾਲ, ਜਿੱਦਾਂ ਆਪ ਸੁਖੀ ਹੁੰਦੇ ਨੇ ਦੂਜਿਆਂ ਨੂੰ ਵੀ ਅਕਲ ਦੇ ਕੇ ਸੌਖਾ ਕਰ ਦਿੰਦੇ ਨੇ। ਤੇ ਜਿਨ੍ਹਾਂ ਨੂੰ ਉਹ ਗਿਆਨ ਦਿੰਦੇ ਨੇ, ਜਿਨ੍ਹਾਂ ਦੀ ਜ਼ਿੰਦਗੀ 'ਚ ਚੇਂਜ ਆਉਂਦੀ ਹੈ, ਬਦਲਾਵ ਆਉਂਦਾ ਹੈ, ਉਹ ਬੰਦੇ ਫਿਰ ਉਹਨਾਂ ਦੀ ਸਿਫਤ ਸਦਾ ਕਰਦੇ ਨੇ, ਇਸ ਯੁੱਗ ਮੈਂ ਸੋਭਾ ਨਾਮ ਕੀ। ਫਿਰ ਜਦੋਂ ਉਹਨੂੰ ਅਗਲਾ ਪੁੱਛਦਾ ਵੀ ਤੇਰੀ ਸਿਫਤ ਮੈਂ ਕਰਦਾ, ਵੀ ਤੂੰ ਮੇਰੇ ਤੇ ਬੜੀ ਕਿਰਪਾ ਕੀਤੀ, ਤੂੰ ਮੇਰੀ ਜ਼ਿੰਦਗੀ 'ਚ ਚੇਂਜ ਲਿਆਂਦਾ, ਮੇਰੀ ਜ਼ਿੰਦਗੀ ਅੱਗੇ ਨਾਲੋਂ ਵਧੀਆ ਬਣ ਗਈ, ਉਹ ਕਹਿੰਦੇ ਆ ਫਿਰ ਇਹ ਮੇਰੀ ਸਿਫਤ ਨਹੀਂ, ਇਹ ਸਿਫਤ ਜਿਹੜੀ ਹੈ ਨਾਮ ਦੀ ਹੈ, ਮਤਲਬ ਗਿਆਨ ਦੀ ਹੈ, ਗੁਣਾਂ ਦੀ ਹੈ। ਤੇ ਭਾਈ ਜਿਹੜੇ ਗੁਣ ਮੇਰੇ 'ਚ ਨੇ ਤੇਰੇ 'ਚ ਵੀ ਹੋ ਸਕਦੇ, ਜਿਹੜੀ ਕੁਆਲਿਟੀ ਮੇਰੇ 'ਚ ਉਹ ਤੇਰੇ 'ਚ ਵੀ ਹੋ ਸਕਦੀ ਹੈ, ਜੇ ਤੂੰ ਬਦਲਣਾ ਚਾਹਵੇਂ ਆਪਣੇ ਆਪ ਨੂੰ ਬਦਲ ਲੈ, ਆਪਣੀ ਸੋਚ ਬਦਲ ਲੈ। ਇਸ ਕਰਕੇ ਸਦਾ ਹੀ ਸਿਫਤ ਜਿਹੜੀ ਹੈ ਗਿਆਨ ਦੀ ਹੈ। ਤੇ ਸਾਡੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਜੇ ਕੋਈ ਸਹਾਰਾ ਹੈ, ਗੁਰੂ ਜੀ ਦਾ ਦਿੱਤਾ ਹੋਇਆ ਗਿਆਨ, ਕੁਦਰਤ ਵਿੱਚ ਫੈਲਿਆ ਹੋਇਆ ਗਿਆਨ, ਜਿੱਥੋਂ ਪਾਤਸ਼ਾਹ ਨੇ ਚੁਣਨਾ ਸਿਖਾਇਆ ਵੀ ਇੱਦਾਂ ਚੁਣੀ ਨਹੀਂ, ਸਮਝ ਲਈ ਦੀ। ਪੰਚਮ ਪਾਤਸ਼ਾਹ ਦਾ ਸ਼ਬਦ ਹੈ, ਸਾਰੇ ਪੜ੍ਹਦੇ, ਜਿੰਨੀ ਸੰਗਤ ਬੈਠੀ ਹੈ ਸੁਣਨ ਵਾਲੀ ਟਿਕ ਕੇ ਬੈਠੀ, ਜਿਨ੍ਹਾਂ ਨੇ ਨਹੀਂ ਸੁਣਨਾ ਹੋਏਗਾ, ਕਈ ਲੰਘਦੇ ਵੜਦੇ ਆਉਂਦੇ ਹੈ, ਉਹ ਮੱਥਾ ਟੇਕ ਲਿਆ ਹੋਣਾ ਹੈ, ਉਹ ਫਿਰ ਸ਼ਬਦ ਚੱਲਦੇ ਚੱਲਦੇ ਵਿੱਚ ਹਾਜ਼ਰੀ ਭਰ ਕੇ ਪ੍ਰਸ਼ਾਦਾ ਪਾਣੀ ਜਾ ਕੇ ਲੰਗਰ ਵਿੱਚ ਛਕ ਸਕਦੇ ਹੈ। ਬਾਕੀ ਜਿਹੜੀ ਸੰਗਤ ਦੀਵਾਨ ਸੁਣਨ ਲਈ ਸਪੈਸ਼ਲੀ ਆਈ ਹੈ ਉਹ ਦੀਵਾਨ ਸੁਣ। ਬੱਚਿਆਂ ਦਾ ਖਿਆਲ ਜ਼ਰੂਰ ਰੱਖਣਾ, ਜਿਨ੍ਹਾਂ ਕੋਲ ਬੱਚਾ ਕੋਈ ਛੋਟਾ ਹੋਵੇ, ਸੇਵਾਦਾਰ ਵਾਰ ਵਾਰ ਕਹਿੰਦੇ ਚੰਗੇ ਨਹੀਂ ਲੱਗਦੇ, ਨਿਆਣੇ ਦੇ ਭੱਜਣ ਦੌੜਨ ਫਿਰਨ ਫਿਰ ਮਾਵਾਂ ਨੇ ਆਪ ਹੀ ਖਿਆਲ ਰੱਖਣਾ। ਵੈਸੇ ਵੀ ਇੱਕ ਦੋ ਸੇਵਾਦਾਰ ਵੀ ਪਿਛਲੇ ਪਾਸੇ ਆਲੇ ਦੁਆਲੇ ਆਪਣੇ ਇੱਥੇ ਬਾਹਰ ਧਿਆਨ ਰੱਖੋ, ਆਲੇ ਦੁਆਲੇ ਧਿਆਨ ਰੱਖੋ, ਬੀਬੀਆਂ ਆਪ ਹੀ ਖਿਆਲ ਰੱਖਿਓ, ਲੋ ਗੱਜ ਕੇ ਪੜੋ। ਜੀ ਰੇ ਮੇਰੀ ਜਿੰਦੇ ਜੀ ਰੇ ਓਲਾ ਨਾਮ ਕਾ ਜੀ ਰੇ ਜੀ ਰੇ ਓਲਾ ਨਾਮ ਕਾ ਜੀ ਰੇ ਜੀ ਰੇ ਓਲਾ ਨਾਮ ਕਾ
Tell
ਸਿਮਰਤ ਬੇਦ ਪ੍ਰਾਣ ਪੁਕਾਰਨ ਪੋਥੀਆਂ ਸਿਮਰਤ ਬੇਦ ਪੁਰਾਣ ਪੁਕਾਰ ਪੋਥੀਆਂ ਨਾਮ ਬਿਨਾ ਸਭ ਮੂੜ ਗਲੀ ਹੋਠੀਆਂ ਗੱਲਾਂ ਹੋਠੀਆਂ ਇੱਕ ਨਾਮ ਤੋਂ ਬਿਨਾ ਗੱਲਾਂ ਹੋਠੀਆਂ ਇੱਕ ਨਾਮ ਤੋਂ ਬਿਨਾ ਗੱਲਾਂ ਹੋਠੀਆਂ ਇੱਕ ਨਾਮ ਤੋਂ ਬਿਨਾ ਗੱਲਾਂ
ਪੜਿਆ ਕਰੋ
ਗੱਲਾਂ ਹੋਸੀਆਂ ਇੱਕ ਨਾਮ ਤੋਂ ਬਿਨਾ ਗੱਲਾਂ ਹੋਸੀਆਂ ਇੱਕ ਨਾਮ ਤੋਂ ਬਿਨਾ
ਗੱਜ ਕੇ ਇੱਕ
ਜੀ ਗੱਲਾਂ ਗੱਲਾਂ ਹੋਠੀਆਂ ਤੇ ਗੱਲਾਂ ਹੋਠੀਆਂ ਤੇ ਗੱਲਾਂ ਹੋਠੀਆਂ ਤੇ ਗੱਲਾਂ ਗੱਲਾਂ ਹੋਠੀਆਂ ਨੇ ਗੱਲਾਂ ਹੋਠੀਆਂ ਨੇ ਗੱਲਾਂ ਹੋਠੀਆਂ ਨੇ ਗੱਲਾਂ ਹੋਠੀਆਂ ਨੇ
ਲਿਆ ਕਰੋ
ਗੱਲਾਂ ਹੋਠੀਆਂ ਇੱਕ ਨਾਮ ਤੋਂ ਗੱਲਾਂ ਹੋਠੀਆਂ ਇੱਕ ਨਾਮ ਤੋਂ ਬਿਨਾ
ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖਿਓ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।
ਮੈਂ ਦੁਬਾਰਾ ਦੁਹਰਾ ਦਿਆਂ ਕਿ ਜਿਹੜੇ ਬੀਬੀਆਂ ਕੋਲ ਬੱਚੇ ਛੋਟੇ ਹੋਣ ਜਾਂ ਰੌਲਾ ਪਾਉਂਦੇ ਹੋਣ ਉਹ ਖਿਆਲ ਰੱਖਣ, ਮੈਨੂੰ ਵਿੱਚ ਦੀ ਬੇਨਤੀ ਨਾ ਕਰਨੀ ਪਵੇ। ਚੱਲਦੀ ਵਿਚਾਰ ਵਿੱਚ ਫਿਰ ਡਿਸਟਰਬੈਂਸ ਹੁੰਦੀ ਹੈ, ਜ਼ਰੂਰ ਖਿਆਲ ਰੱਖਿਓ। हां जी, ये जेड़ा आपां धारना गा रहे सी अर्थ गल्लां होछियां एक नाम तो बिना। हुण नाम की है? आपां मनदे आ ज्ञान समझ। जिस बंदे नूं नाम दी दात मिल गई, समझ लो समझ आ गई, समझ अकल आला हो गया। हुण इहदे अर्थ मैं अज तक इदां ही सुने हैं, ज्यादातर कहा जांदा है सिमरत वेद पुराण पकारण पोथियां। सिमरतियां वेद पुराण ते धार्मिक पोथियां पकार पकार के कह रही हैं कि नाम बिना सब कूड़ गल ही होछी। भी भाई नाम जपया करो, सारे धर्म ग्रंथ सानू पकार पकार के कहिंदे है। इहदा अर्थ इह दसदे है सिमरत वेद पुराण पुकारन पोथियां, पर इहदा मतलब इह नहीं। पातशाह कहिंदे है सिमरत वेद पुराण पुकारन पोथियां, किन्ने धार्मिक ग्रंथ ने। धार्मिक ग्रंथां विच बहुत कुछ लिखिया, ऐ रब मिलू ऐ करिया करो, ऐ रब मिलू ऐ करिया करो। कहिंदे इह भाई सारा कुछ ही ठीक नहीं, होछियां जिहियां गल्लां करदे है जिहड़े दसदे है कि रब नूं खुश ऐं करो, रब नूं खुश ऐं करो। असल विच जो इहनां दे विच लिखिया है, ज्ञान तों बिना नाम बिना सब कूड़ गल ही होछियां। मतलब ज्ञान तो बिना सारा कुछ ही होछियां ही गल्लां दसियां जा रही है, जिहड़ियां इहनां ग्रंथां दे हवालियां नाल तुहानूं दसियां जा रही। पातशाह कहिंदे ज्ञानवान होवो, अकल वाले होवो। इहदा मतलब इह नहीं भी इह धार्मिक ग्रंथ सानू पुकार पुकार के, सिमरत वेद पुराण पुकारन पोथियां, इह पुकार पुकार के की कहिंदे है? नाम बिना सब कूड़ गल ही होछियां, इहदा अर्थ इह कीता जांदा है। पर नहीं, सिमरत वेद पुराण पुकारन पोथियां, सिमरतियां वेद पुराण पुकार पुकारन पोथियां, इन्हां धार्मिक ग्रंथां नूं पुकार पुकार के लोग सुनाउंदे है, पंडित सुनाउंदे है, विद्वान सुनाउंदे है। ਉਹ ਕੀ ਕਰਦੇ ਹੈ? ਪੁਰਾਣਾਂ ਦੇ ਹਵਾਲੇ ਦਿੰਦੇ ਹੈ, ਵੇਦਾਂ ਦੇ ਹਵਾਲੇ ਦਿੰਦੇ ਹੈ, ਸਿਮਰਤੀਆਂ ਦੇ ਹਵਾਲੇ ਦਿੰਦੇ ਹੈ ਤੇ ਪੁਕਾਰ ਪੁਕਾਰ ਕੇ ਤੁਹਾਨੂੰ ਸਮਝਾਉਂਦੇ ਹੈ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਸਮਝਾਉਂਦੇ ਹੈ ਤੁਹਾਨੂੰ ਪੁਕਾਰ ਪੁਕਾਰ ਕੇ। ਪਰ ਸਮਝ ਲਓ, ਨਾਮ ਬਿਨਾ ਸਭ ਕੂੜ। ਗਿਆਨ ਦੀ ਗੱਲ ਹੋਵੇ ਫਿਰ ਤੇ ਠੀਕ ਹੈ, ਨਹੀਂ ਤੇ ਸਾਰਾ ਕੁਝ ਕੂੜ, ਮਤਲਬ ਝੂਠ ਹੈ। ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀਆਂ। ਇਹਨਾਂ ਦੀਆਂ ਹੋਛੀਆਂ ਗੱਲਾਂ ਤੇ ਭਰੋਸਾ ਕਰਕੇ ਤੁਸੀਂ ਨਾ ਬੈਠ ਜਿਓ ਵੀ ਜੋ ਇਹ ਕਹਿੰਦੇ ਸੱਚੀ ਹੈ। ਗਦੀ ਗੇੜ ਚ ਪਾਇਆ ਹੋਇਆ ਜਿੰਨੇ ਧਾਰਮਿਕ ਢਾਂਚੇ ਚ ਲੋਕੀ ਫਿਰਦੇ ਹੈ, ਕਿਸੇ ਦਾ ਰੱਬ ਕਿਵੇਂ ਖੁਸ਼ ਹੁੰਦਾ, ਕਿਸੇ ਦਾ ਰੱਬ ਕਿਵੇਂ ਖੁਸ਼ ਹੁੰਦਾ। ਰੱਬ ਤੇ ਜੇ ਨਾਲੇ ਕਹਿੰਦੇ ਪਰਮਾਤਮਾ ਇੱਕ ਹੈ, ਜੇ ਪਰਮਾਤਮਾ ਇੱਕ ਹੈ ਫਿਰ ਉਹ ਇੱਕ ਤਰੀਕੇ ਨਾਲ ਹੀ ਖੁਸ਼ ਹੋਊ। ਕਿਤੇ ਕਹਿੰਦਾ ਸੂਰ ਖਵਾਓ, ਕਿਤੇ ਕਹਿੰਦਾ ਗਾਂ ਖਵਾਓ, ਕਿਤੇ ਸੂਰ ਖਾਣਾ ਜਾਇਜ਼ ਹੈ, ਕਿਤੇ ਸੂਰ ਖਾਣਾ ਨਜਾਇਜ਼ ਹੈ, ਕਿਤੇ ਗਾਂ ਖਾਣੀ ਠੀਕ ਹੈ, ਕਿਤੇ ਗਾਂ ਨਾ ਖਾਣੀ ਠੀਕ ਹੈ। ਮਤਲਬ ਜੇ ਰੱਬ ਇੱਕ ਹੈ, ਉਹ ਇਹ ਸਾਰਾ ਕੁਝ ਫਿਰ ਧਰਮਾਂ ਦੀ ਮਰਿਆਦਾ ਤੇ ਵੱਖਰੀ ਵੱਖਰੀ ਹੋਣੀ ਚਾਹੀਦੀ ਹੈ। ਤੁਸੀਂ ਜਿੰਨੇ ਵੀਰ ਬੈਠੇ ਹੋ, ਇੱਕ ਧਰਮ ਦੀ ਮਰਿਆਦਾ ਫੋਲੋ ਕਰ ਲਓਗੇ, ਦੂਜੇ ਧਰਮ ਦੀ ਮਰਿਆਦਾ ਤੇ ਤੋੜ ਹੀ ਰਹੇ ਹੋ। ਮੁਸਲਮਾਨ ਹਿੰਦੂਆਂ ਦੇ ਧਰਮ ਦੀ ਮਰਿਆਦਾ ਤੋੜ ਨਹੀਂ ਰਹੇ, ਬੋਲੋ, ਤੋੜ ਰਹੇ ਆ। ਤੇ ਹਿੰਦੂ ਉਹ ਸੁੰਨਤ ਨਹੀਂ ਕਰਾਉਂਦੇ, ਉਹ ਮੁਸਲਮਾਨਾਂ ਵਾਲੀ ਮਰਿਆਦਾ ਤੋੜੀ ਜਾਂਦੇ। ਦੱਸਿਓ ਸਿੱਖਾਂ ਆਪਾਂ ਬੋਧੀਆਂ ਜੈਨੀਆਂ ਵਾਲੀ ਮਰਿਆਦਾ ਮੰਨਦੇ ਹਾਂ, ਅਸੀਂ ਉਹਨਾਂ ਦੀ ਤੋੜੀ ਜਾਂਦੇ ਹਾਂ, ਤੇ ਉਹ ਜੈਨੀ ਬੋਧੀ ਸਾਡੀ ਮੰਨਦੇ ਨੇ? ਨਹੀਂ ਮੰਨਦੇ। ਇਹਦਾ ਮਤਲਬ ਇਹ ਹੈ ਵੀ ਇਹ ਮਰਿਆਦਾਵਾਂ ਜਿਹੜੀਆਂ ਨੇ ਰੱਬ ਨੇ ਕਿਸੇ ਨੇ ਨਹੀਂ ਬਣਾਈਆਂ, ਬੰਦਿਆਂ ਦੀਆਂ ਹੀ ਬਣਾਈਆਂ। ਆ ਮਰਿਆਦਾ ਐ, ਆ ਮਰਿਆਦਾ ਐ, ਆ ਮਰਿਆਦਾ ਐ, ਸਭ ਕੁਛ ਬੰਦਿਆਂ ਦਾ ਬਣਾਇਆ ਹੋਇਆ ਹੈ ਤੇ ਸਾਨੂੰ ਆਪਣਾ ਦਿਮਾਗ ਵਰਤਣਾ ਪੈਣਾ। ਜੇ ਤੁਸੀਂ ਇੱਕ ਧਰਮ ਦੀ ਫਿਲੋਸਫੀ ਨੂੰ ਫੋਲੋ ਕਰਦੇ ਹੋ ਤੇ ਦੂਜੇ ਧਰਮਾਂ ਦੀ ਫਿਲੋਸਫੀ ਤੋਂ ਤੇ ਫਿਰ ਉਲਟ ਚੱਲ ਰਹੇ ਹੋ ਕਿ ਨਹੀਂ ਚੱਲ ਰਹੇ? ਜੇ ਤੁਸੀਂ ਮੁਹੰਮਦ ਸਾਹਿਬ ਦੇ ਮੁਤਾਬਕ ਚੱਲ ਰਹੇ ਹੋ ਫਿਰ ਰਾਮ ਜੀ ਦੇ ਉਲਟ ਚੱਲ ਰਹੇ ਹੁੰਦੇ ਹੋ। ਜੇ ਰਾਮ ਜੀ ਦੀ ਮੰਨ ਕੇ ਚੱਲਦੇ ਹੁੰਦੇ ਹੋ ਫਿਰ ਗੁਰੂ ਨਾਨਕ ਤੋਂ ਉਲਟ ਚੱਲ ਰਹੇ ਹੁੰਦੇ ਹੋ। ਸਮਝਦੇ ਹੋ ਗੱਲ? ਇਸ ਧਰਮ ਦੀ ਮੰਨਦੇ ਹੋ ਦੂਜਾ ਧਰਮ ਰੁੱਸਦਾ, ਦੂਜੇ ਦੀ ਮੰਨਦੇ ਹੋ ਤੀਜਾ ਰੁੱਸਦਾ, ਤੀਜੇ ਦੀ ਮੰਨਦੇ ਹੋ ਚੌਥਾ ਰੁੱਸਦਾ।
ਇਹਦਾ ਮਤਲਬ ਇਹ ਹੈ ਇਹ ਮਰਿਆਦਾਵਾਂ ਦੇ ਨਾਂ ਤੇ ਲੋਕਾਂ ਨੂੰ ਬੰਨਣ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਕੀਤਾ ਗਿਆ, ਬੰਨਿਆ ਗਿਆ ਬਸ, ਤੇ ਬੰਦਾ ਹੀ ਨਹੀਂ ਵੱਜਦਾ, ਪਸ਼ੂ ਹੀ ਨਹੀਂ ਵੱਜਦਾ, ਬੰਦਾ ਵੀ ਵੱਜਦਾ। ਤੇ ਯਾਦ ਰੱਖਣਾ, ਪਸ਼ੂ ਨੂੰ ਕਿਤੇ ਨਾ ਕਿਤੇ ਖੋਲਿਆ ਤੇ ਜਾਂਦਾ ਹੈ, ਬੰਦਾ ਐਸਾ ਬੰਨਿਆ, ਜੰਮਣ ਤੋਂ ਪਹਿਲਾਂ ਹੀ ਬੰਨੇ ਹੋਏ ਨੇ, ਸਾਡੇ ਮਾਂ ਪਿਓ ਹੀ ਬੰਨੇ ਹੋਏ ਸੀ, ਸਾਡੇ ਦਾਦੇ ਪੜਦਾਦੇ ਬੰਨੇ ਹੋਏ ਸੀ, ਜਦੋਂ ਅਸੀਂ ਜੰਮੇ ਅਸੀਂ ਬੰਨੇ ਬਣਾਏ ਜੰਮੇ, ਜਿਹੜੇ ਧਰਮ 'ਚ ਜੰਮ ਪਏ ਉਸੇ ਧਰਮ ਦੇ ਵਿੱਚ ਪਹਿਲਾਂ ਹੀ ਬੰਨੇ ਹੋਏ ਬੰਨੇ ਹੋਏ। ਆ ਮਰਿਆਦਾ ਐ, ਆ ਮਰਿਆਦਾ ਐ, ਕਿਸੇ ਗੁਰੂ ਗ੍ਰੰਥ ਸਾਹਿਬ 'ਚ ਕਿਤੇ ਮਰਿਆਦਾ ਨਹੀਂ ਲਿਖੀ, ਆਪਣੀਆਂ ਆਪਣੀਆਂ ਮਰਿਆਦਾ। ਤੇ ਯਾਦ ਰੱਖਣਾ, ਹਿੰਦੂਆਂ ਦੇ ਵਿੱਚ ਵੀ ਦੋ ਕਈ ਧੜੇ ਹੈ, ਅੱਗੇ ਉਹਨਾਂ ਦੀਆਂ ਅੱਡ ਅੱਡ ਮਰਿਆਦਾ, ਮੁਸਲਮਾਨਾਂ ਦੇ ਵਿੱਚ ਸੀਆ ਸੁੰਨੀ ਨੇ ਉਹਨਾਂ ਦੀਆਂ ਅੱਡ ਅੱਡ ਮਰਿਆਦਾ, ਇਸੇ ਤਰ੍ਹਾਂ ਸਿੱਖਾਂ ਦੇ ਵਿੱਚ ਵੀ 10 ਤਰ੍ਹਾਂ ਦੀਆਂ ਮਰਿਆਦਾ, ਇੱਥੇ 10 ਤਰ੍ਹਾਂ ਦੇ ਅੰਮ੍ਰਿਤ ਛਕਾਏ ਜਾਂਦੇ ਆ ਸਿੱਖਾਂ 'ਚ, ਨਿਹੰਗਾਂ ਦਾ ਅੰਮ੍ਰਿਤ ਹੋਰ ਹੈ, ਟਕਸਾਲੀਆਂ ਦਾ ਹੋਰ ਹੈ, ਮਰਿਆਦਾ ਹੋਰ ਹੈ, ਨਾਨਕਸਰੀਆਂ ਦੀ ਹੋਰ ਹੈ, ਰਾੜੇ ਵਾਲਿਆਂ ਦੀ ਹੋਰ ਹੈ, ਨਿਹੰਗਾਂ ਦੀ ਹੋਰ ਹੈ, ਅਕਾਲ ਤਖਤ ਵਾਲਿਆਂ ਦੀ ਹੋਰ ਹੈ, ਇੱਥੇ ਅਲੱਗ ਅਲੱਗ ਮਰਿਆਦਾਵਾਂ, ਅਲੱਗ ਅਲੱਗ ਗਰੁੱਪ ਤੇ ਗਰੁੱਪਾਂ ਦੀ ਅਲੱਗ ਅਲੱਗ ਮਰਿਆਦਾ। ਬੰਦਾ ਕਰੇ ਤੇ ਕਰੇ ਕੀ, ਇਹਦੇ ਨਾਲੋਂ ਚੰਗਾ ਇਹ ਨਹੀਂ, ਇਹਦੇ ਨਾਲੋਂ ਚੰਗਾ ਤੂੰ ਵੇਖ ਤੈਨੂੰ ਠੀਕ ਕੀ ਲੱਗਦਾ, ਤੂੰ ਕਿਹਨੂੰ ਕਿਹਨੂੰ ਖੁਸ਼ ਕਰੇਗਾ, ਇੱਕ ਖੁਸ਼ ਕਰੇਗਾ ਦੂਜਾ ਤੇ ਰੁੱਸੂ ਹੀ ਰੁੱਸੂ, ਸਿੱਖਾਂ ਵਾਲਾ ਰੱਬ ਖੁਸ਼ ਕਰ ਲੈ, ਮੁਸਲਮਾਨਾਂ ਵਾਲਾ ਪੱਕਾ ਰੁੱਸੂ, ਕਿਉਂਕਿ ਸੁਨਤ ਤੂੰ ਕਰਾਈ ਨਹੀਂ। ਜੇ ਤੂੰ ਸੁਨਤ ਕਰਾਏਗਾ ਫਿਰ ਹਿੰਦੂ ਵਾਲਾ ਰੁੱਸ ਜਾਣਾ, ਇੱਕ ਤੇ ਰੁੱਸਣਾ ਹੀ ਰੁੱਸਣਾ, ਇੱਕ ਹੀ ਖੁਸ਼ ਕਰ ਸਕਦਾ ਬਾਕੀ ਰੁੱਸਣਗੇ, ਇੱਕ ਗਰੁੱਪ ਖੁਸ਼ ਕਰ ਸਕਦਾ ਬਾਕੀ ਗਰੁੱਪ ਰੁੱਸਣਗੇ, ਤੇ ਕਾਹਦੇ ਚੱਕਰਾਂ 'ਚ ਪਿਆ ਮੈਂ ਇਹਨੂੰ ਮਨਾਉਣਾ ਇਹਨੂੰ ਮਨਾਉਣਾ, ਕਿਹਨੂੰ ਕਿਹਨੂੰ ਮਨਾਉਂਦਾ ਫਿਰੇਗਾ। ਆਪਣੇ ਆਪ ਨੂੰ ਮਨਾਓ, ਆਪਣੇ ਆਪ ਦੀ ਜ਼ਿੰਦਗੀ ਨੂੰ ਵੇਖੋ, ਆਪਣੇ ਆਪ ਵੱਲ ਧਿਆਨ ਦੇ ਦੇ, ਇਹੀ ਰੱਬ ਵੱਲ ਧਿਆਨ ਹੈ। ਰੱਬ ਸਾਡੇ ਵਿੱਚ ਹੀ ਸੀ, ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਰੱਬ ਦਾ ਰੂਪ ਤੂੰ ਆਪ ਹੈ, ਤੇ ਜਦੋਂ ਤੂੰ ਆਪਣੇ ਆਪ ਤੇ ਧਿਆਨ ਦਿੰਦਾ ਉਦੋਂ ਰੱਬ ਤੇ ਹੀ ਧਿਆਨ ਹੈ, ਜਦੋਂ ਤੂੰ ਖਰਾਬ ਹੋ ਜਾਣਾ ਤੇ ਰੱਬ ਦਾ ਹੀ ਇੱਕ ਪਾਰਟ ਖਰਾਬ ਹੋ ਜਾਂਦਾ, ਅੰਗ ਹੈ ਤੂੰ ਪਰਮਾਤਮਾ ਦਾ, ਤੇ ਤੂੰ ਆਪ ਹੀ ਖਰਾਬ ਹੋਇਆ, ਰੱਬ ਹੀ ਖਰਾਬ ਹੋਇਆ ਫਿਰਦਾ, ਇੱਥੇ ਉਹਦਾ ਇੱਕ ਹਿੱਸਾ, ਸਾਰਾ ਨਹੀਂ ਖਰਾਬ ਹੋ ਗਿਆ, ਉਹਦਾ ਇੱਕ ਹਿੱਸਾ, ਜਿਵੇਂ ਕਿਡਨੀ ਖਰਾਬ ਹੋ ਜਾਂਦੀ ਹੈ, ਉਂਗਲੀ ਤੇ ਕੋਟ ਹੋ ਜਾਂਦਾ, ਅੱਖ ਖਰਾਬ ਹੋ ਜਾਂਦੀ ਹੈ, ਏਦਾਂ ਉਹਦਾ ਇੱਕ ਪਾਰਟ ਖਰਾਬ ਹੋ ਗਿਆ, ਸਾਰਾ ਨਹੀਂ ਖਰਾਬ ਕਹਿ ਸਕਦਾ, ਉਹਦਾ ਇੱਕ ਹਿੱਸਾ, ਅਸੀਂ ਉਹਦਾ ਹੀ ਹਿੱਸਾ ਆ। ਫਿਰ ਆਪਣੇ ਆਪ ਵੱਲ ਧਿਆਨ ਦੇ ਦਿਓ, ਕਿਹੜੀਆਂ ਜੱਬਾਂ ਵਿੱਚ ਫਸੇ ਐ, ਆਪਣੇ ਕੰਮ ਆਪਣੀਆਂ ਜ਼ਿੰਮੇਵਾਰੀਆਂ ਆਪਣੇ ਫਰਜ਼ ਆਪਣੇ ਕਰਮ ਨੂੰ ਧਰਮ ਬਣਾ ਲਓ, ਜ਼ਿੰਦਗੀ ਸੌਖੀ ਰਹੇਗੀ। ਹਮੇਸ਼ਾ ਆਪਣੇ ਕਰਮ ਨੂੰ ਧਰਮ ਬਣਾਓ, ਨਜ਼ਾਰਾ ਆਜੂ ਜ਼ਿੰਦਗੀ ਦੇ ਆਉਣ ਦਾ, ਨਹੀਂ ਤੇ ਇੰਨੇ ਕੁ ਸੰਗਲ ਮਨੁੱਖਤਾ ਨੂੰ ਪਾਏ ਹੈ, ਜੀਣ ਦਾ ਤੇ ਟਾਈਮ ਹੀ ਨਹੀਂ ਦਿੱਤਾ, ਜੰਮਣ ਤੋਂ ਪਹਿਲਾਂ ਮਰਿਆਦਾ ਤਿਆਰ ਹੈ, ਤੂੰ ਮਰ ਵੀ ਜਾਈ ਮਰਿਆਦਾ ਨੇ ਖਹਿਣਾ ਨਹੀਂ ਛੱਡਣਾ, ਕਹਿਣਗੇ ਸਾਲ ਹੋ ਗਿਆ, ਫਿਰ ਹਿੰਦੂ ਧਰਮ ਦੇ ਵਿੱਚ ਹੈ ਅਜੇ ਕਹਿੰਦੇ 11 ਮਹੀਨੇ ਲੱਗਦੇ ਆ ਉਹਨੂੰ ਪਾਰ ਕਰਨ ਤੇ, ਉਹ ਕਿਹੜੀ ਨਦੀ ਵਗਦੀ ਉੱਤੇ, ਤਰਨੀ ਬਤਰਨੀ ਨਦੀ, ਉਹ ਬਤਰਨੀ ਨਦੀ ਅਜੇ ਕਹਿੰਦੇ ਰਾਹ 'ਚ ਅਜੇ ਅੱਧ 'ਚ ਹੈ 11ਵੇਂ ਮਹੀਨੇ, ਫਿਰ ਪੰਡਿਤ ਨੂੰ ਫਿਰ ਸੱਦੋ, ਫਿਰ ਖਾਣਾ ਖਵਾਓ, ਫਿਰ ਅਰਦਾਸਾਂ ਹੋਣਗੀਆਂ, ਪੂਜਾ ਹੋਏਗੀ, ਫਿਰ ਮਰਿਆ ਬੰਦਾ ਅਵਤਰਣੀ ਨਦੀ ਨੂੰ ਪਾਰ ਕਰੇਗਾ। ਤੇ ਸਿੱਖਾਂ ਨੇ ਆਖਿਆ ਇਹ ਤੇ ਫਿਰ ਇਕੱਲੇ ਖਾਈ ਜਾਂਦੇ ਨੇ, ਸਾਡੇ ਵਾਲਿਆਂ ਤੋਂ ਵੀ ਕਰਵਾਈਏ, ਸਾਡੇ ਵਾਲੇ ਫਿਰ ਕਹਿਣਗੇ 10 ਮਹੀਨਿਆਂ ਬਾਅਦ ਸਹਿਜ ਪਾਠ ਫਿਰ ਹੁੰਦਾ, ਉਹਨੂੰ ਕਹਿੰਦੇ ਨੇ ਵਰੀ ਨਾ ਕਰਾਓ ਮਰੇ ਦਾ, ਸਿੱਖਾਂ ਨੂੰ ਕਾਹਨੂੰ ਵਿਹਲੇ ਛੱਡਣਾ, ਵੀ ਇਹਨਾਂ ਤੋਂ ਵੀ ਤੇ ਖਾ ਲਓ, ਉਹ ਪੂੜੀਆਂ ਖਾਣ ਜਾਣਗੇ ਸਾਡੇ ਵਾਲੇ ਕੜਾ ਖਾਣ ਜਾਣਗੇ, ਖਾਣਾ ਹੀ ਖਾਣਾ, ਅਗਲਾ ਮਰ ਜਾਂਦਾ ਪਰ ਇਹਨਾਂ ਨੇ ਖਹਿੜਾ ਨਹੀਂ ਛੱਡਿਆ, ਨਾ ਛੱਡਣਾ ਹੈ। ਕਿਹੜਿਆਂ ਚੱਕਰਾਂ ਵਿੱਚ ਪੈ ਕੇ ਫਿਰ ਜ਼ਿੰਦਗੀ ਬਰਬਾਦ ਕਰਨੀ ਆ ਵੀਰੋ, ਆਪਣੇ ਰਾਹ ਬਣਾਓ, ਗਲਤ ਬਣਾਏਗਾ ਠੀਕ ਵੀ ਕਰ ਲੇਗਾ, ਜਿਹੜਾ ਗਲਤ ਕਰਦਾ ਠੀਕ ਵੀ ਕਰ ਲੈਂਦਾ, ਤੁਰ ਤੇ ਸਹੀ ਚੱਲੋ ਬਸ, ਕੋਈ ਨੀ ਮਾੜਾ ਮੋਟਾ ਖਰਾਬ ਹੋਊ ਠੀਕ ਵੀ ਕਰ ਲਿਓ, ਪਰ ਆਪਣੇ ਰਸਤੇ ਆਪ ਬਣਾਓ, ਆਪਣੀ ਜ਼ਿੰਦਗੀ ਦਾ ਗਲਤ ਠੀਕ ਸੋਚੋ, ਮਾੜਾ ਜਿਹਾ ਅਕਲ ਨਾਲ ਸੋਚੋ, ਕਿਸੇ ਦੇ ਚਲਾਇਆ ਨਾ ਚੱਲੋ, ਫੌੜੀਆਂ ਨਾ ਲਓ, ਬੱਕਰ ਨਾ ਲੈ, ਡੰਗੋਰੀਆਂ ਨਾ ਲੈ, ਆਪਣੇ ਪੈਰਾਂ ਤੇ ਖੜਾ ਹੋ, ਆਪਣਾ ਗਲਤ ਠੀਕ ਸੋਚ,
ਆਪਣੇ ਡਿਸੀਜਨ ਆਪ ਲੈ। ਤੇਰੀ ਜ਼ਿੰਦਗੀ ਹੈ, ਤੇਰੀ ਜ਼ਿੰਦਗੀ ਦਾ ਫੈਸਲਾ ਲੈਣਾ ਤੇ ਤੂੰ ਆਪ ਲੈਣਾ, ਕਿਸੇ ਨੇ ਨਹੀਂ ਲੈਣਾ। ਆਪਣਾ ਗਲਤ ਠੀਕ ਸੋਚੋ, ਆਪਣਾ ਦਿਮਾਗ ਚਲਾਓ, ਨਹੀਂ ਤੇ ਇੰਨੀਆਂ ਬੇੜੀਆਂ ਨੇ ਤੋੜਦਿਆਂ ਤੋੜਦਿਆਂ ਟੁੱਟ ਜਾਓਗੇ, ਇਹ ਬੇੜੀਆਂ ਨਹੀਂ ਟੁੱਟਦੀਆਂ। ਆਵਾਜ਼ ਮਾੜਿਆ ਜਾ, ਤੁਸੀਂ ਨਾ ਲੈ ਕੇ ਵਿਖਾਓ ਵੀ ਮੈਂ ਇਹ ਤੋੜਦੀਆਂ ਨੇ, ਤੁਸੀਂ ਜਕੜੇ ਹੋਏ ਆ, ਤੁਹਾਡੀਆਂ ਹੱਡੀਆਂ ਤੋੜਨ ਲਈ ਆ ਜਾਣਗੇ ਅਗਲੇ ਦਿਨ। ਤੂੰ ਕਹਿ ਮੈਂ ਇਹ ਬੇੜੀਆਂ ਪਾਈਆਂ ਨੇ, ਮੈਂ ਤੋੜਨੀਆਂ ਨੇ, ਤੇਰੀਆਂ ਹੱਡੀਆਂ ਤੋੜਨ ਆ ਜਾਣਗੇ। ਲੋਕਾਂ ਦੀਆਂ ਤੁਸੀਂ ਬੋਲਣ ਲੱਗਣਾ ਮਾਈਕ, ਫਿਰ ਮਾਈਕ 'ਚ ਬੋਲਣ ਦੀ ਲੋੜ ਨਹੀਂ, ਆਪ ਤੋਂ ਤੋੜ ਸਕਦਾ ਆਪਣੀ ਮਰਜ਼ੀ ਨਾਲ। ਕੋਈ ਅਰਥ ਨਹੀਂ ਇਹਨਾਂ ਚੀਜ਼ਾਂ ਦਾ। ਕੀ ਮੈਂ ਖਾਣਾ, ਕੀ ਮੈਂ ਕਿਵੇਂ ਮੈਂ ਜਿਉਣਾ, ਕਿਵੇਂ ਮੈਂ ਰਹਿਣਾ, ਇਹ ਸਾਡੀ ਆਪਣੀ ਮਰਜ਼ੀ ਹੋਵੇ। ਅਸੀਂ ਆਪਣੇ ਤਰੀਕੇ ਨਾਲ ਆਪਣੀ ਜ਼ਿੰਦਗੀ ਜੀਣੀ, ਬਸ ਇਹ ਕੋਸ਼ਿਸ਼ ਕਰੋ ਕਿ ਅਸੀਂ ਸਹੀ ਚੱਲਦੇ ਰਹੀਏ, ਇਨਸਾਨੀਅਤ ਸਾਡੀ ਜ਼ਿੰਦਾ ਰਹੇ, ਸਾਡੀ ਇਨਸਾਨੀਅਤ ਨਾ ਮਰੇ, ਸਾਡਾ ਬੰਦਿਆਂ ਵਾਲਾ ਸੁਭਾਅ ਹੋਵੇ, ਬੰਦੇ ਹਾਂ ਤੇ ਬੰਦਿਆਂ ਵਾਲੇ ਕੰਮ ਕਰੀਏ। ਸਾਡੀ ਇਨਸਾਨੀਅਤ ਮਰ ਗਈ ਜਦੋਂ ਫਿਰ ਪ੍ਰੋਬਲਮ ਪੈ ਜਾਣੀ ਹੈ। ਆਪਣੀ ਇਨਸਾਨੀ ਗੁਣਾਂ ਨੂੰ ਆਪਣਿਆਂ ਨੂੰ ਜਿਉਂਦੇ ਰੱਖੋ ਤੇ ਕਿਹੜੇ ਕਿਹੜੇ ਬੰਧਨ ਨੇ। ਤਾਂ ਹੀ ਕਹਿੰਦੇ ਕਬੀਰ ਜੀ ਨੇ ਕਿਹਾ ਸੀ ਨਾ ਕਿ ਦੇਖੋ ਭਾਈ ਗਿਆਨ ਕੀ ਆਈ ਆਂਧੀ, ਗਿਆਨ ਦੀ ਐਸੀ ਹਨੇਰੀ ਆਈ, ਸਭ ਉਡਾਨੀ ਭਰਮ ਕੀ ਤਾਡੀ ਰਹਿ ਨਾ ਮਾਇਆ ਬਾਂਧੀ। ਕਹਿੰਦੇ ਸਾਰੇ ਹੀ ਭਰਮ ਭੁਰਮ ਜੇ ਮੇਰੇ ਉੱਡ ਗਏ, ਸਾਰਿਆਂ ਦੀਆਂ ਜੰਗ ਬੇੜੀਆਂ ਨਹੀਂ ਕੱਟ ਹੋਣੀਆਂ, ਆਪੋ ਆਪਣੀਆਂ ਕੱਟ ਦੇਣੀਆਂ ਚਾਹੀਦੀਆਂ ਨੇ, ਆਪੋ ਆਪਣੀਆਂ ਕੱਟ ਦੇਣੀਆਂ ਚਾਹੀਦੀਆਂ ਨੇ। ਕੋਈ ਅਰਥ ਨਹੀਂ ਇਹਨਾਂ ਦਾ, ਵਾਧੂ ਦਾ ਭਾਰ ਚੱਕੀ ਫਿਰਦੇ ਆ, ਵਾਧੂ ਦਾ ਬੋਝ ਚੱਕੀ ਫਿਰਦੇ। ਆਪਣੇ ਆਪ ਨੂੰ ਰਿਲੈਕਸ ਰੱਖੋ, ਗੁਰਬਾਣੀ ਨੂੰ ਪੜ੍ਹ ਲਓ, ਆਪ ਸਮਝ ਲਓ ਤੇ ਸਮਝ ਕੇ ਆਪਣੀ ਜ਼ਿੰਦਗੀ ਦੇ ਫੈਸਲੇ ਆਪ ਲਓ। ਚਾਰ ਗਲਤ ਲਓਗੇ, ਪੰਜਵਾਂ ਠੀਕ ਹੋ ਜੂ, ਛੇਵਾਂ ਠੀਕ ਹੋ ਜੂ। ਬਸ ਆਪਣੇ ਤਰੀਕੇ ਨਾਲ ਆਪਣੀ ਜ਼ਿੰਦਗੀ ਦੇ ਰਾਹ ਬਣਾਓ, ਆਪਣਾ ਰਾਹ ਚੁਣੋ, ਬਸ ਤੁਰੇ ਚੱਲੋ। ਇੱਥੇ ਤੱਕ ਗੱਲ ਹੋ ਗਈ, ਇਹ ਅਗਲੀ ਗੱਲ ਧਿਆਨ ਨਾਲ ਸਮਝ ਲੈਣਾ, ਬੜੀ ਬਰੀਕੀ ਨਾਲ ਨੋਟ ਕਰਕੇ ਰੱਖਿਓ। ਮੈਂ ਇੱਕ ਦਫਾ ਪਹਿਲਾਂ ਵੀ ਕਦੇ ਗੱਲ ਕੀਤੀ ਹੈ ਕਿ ਜਦੋਂ ਆਪਣੇ ਆਪ ਨਾਲ ਗੱਲ ਕਰਦਾ ਨਾ ਸੈਲਫ ਟਾਕ, ਤੇ ਬੜੀ ਗੰਭੀਰਤਾ ਨਾਲ ਕਰਿਆ ਕਰ, ਉਹ ਜਦੋਂ ਤੂੰ ਗੱਲ ਕਰਦਾ ਹੁੰਦਾ ਨਾ ਆਪਣੇ ਅੰਦਰ ਅੰਦਰ ਦੀਆਂ ਗੱਲਾਂ, ਉਹ ਤੂੰ ਆਪਣੇ ਆਪ ਨਾਲ ਨਹੀਂ ਕਰ ਰਿਹਾ, ਉਹ ਬ੍ਰਹਿਮੰਡ ਨਾਲ ਕਰ ਰਿਹਾ, ਬ੍ਰਹਿਮੰਡ ਨਾਲ। ਸੁਣੋ, ਕਿਰਨ ਹੈ ਜਿਹੜੀ ਸੂਰਜ ਦਾ ਹੀ ਹਿੱਸਾ ਹੈ, ਕਿਰਨ ਜਦੋਂ ਆਪਣੇ ਆਪ ਨਾਲ ਗੱਲਾਂ ਕਰਦੀ ਹੈ ਤੇ ਸੂਰਜ ਨੂੰ ਪਤਾ ਨਹੀਂ ਲੱਗਦਾ ਹੋਣਾ, ਕਿਉਂਕਿ ਕਿਰਨ ਇੱਕ ਸੂਰਜ ਦਾ ਹੀ ਤੇ ਹਿੱਸਾ ਹੈ ਨਾ, ਪਾਰਟ ਹੈ ਕਿਰਨ। ਇਸੇ ਤਰ੍ਹਾਂ ਸਾਗਰ ਦੀ ਲਹਿਰ ਜਦੋਂ ਕੋਈ ਆਪਸ ਗੱਲ ਕਰ ਰਹੀ ਹੋਵੇਗੀ ਤੇ ਸਾਗਰ ਨੂੰ ਪਤਾ ਨਹੀਂ ਲੱਗਣਾ, ਕਿਉਂਕਿ ਸਾਗਰ ਤੇ ਲਹਿਰ ਇੱਕੋ ਹੀ ਨੇ, ਦੋ ਥੋੜਾ ਨੇ। ਜਦੋਂ ਤੁਸੀਂ ਆਪਣੇ ਅੰਦਰ ਗੱਲ ਕਰਦੇ ਹੈ, ਅਟਰਨਲ ਡਾਇਲੋਗ ਚੱਲਦੇ ਨੇ ਜਿਹੜੇ ਤੁਹਾਡੇ ਅੰਦਰ, ਸੈਲਫ ਟਾਕ ਕਰਦੇ ਹੋ ਜਦੋਂ ਅੰਦਰ ਗੱਲ ਕਰਦੇ ਹੋ, ਤੁਹਾਡੇ ਅੰਦਰ ਦੀ ਅਟਰਨਲ ਜਿਹੜੀ ਤੁਹਾਡੀ ਵਾਰਤਾਲਾਪ ਹੈ, ਡਿਸਕਸ਼ਨ ਹੁੰਦੀ ਹੈ ਸਾਡੇ ਮਾਈਂਡ ਵਿੱਚ, ਉਹਨੂੰ ਹੋਰ ਕੋਈ ਜਾਣੇ ਨਾ ਜਾਣੇ, ਆ ਸਾਰਾ ਬ੍ਰਹਿਮੰਡ ਜਾਣਦਾ, ਕਿਉਂਕਿ ਤੂੰ ਬ੍ਰਹਿਮੰਡ ਦੀ ਅੰਸ਼ ਹੈ। ਤੈਨੂੰ ਲੱਗਦਾ ਵੀ ਇਹ ਗੱਲ ਤਾਂ ਮੇਰੇ ਅੰਦਰ ਚੱਲ ਰਹੀ ਹੈ, ਨਹੀਂ, ਸਾਰੀ ਪ੍ਰਕਿਰਤੀ ਉਸ ਵੇਲੇ ਤੇਰੀ ਗੱਲ ਸੁਣ ਰਹੀ ਹੁੰਦੀ ਹੈ, ਸਾਰੀ ਪ੍ਰਕਿਰਤੀ। ਤੇ ਪ੍ਰਕਿਰਤੀ ਨੂੰ ਤਥਾਸਤੂ ਕਹਿਣਾ ਆਉਂਦਾ, ਪ੍ਰਕਿਰਤੀ ਨੂੰ, ਬ੍ਰਹਿਮੰਡ ਨੂੰ ਤਥਾਸਤੂ ਕਹਿਣਾ ਆਉਂਦਾ, ਉਹ ਤੇਰੀ ਗੱਲ ਸੁਣ ਲੈਂਦੀ ਹੈ ਤੇ ਤੇਰੀ ਤਥਾ ਉਸ ਤੋਂ ਕਹਿ ਦਿੰਦੀ ਵੀ ਠੀਕ ਹੈ, ਜੋ ਸੋਚਦਾ ਹੋ ਜਾਏਗਾ। ਤੇ ਜਦੋਂ ਤੁਸੀਂ ਆਪਣੇ ਆਪ ਨਾਲ ਗੱਲਾਂ ਕਰ ਰਹੇ ਹੁੰਦੇ ਹੋ ਨਾ, ਬਹੁਤ ਧਿਆਨ ਨਾਲ ਗੱਲ ਕਰਿਆ ਕਰੋ, ਸੈਲਫ ਟਾਕ, ਅੰਦਰਲੀਆਂ ਗੱਲਾਂ ਬੜੇ ਧਿਆਨ ਨਾਲ ਕਰਿਆ ਕਰੋ, ਤੁਹਾਡੇ ਜੀਭ ਤੋਂ ਬੋਲੇ ਡਾਇਲੋਗ ਨਹੀਂ ਸੁਣੇ ਜਾ ਰਹੇ, ਤੁਹਾਡੇ ਅੰਦਰ ਦੀ ਜਿਹੜੀ ਗੱਲਬਾਤ ਚੱਲਦੀ ਹੈ ਉਹ ਸੁਣੀ ਜਾ ਰਹੀ ਹੈ, ਗਹਿਰੇ ਤਲ ਤੇ ਜਿਹੜੀਆਂ ਗੱਲਾਂ ਚੱਲ ਰਹੀਆਂ। ਕੁਦਰਤ ਨੇ ਤੇਰੇ ਜੀਭ ਦੇ ਬੋਲ ਨਹੀਂ ਵੇਖਣੇ, ਬ੍ਰਹਿਮੰਡ ਦਾ ਤੂੰ ਹਿੱਸਾ ਹੈ, ਸਭ ਨਾਨਕ ਬ੍ਰਹਮ ਪਸਾਰੋ, ਤੂੰ ਬ੍ਰਹਮ ਦਾ ਹੀ ਇੱਕ ਪਾਰਟ ਹੈ ਨਾ, ਕੁਦਰਤ ਦਾ ਹੀ ਅੰਸ਼ ਹੈ, ਕੁਦਰਤ ਚੋਂ ਨਿਕਲਿਆ ਕੁਦਰਤ ਜੀ ਖੱਪ ਜਾਏਗਾ। ਤੇ ਜਦੋਂ ਤੁਸੀਂ ਅਸੀਂ ਕੁਝ ਸੋਚਦੇ ਹਾਂ, ਕੁਦਰਤ ਬ੍ਰਹਿਮੰਡ ਰੱਬ ਕਹਿ ਲਓ ਪਰਮਾਤਮਾ ਕਹਿ ਲਓ, ਉਹ ਨੇਚਰ ਜਿਹੜੀ ਹੈ ਇਹ ਤੁਹਾਡੀ ਨੀਅਤ ਵੇਖਦੀ ਹੈ। ਨੀਅਤ ਤੁਹਾਡੀ ਨੀਅਤ ਕੀ ਹੈ? ਤੇ ਜੇ ਨੀਅਤ ਠੀਕ ਨਾ ਹੋਈ, ਉਹਨੇ ਸ਼ਬਦਾਂ ਤੇ ਕੰਮ ਨਹੀਂ ਕਰਨਾ ਵੀ ਤੂੰ ਜੀਭ ਤੋਂ ਕੀ ਬੋਲਦਾ, ਉਹਨੇ ਤੇਰੀ ਨੀਅਤ ਨੂੰ ਵੇਖ ਕੇ ਕੰਮ ਕਰਨਾ ਹੁੰਦਾ ਕੁਦਰਤ ਨੇ। ਤੂੰ ਕਹਵੇਂ ਮੇਰੀ ਨੀਅਤ ਮੇਰੀ ਤੇ ਅੰਦਰ ਹੈ, ਅੰਦਰ ਵਾਲਾ ਸਭ ਪਤਾ ਤੂੰ, ਕਿਉਂਕਿ ਇੱਕ ਹੀ ਆ ਅਸੀਂ, ਦੋ ਤੇ ਹੈ ਹੀ ਨਹੀਂ। ਤੁਹਾਨੂੰ ਲੱਗਦਾ ਵੀ ਇੱਥੇ ਜਿਹੜੀ ਅਰਦਾਸ ਕਰ ਰਹੇ ਹਾਂ ਅਰਦਾਸ ਹੀ ਸੁਣੀ ਜਾ ਰਹੀ ਹੈ? ਨਹੀਂ, ਨੀਅਤ ਸਾਡੀ ਨੀਅਤ ਜਿਹੜੀ ਹੈ ਉਹ ਉਹਦੇ ਬਾਰੇ ਸਭ ਪਤਾ ਹੈ। ਇੱਕ ਆ ਅਸੀਂ, ਸਾਗਰ ਤੇ ਲਹਿਰ ਇੱਕ ਨੇ ਨਾ, ਤੇ ਲਹਿਰ ਦੀ ਨੀਅਤ ਦਾ ਸਾਗਰ ਨੂੰ ਨਾ ਪਤਾ ਹੋਵੇ ਕਿਵੇਂ ਹੋ ਸਕਦਾ? ਕਿਰਨ ਤੇ ਸੂਰਜ ਇੱਕ ਹੀ ਨੇ, ਕਿਰਨ ਦੀ ਨੀਅਤ ਕੀ ਹੈ ਸੂਰਜ ਨੂੰ ਨਾ ਪਤਾ ਹੋਵੇ ਕਿਵੇਂ ਹੋ ਸਕਦਾ? ਤੂੰ ਪ੍ਰਕਿਰਤੀ ਦੀ ਅੰਸ਼ ਹੈ, ਜੋ ਤੇਰੇ ਅੰਦਰ ਚੱਲਦਾ ਹੈ ਉਹਨੂੰ ਪ੍ਰਕਿਰਤੀ ਨੂੰ ਨਾ ਪਤਾ ਹੋਵੇ ਇਹ ਕਿਵੇਂ ਹੋ ਸਕਦਾ? ਹੁਣ ਗੱਲ ਨੂੰ ਧਿਆਨ ਨਾਲ ਸੁਣਜੋ, ਜਿੱਥੇ ਲਿਆਉਣਾ ਚਾਹੁੰਦਾ ਮੈਂ। ਨੀਅਤ ਨੂੰ ਬੜੇ ਧਿਆਨ ਚ ਰੱਖਿਓ। ਜੇ ਵੀਰੋ ਅੱਜ ਮੈਂ ਐਗਜ਼ੈਂਪਲ ਦਿੰਦਾ, ਸੌਖਾ ਕਰ ਦਿੰਦਾ ਇਸ ਗੱਲ ਨੂੰ, ਸਮਝ ਚ ਆ ਜਾਂਦੀ ਗੱਲ। ਵੇਖੋ ਮੇਰੇ ਕੋਲ ਇੱਥੇ ਇੱਥੇ ਮੰਨ ਲਓ 20 ਬੰਦੇ ਰਹਿੰਦੇ ਆ, 20 ਜਿਹੜੀ ਪ੍ਰਕਿਰਤੀ ਹੈ ਨੀਅਤ ਵੇਖਦੀ ਹੈ। ਜੇ ਕਿਸੇ ਬੰਦੇ ਦੀ ਜੀਭ ਤੇ ਹੋਵੇ ਕਿ ਮੈਂ ਭਾਈ ਸਾਹਿਬ ਦੇ ਨਾਲ ਆਪਣੀ ਸਾਰੀ ਜ਼ਿੰਦਗੀ ਲਾਉਣੀ ਹੈ, ਲਾਉਣੀ ਹੈ, ਐਗਜ਼ੈਂਪਲ ਦੇ ਰਿਹਾ ਹੁਣ ਸਮਝ ਲਿਓ, ਜੀਭ ਤੋਂ ਕਵੇ ਵੀ ਮੈਂ ਤੇ ਆਪਣੀ ਸਾਰੀ ਜ਼ਿੰਦਗੀ ਲਾ ਦੇਣੀ ਹੈ, ਪਰ ਨੀਅਤ ਚ ਇਹ ਹੋਵੇ ਵੀ ਮੈਂ ਕੋਈ ਨਾ ਕੋਈ ਆਪਣਾ ਹੀਲਾ ਕਰਾਂ, ਅੰਦਰ ਚੱਲ ਰਿਹਾ ਹੋਵੇ, ਇਹ ਗੱਲ ਨੋਟ ਕਰ ਲਓ, ਉਹ ਇੱਥੇ ਰਹਿ ਨਹੀਂ ਸਕੇਗਾ, ਚਾਹੇ ਜਿਸ ਤਰੀਕੇ ਸਿਰ ਮਰਜ਼ੀ ਜਾਵੇ, ਕਿਉਂਕਿ ਉਹਦੀ ਨੀਅਤ ਵਿੱਚ ਜਾਣਾ ਹੈ। ਸਮਝ ਲੱਗੀ ਗੱਲ? ਤੇ ਜਿਹਦੀ ਨੀਅਤ ਵਿੱਚ ਇਹ ਹੋਵੇ ਵੀ ਮੈਂ ਰਹਿਣਾ ਹੈ, ਉਹ ਜਾ ਨਹੀਂ ਸਕੇਗਾ, ਚਲਿਆ ਵੀ ਜਾਏਗਾ ਫਿਰ। ਕੁਦਰਤ ਨੀਅਤ ਵੇਖ, ਤੁਹਾਡੀ ਨੀਅਤ ਕੀ? ਜੇ ਤੁਹਾਡੀ ਨੀਅਤ ਵਿੱਚ ਇਹ ਆ ਗਿਆ, ਨੀਅਤ ਵਿੱਚ ਆ ਗਿਆ ਜੇ, ਫਿਰ ਚਾਹੇ ਕੋਈ ਵਿਧ ਬਣੇ, ਕੋਈ ਤੁਹਾਡੇ ਅੰਦਰ ਚੱਲ ਰਿਹਾ ਖਿਆਲ ਆ ਗਿਆ, ਇੱਕ ਵਾਰ ਖਿਆਲ ਆ ਗਿਆ ਅੰਦਰ ਵੀ ਮੈਂ ਤਾਂ ਯਾਰ ਕਰੀਏ ਯਾਰ ਕੋਈ ਹੀਲਾ, ਉਹ ਹੀਲਾ ਜਦੋਂ ਸੋਚ ਲਿਆ ਫਿਰ ਉਹਨੇ ਵੇਖ ਲੈਣਾ, ਅੱਛਾ ਇਹ ਹੀਲਾ ਕਰਨਾ, ਫਿਰ ਉਹ ਚਾਹੇ ਕੋਈ ਹੀਲਾ ਕਰੇ, ਕਿਉਂਕਿ ਮਾਇੰਡ ਨੂੰ ਤੁਸੀਂ ਇੱਕ ਥੋਟ ਦੇ ਦਿੱਤਾ ਵੀ ਜਾਣਾ, ਫਿਰ ਮਾਇੰਡ ਨੂੰ ਪਤਾ ਲੱਗ ਜਾਂਦਾ ਵੀ ਇਹ ਬੰਦੇ ਨੇ ਹੁਣ ਜਾਣਾ ਹੈ, ਉਹ ਫਿਰ ਰਾਹ ਬਣਾਉਣ ਲੱਗ ਜਾਂਦਾ, ਐ ਚਲੇ ਜਾ, ਐ ਨੀ ਐ ਕਰ ਲੈ, ਐ ਨੀ ਐ ਕਰ ਲੈ, ਐ ਨੀ ਐ ਕਰ ਲੈ, ਮਾਇੰਡ ਨੂੰ ਡਿਊਟੀ ਦੇ ਦਿੱਤੀ ਤੁਸੀਂ ਆਪਣੇ ਦਿਮਾਗ ਨੂੰ, ਫਿਰ ਉਹ ਉਧਰਲੇ ਤਰੀਕੇ ਤੁਹਾਡੇ ਸਾਹਮਣੇ ਲੱਭ ਕੇ ਦਏਗਾ। ਸਮਝ ਲੈਣਾ, ਤੁਹਾਡੇ ਦਿਮਾਗ ਚ ਗਹਿਰੇ ਤਲ ਤੇ ਜੇ ਬੈਠਾ ਨਾ ਬਈ ਮੈਂ ਗੱਡੀ ਲੈਣੀ ਹੈ, ਮੈਂ ਗੱਡੀ ਲੈਣੀ ਹੈ ਯਾਰ, ਤੇ ਉਹਨੇ ਕੋਈ ਨਾ ਕੋਈ ਹੀਲਾ, ਫਿਰ ਭਾਵੇਂ ਤੂੰ ਕਰਜ਼ਾ ਚੱਕੇ, ਭਾਵੇਂ ਕੋਈ ਚੀਜ਼ ਵੇਚੇ, ਉਧਰ ਨੂੰ ਚੱਲ ਪੈਣਾ ਹੌਲੀ ਹੌਲੀ। ਦਿਮਾਗ ਨੇ ਤੁਹਾਡੇ ਨੇ ਇਦਾਂ ਕੰਮ ਕਰਨਾ, ਦਿਮਾਗ ਤੁਹਾਡੀ ਪ੍ਰਕਿਰਤੀ ਦਾ ਹੀ ਇੱਕ ਪਾਰਟ ਹੈ, ਹਿੱਸਾ ਹੈ। ਇਹ ਬੜੇ ਗਹਿਰੇ ਗਹਿਰੇ ਤਰੀਕੇ ਨਾਲ ਸੋਚਣਾ ਮੇਰਿਓ ਵੀਰੋ, ਮੇਰੀਓ ਭੈਣੋ, ਤੁਸੀਂ ਸੋਚੋ ਮੈਂ ਸਿਹਤ ਨੂੰ ਠੀਕ ਰੱਖਣਾ ਅੰਦਰੋਂ ਅੰਦਰ, ਤੇਰੀ ਜੇ ਨੀਅਤ ਹੋਈ ਫਿਰ ਭਾਵੇਂ ਕੁਛ ਕਰੇ ਉਹਦਾ ਹੀਲਾ ਹੋ ਜਾਣਾ, ਪਰ ਜੇ ਨੀਅਤ ਨਾ ਹੋਵੇ ਧੱਕੇ ਨਾਲ ਤੈਨੂੰ ਜਿਮ ਲੈ ਜਾਈਏ, ਧੱਕੇ ਨਾਲ ਤੈਨੂੰ ਚੱਲ ਪਟਿਆਲੇ ਜਿਮ ਕਰਕੇ ਆਈਏ, 15 ਦਿਨ ਤੋਂ ਵੱਧ ਨਹੀਂ ਲਿਜਾ ਸਕਦੇ। ਤੇਰੀ ਨੀਅਤ ਕੁਦਰਤ ਵੇਖਦੀ ਹੈ ਵੀ ਤੇਰਾ ਜੀ ਨਹੀਂ ਕਰਦਾ, ਤੇਰਾ ਅੰਦਰੋਂ ਮਨ ਨਹੀਂ। ਤੈਨੂੰ ਯੋਗਾ ਕਰਾ ਦਿਓ, ਯੋਗਾ ਕਰ ਲੈ ਵੀ ਲੈ ਤੇਰੀ ਸਿਹਤ ਸੈੱਟ ਹੋਏਗੀ, ਮਹੀਨੇ ਤੋਂ ਬਾਅਦ ਛੱਡ ਦੇਗਾ। ਨੀਅਤ ਕੀ ਹੈ? ਤੁਹਾਡੀ ਨੀਅਤ ਜਿਹੜੀ ਹੈ ਉਹ ਵੇਖਦੀ ਹੈ ਪ੍ਰਕਿਰਤੀ। ਪ੍ਰਕਿਰਤੀ ਕਹਿ ਲਓ ਤੁਸੀਂ, ਰੱਬ ਕਹਿ ਲਓ, ਰੱਬ ਤੁਹਾਡੀ ਨੀਅਤ ਵੇਖਦਾ ਅੰਦਰ ਕੀ ਚੱਲਦਾ। ਉਹਨੇ ਉਵੇਂ 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 ਕੰਮ ਕਰਨਾ ਤੇਰੀ ਨੀਅਤ ਦੇ ਹਿਸਾਬ ਨਾਲ। ਵੇਖਿਓ ਨਾ ਵੀਰ, ਆਪਣੇ ਜਿਹੜੇ ਦਾਦੇ ਪੜਦਾਦੇ ਸੀ ਉਹਨਾਂ ਦੀ ਨੀਅਤ ਕੀ ਸੀ ਵੀ 10 ਬੱਚੇ ਵੀ ਹੋ ਗਏ ਕੋਈ ਫਰਕ ਨਹੀਂ, 5-4 ਕੁੜੀਆਂ 5-4 ਮੁੰਡੇ, ਤੇ ਪ੍ਰਕਿਰਤੀ ਉਵੇਂ ਕੰਮ ਕਰਦੀ ਸੀ ਕਿਸੇ? ਬੋਲੋ, ਹੁਣ ਵਾਲਿਆਂ ਦੀ ਨੀਅਤ ਕੀ ਹੈ ਭਲਾ? ਬੋਲੋ ਜਰਾ ਬੋਲੋ, ਹਮ ਦੋ ਇਹ ਅੱਜ ਦੀ ਨੀਅਤ ਹੈ। ਤੇ ਜੇ ਕੁਦਰਤ ਲੋਕਾਂ ਦੀ ਨੀਅਤ ਇਹ ਹੈ ਤੇ ਜਿਹੜਾ ਉਹ ਪ੍ਰਕਿਰਤੀ ਹੈ ਉਹਨੇ ਵੀ ਹੀਲੇ ਕਰ ਹੀ ਦਿੱਤੇ। ਹੁਣ ਦੋ ਹੀ, ਦੋ ਵੱਧ ਤੋਂ ਵੱਧ ਤਿੰਨ, ਕਈਆਂ ਦਾ ਇੱਕੋ ਹੀ, ਅੱਜ ਕੱਲ੍ਹ ਕਹਿੰਦੇ ਇੱਕੋ ਹੀ ਹੈ। ਵੈਸੇ ਇੱਥੇ ਵੀ ਇੱਕ ਗੱਲ ਕਹਿ ਦਿਆਂ ਮੈਂ, ਸਖਤ ਨਿਆਣਾ ਉਹ ਜੰਮੇ ਜਿਹੜਾ ਨਿਆਣੇ ਨੂੰ ਵਧੀਆ ਲਾਈਫ ਦੇ ਸਕਦਾ। ਐਵੇਂ ਚਾਹ ਦੇ ਵਿੱਚ ਜੰਮਦੇ ਨਾ ਤੁਰੇ ਚੱਲੋ, ਜੇ ਵਧੀਆ ਲਾਈਫ ਦੇ ਸਕਦਾ ਤੇ ਜੰਮ ਲੈ, ਨਹੀਂ ਤੇ ਰਹਿਣ ਦੇ। ਮੈਂ ਫਿਰ ਖੇਡੋ ਕਿ ਦਿਨ ਤੇਰੀ ਖੇਡ ਦਾ ਤੇਰਾ ਸਰਦਾ ਨਹੀਂ ਤੇਰਾ, ਰਹਿਣ ਦੇ। ਤੈਨੂੰ ਬਿਪਤਾ ਪਈ ਹੈ ਨਿਆਣਾ ਜੰਮਣ ਦੀ, ਇੱਕੋ ਹੀ। ਜੇ ਤੂੰ ਵਧੀਆ ਲਾਈਫ ਨਹੀਂ ਦੇ ਸਕਦਾ, ਅੱਜ ਕੱਲ੍ਹ ਦਾ ਪਹਿਲਾਂ ਜ਼ਮਾਨਾ ਵੇਖ ਲਓ, ਵਧੀਆ ਪੜ੍ਹਾ ਸਕਦਾ, ਲਿਖਾ ਸਕਦਾ, ਉਹਨੂੰ ਰੋਟੀ ਦੇ ਸਕਦਾ, ਖਾਣ ਨੂੰ ਰੋਟੀ ਦੇ ਸਕਦਾ, ਕੱਪੜਾ ਦੇ ਸਕਦਾ, 18 ਸਾਲ ਤੱਕ ਦੀ ਜ਼ਿੰਮੇਵਾਰੀ ਚੱਕ ਲੈ। ਜੇ ਸਾਰੀ ਜ਼ਿੰਮੇਵਾਰੀ ਚੱਕਦਾ ਹੈ ਤੇ ਜੰਮ ਲੈ, ਨਹੀਂ ਤੇ ਤੂੰ ਰਹਿਣ ਦੇ ਚੁੱਪ ਕਰਕੇ ਬੈਠਾ ਹੈ। ਹੱਕ ਨਹੀਂ ਹੋਣਾ ਚਾਹੀਦਾ ਜੰਮਣ ਦਾ ਜੇ ਸਾਂਭ ਨਹੀਂ ਸਕਦਾ। ਹੁਣ ਇੱਥੇ ਪੰਗੇ ਕਈ ਇਹ ਪਏ ਹੋਏ ਆ, ਨਿਆਣੇ ਜੰਮੀ ਫਿਰਦੇ ਆ 5-5, ਫਿਰ ਕਹਿਣਗੇ ਇਹ ਹੁਣ ਸਾਂਭੇ ਨੇ, ਕਰੀਏ ਫਿਰ ਕੀ, ਤੈਨੂੰ ਕਿਸੇ ਨੇ ਦਿੱਤਾ। ਬਸ ਸਮਝ ਗਏ ਨਾ ਹੁਣ ਤੁਸੀਂ ਗੱਲ? ਮੈਂ ਹੁਣ ਕੀ ਕਰਾਂ, ਮੇਰੇ 5 ਨਿਆਣੇ ਨੇ, ਮੇਰੇ ਨਿਆਣੇ ਭੁੱਖੇ ਮਰਦੇ ਨੇ, ਵੀ ਤੈਨੂੰ ਨਹੀਂ ਸੀ ਪਤਾ ਵੀ 5 ਭੁੱਖੇ ਮਰਨਗੇ? ਇੱਕ ਜੰਮ ਲੈਂਦਾ, 5 ਦੀ ਰੋਟੀ ਇੱਕ ਤਾਂ ਖਾ ਲੈਂਦਾ ਰੱਜ ਕੇ, ਸਮਝਦੇ ਗੱਲ? ਹਰ ਬੰਦਾ ਸਾਡੇ ਤੇ ਬਸ ਉਂਜੀ, ਬਸ ਬੱਚਾ ਹੋ ਗਿਆ ਉਂਜੀ, ਚਾਹ ਸੀ ਬਸ ਵਧੀਆ। ਸਾਡਾ ਜੀ ਕਰਦਾ ਵੀ ਜੋੜੀ ਬਣ ਜੇ, ਪਹਿਲਾਂ ਜੋੜੀ ਦੀ ਪ੍ਰਬੰਧ ਤੇ ਕਰ ਲੈ, ਫੀਸ ਭਰ ਸਕਦਾ, ਵਧੀਆ ਸਕੂਲ ਚ ਪੜ੍ਹਾ ਸਕਦਾ, ਮੁੜ ਕੇ ਤਰਲੇ ਨਾ ਕਰਦਾ ਫਿਰੀ ਫੀਸਾਂ ਲਈ, ਰੋਂਦਾ ਨਾ ਫਿਰੀ ਮੈਂ ਤੰਗ ਆ ਜੀ ਹੁਣ, ਫਿਰ ਕਿਉਂ ਤੰਗ ਹੁੰਦਾ ਫਿਰ? ਪਹਿਲਾਂ ਪੂਰਾ ਇੰਤਜ਼ਾਮ ਕਰੋ, ਪ੍ਰਬੰਧ ਕਰੋ, ਤੁਹਾਨੂੰ ਲੱਗਦਾ ਵੀ ਹਾਂ ਮੈਂ ਇਹਨੂੰ ਸਾਂਭ ਲੂੰਗਾ, ਮੈਂ ਵਧੀਆ ਲਾਈਫ ਦਊਂਗਾ ਆਪਣੇ ਬੱਚੇ ਨੂੰ, ਜੰਮ ਲਓ, ਕਿਸੇ ਨੇ ਨਹੀਂ ਰੋਕਿਆ। ਪਰ ਜੇ ਸਾਂਭ ਨਹੀਂ ਸਕਦੇ, ਜੰਮਣਾ ਨਹੀਂ, ਕੋਈ ਲੋੜ ਨਹੀਂ। ਉਹ ਆਉਂਦਾ ਉਹ ਫਿਰ ਤੇਰੇ ਮੂੰਹ ਕੰਨੀ ਵੇਖੀ ਜਾਂਦਾ, ਤੇਰਾ ਭਾਪਾ ਕੋਹਨ ਨੂੰ ਜੀ ਕਰਦਾ ਸੀ ਬਸ। ਤਾਂ ਕਰਕੇ ਧਿਆਨ ਰੱਖੋ, ਬਹੁਤ ਅੱਜ ਦੇ ਸਮੇਂ ਚ ਲੋੜ ਹੈ ਬੜੇ ਗਹਿਰੇ ਤਲ ਤੇ ਆਪਣੇ ਇਮੋਸ਼ਨ ਨੇ ਨਾ ਜਿਹੜੇ ਉਹਨਾਂ ਤੇ ਕਾਬੂ ਰੱਖੀ ਰੱਖੋ, ਆਪਣੇ ਜਜ਼ਬਾਤਾਂ ਤੇ ਕਾਬੂ ਪਾ ਕੇ ਰੱਖੀ। ਇਸੇ ਕਰਕੇ ਮੈਂ ਤੇ ਇੱਥੇ ਤੱਕ ਵੀ ਅੱਗੇ ਵੀ ਕਿਹਾ, ਮੈਂ ਕਿਹਾ ਵਿਆਹ ਕਰਾਉਣਾ ਹੈ ਪਹਿਲਾਂ ਸਮਝ ਲੈ ਤੇਰੇ ਕੋਲ ਹੈ ਕੀ ਵਿਆਹ ਲਈ, ਤੇਰੇ ਕੋਲ ਕਿੰਨੀਆਂ ਕੁ ਖੁਸ਼ੀਆਂ ਨੇ ਜਿਹੜੀਆਂ ਤੂੰ ਉਹਦੀ ਝੋਲੀ ਚ ਪਾ ਦੇਗਾ। ਬਹੁਤ ਜ਼ਿਆਦਾ ਭਰਿਆ ਪਿਆ, ਡੁੱਲ ਡੁੱਲ ਪੈਂਦੀਆਂ ਤੇਰੀਆਂ ਖੁਸ਼ੀਆਂ, ਆਨੰਦ ਖੇੜੇ ਚ ਰਹਿੰਦਾ, ਵਿਆਹ ਕਰਾ। ਲਾਈਫ ਪਾਰਟਨਰ ਨੂੰ ਕੀ ਦੇਗਾ? ਖੁਸ਼ੀ ਖੇੜਾ, ਕਿਉਂਕਿ ਪਹਿਲਾਂ ਹੀ ਤੇਰੇ ਕੋਲ ਬਹੁਤ ਹੈ। ਇੱਥੇ ਜਿਹੜਾ ਬੰਦਾ ਦੁਖੀ ਫਿਰਦਾ, ਕਹਿਣਗੇ ਉਹਦਾ ਵਿਆਹ ਕਰ ਦੋ ਠੀਕ ਹੋ ਜੂ। ਉਹ ਜਦੋਂ ਵਿਆਹਿਆ ਜਾਂਦਾ ਇਹਦੇ ਕੋਲ ਕੀ ਹੁੰਦਾ ਭਲਾ? ਦੁੱਖੀ ਦੁੱਖ। ਜਿਹੜੀ ਲੜ ਲੱਗ ਜਾਂਦੀ ਹੈ ਉਹ ਕਹਿੰਦੀ ਇਹ ਕੀ, ਇਹ ਟੈਨਸ਼ਨਾਂ ਦਾ ਮਾਰਿਆ ਮੈਨੂੰ ਹੋਰ ਟੈਨਸ਼ਨਾਂ ਦੇਈ ਜਾਂਦਾ। ਉਹ ਚੰਗੀ ਭਲੀ ਆਈ ਸੀ, ਇਹ ਦੁਖੀ। ਜਾਂ ਕਈ ਵਾਰੀ ਕੁੜੀਆਂ ਇੰਨੀਆਂ ਦੁਖੀ ਹੁੰਦੀਆਂ ਨੇ, ਮੁੰਡਾ ਚੰਗਾ ਭਲਾ ਹੁੰਦਾ, ਉਹਦੇ ਨਾਲ ਜਦੋਂ ਲੜ ਲੱਗਦਾ ਉਹ ਅੱਡ ਪਰੇਸ਼ਾਨ ਹੋ ਜਾਂਦਾ। ਕੁੜੀਆਂ ਕਈ ਸਿਆਣੀਆਂ ਹੁੰਦੀਆਂ। ਮਤਲਬ ਤੁਸੀਂ ਆਪਣੇ ਆਪ ਤੇ ਕੰਮ ਕਰੋ, ਵੇਖੋ ਆਪਣੇ ਆਪ ਨੂੰ, ਪਛਾਣੋ ਆਪਣੀ ਔਕਾਤ। ਇਹਨੂੰ ਕਹਿੰਦੇ ਨੇ ਮਨ, ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮੂਲ ਇੱਥੇ ਟਰਾਲੀ ਖੜੀ ਹੋਏਗੀ ਉਹਦੇ ਤੇ ਲਿਖਿਆ ਹੋਏਗਾ ਇਹ 10 ਕੁਇੰਟਲ ਵੇਟ ਚੱਕ ਸਕਦੀ ਹੈ, ਇਹ 20 ਕੁਇੰਟਲ ਵੇਟ ਚੱਕ ਸਕਦੀ ਹੈ। ਇੱਥੇ ਮਸ਼ੀਨਾਂ ਨੇ, ਮਸ਼ੀਨਾਂ ਉੱਤੇ ਲਿਖਿਆ ਹੁੰਦਾ ਹੈ ਇਹ 30 ਕਿਲੋ ਵੇਟ, ਇਹ 30 ਕੁਇੰਟਲ ਵੇਟ ਚੱਕ ਸਕਦੀ ਹੈ, ਇਹ 40 ਕੁਇੰਟਲ ਵੇਟ ਚੱਕ ਸਕਦੀ ਹੈ, ਇਹ 50 ਕੁਇੰਟਲ ਵੇਟ ਚੱਕ ਸਕਦੀ ਹੈ। ਮੂਲ ਪਛਾਣਨਾ ਕਹਿੰਦੇ ਨੇ ਆਪਣੀ ਪਰਸਨੈਲਿਟੀ ਬਾਰੇ ਪੂਰੇ ਦਾ ਪੂਰਾ ਪਤਾ ਹੋਣਾ, ਮੈਂ ਕੀ ਕਰ ਸਕਦਾ, ਮੈਂ ਕਿੰਨੇ ਯੋਗਾ ਹਾਂ, ਆਪਣੀ ਔਕਾਤ। ਅਸੀਂ ਕਿਸੇ ਬਾਰੇ ਜੱਜਮੈਂਟ ਕੀ ਕਰਾਂਗੇ, ਸਾਨੂੰ ਤੇ ਆਪਣੇ ਆਪ ਬਾਰੇ ਨਹੀਂ ਪਤਾ ਵੀ ਮੈਂ ਕਿੰਨੇ ਯੋਗਾ। ਆਈਡੈਂਟੀਫਾਈ ਨਹੀਂ ਕਰ ਸਕੇ ਆਪਣੀ ਪਰਸਨੈਲਿਟੀ ਨੂੰ, ਕਿਸੇ ਨੂੰ ਕੀ ਕਰਨਾ, ਸਾਨੂੰ ਤੇ ਆਪਣੀ ਆਪ ਦਾ ਹੀ ਨਹੀਂ ਪਤਾ। ਕਿਸੇ ਨੂੰ ਤੁਸੀਂ ਕੀ ਕਿੱਦਾਂ ਜੱਜ ਕਰ ਲਓਗੇ, ਜੱਜਮੈਂਟ ਤੇ ਆਪਣੇ ਆਪ ਬਾਰੇ ਵੀ ਨਹੀਂ ਹੈ ਅੱਜ ਬੰਦੇ ਦੇ। ਜਿਹੜਾ ਆਪਣੇ ਆਪ ਨੂੰ ਗਹਿਰਾਈ ਨਾਲ ਜਾਣਦਾ, ਲਿਖ ਕੇ ਲੈ ਲਓ, ਉਸ ਕੱਲੇ ਕੱਲੇ ਨੂੰ ਜਾਣਨ ਲੱਗ ਜਾਂਦਾ, ਕਿਉਂਕਿ ਉਹ ਅਸਲ 'ਚ ਆਪਣੇ ਆਪ ਨੂੰ। ਵੇਖੋ ਨਾ ਵੀਰੋ, ਆਪਾਂ ਨਾ ਬੰਦੇ ਹੀ ਆ ਸਾਰੇ, ਤੇ ਅਸੀਂ ਇੱਕ ਹਾਂ, ਨੇਚਰ ਇੱਕ ਹੈ, ਕੁਦਰਤ ਇੱਕ ਹੈ, ਤੇ ਅਸੀਂ ਕਿਤੇ ਨਾ ਕਿਤੇ ਓਤ ਪੋਤ ਆ, ਜੁੜੇ ਹੋਏ ਹਾਂ। ਤੁਸੀਂ ਕਹੋ ਵੀ ਮੈਂ ਮਨੁੱਖਤਾ ਦਾ ਸੁਭਾਅ ਜਾਣਨਾ ਚਾਹੁੰਦਾ, ਨਹੀਂ ਤੂੰ ਬਰੀਕੀ ਨਾਲ ਆਪਣੇ ਆਪ ਨੂੰ ਜਾਣਦਾ, ਆਪਣੇ ਸੁਭਾਅ ਨੂੰ ਤੈਨੂੰ ਸਾਰਿਆਂ ਦਾ ਹੀ ਪਤਾ ਲੱਗ ਜਾਣਾ, ਕਿਉਂਕਿ ਇੱਕੋ ਜਿਹੀ ਹੈ ਆਪਾਂ, ਸੁਭਾਅ ਇੱਕੋ ਜਿਹਾ ਹੀ, ਇਮੋਸ਼ਨ ਨੇ ਜਿਹੜੇ ਇੱਕੋ ਜਿਹੇ ਆਉਂਦੇ ਆ। ਆਪਣੇ ਬਾਰੇ ਜੱਜਮੈਂਟ ਠੀਕ ਰੱਖੋ, ਆਪਣੀ ਔਕਾਤ, ਆਪਣਾ ਮੂਲ ਪਛਾਣਨਾ ਇਸੇ ਨੂੰ ਕਹਿੰਦੇ ਆ। ਆਪਣੇ ਬਾਰੇ ਜੱਜਮੈਂਟ ਹੈ ਨਾ ਜਿਹੜੀ ਠੀਕ ਹੋਏਗੀ, ਫਿਰ ਦੂਜੇ ਬਾਰੇ ਵੀ ਜੱਜਮੈਂਟ ਠੀਕ ਕਰ ਸਕਦੇ। ਆਪਣੇ ਆਪ ਨੂੰ ਸਮਝੀ, ਬੜੀ ਗਹਿਰਾਈ ਨਾਲ ਇਸ ਨੁਕਤੇ ਨੂੰ ਸਮਝਣਾ ਕਿ ਬੜੀ ਬਰੀਕੀ ਨਾਲ ਆਪਣੇ ਆਪ ਨਾਲ ਗੱਲ ਕਰਿਆ ਕਰੋ, ਆਪਣੇ ਆਪ ਨੂੰ ਸਮਝੋ, ਆਪਣੀ ਨੀਅਤ ਵੇਖੋ, ਅੰਦਰ ਚੱਲਦੇ ਫੁਰਨੇ ਵੇਖੋ, ਅੰਦਰ ਚੱਲਦੇ ਵਿਚਾਰ ਵੇਖੋ। ਬਸ ਉਹ ਵਿਚਾਰਾਂ ਨੇ ਹੌਲੀ ਹੌਲੀ ਕਰਮ ਬਣਨਾ ਹੈ, ਤੇ ਕੋਈ ਕਿਸੇ ਨੂੰ ਨਹੀਂ ਮਾਰਦਾ, ਕੋਈ ਕਿਸੇ ਨੂੰ ਦੁਖੀ ਨਹੀਂ ਕਰ ਸਕਦਾ, ਇਹ ਗੱਲ ਪੱਕੀ ਹੈ। ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ, ਕਿਸੇ ਨੇ ਤੈਨੂੰ ਕੀ ਮਾਰਨਾ, ਤੇਰੇ ਮਾੜੇ ਕਰਮਾਂ ਨੇ ਮਾਰਨਾ, ਕਿਸੇ ਨੇ ਤੈਨੂੰ ਕੀ ਮਾਰਨਾ, ਤੇਰੇ ਮਾੜੇ, ਬੋਲੋ ਬੋਲੋ ਬਈ, ਕਿਸੇ ਨੇ ਤੈਨੂੰ ਕੀ ਮਾਰਨਾ, ਬੋਲਣਾ ਜੀ ਤੈਨੂੰ ਮਾਰਨਾ, ਤੈਨੂੰ ਕੀ, ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ, ਕਿਸੇ ਤੈਨੂੰ ਕੀ ਮਾਰਨਾ, ਮਨਾ ਤੇਰੇ ਮਾੜੇ ਕਰਮਾਂ ਨੇ ਮਾਰਨਾ, ਕਿਸੇ ਨੇ ਤੈਨੂੰ ਕੀ ਮਾਰਨਾ, ਬੋਲੋ ਮਾਰਨਾ, ਕਿਸੇ ਨੇ ਤੈਨੂੰ ਕੀ ਤੈਨੂੰ ਤੇਰੇ ਮਾੜੇ, ਬੋਲੋ ਬੋਲੋ, ਯਾਦ ਰੱਖੀਏ, ਕਿਸੇ ਨੇ ਤੈਨੂੰ ਕੀ ਮਾਰਨਾ, ਸੋਚ ਲੈ ਕਿਸੇ ਤੈਨੂੰ ਕੀ ਮਾਰਨਾ, ਕਿਸੇ ਤੈਨੂੰ ਕੀ ਮਾਰਨਾ, ਸੋਚ ਲੈ ਕਿਸੇ ਨੇ ਤੈਨੂੰ ਕੀ ਮਾਰਨਾ, ਵਾਹ ਵਾਹ ਵਾਹ, ਤੈਨੂੰ ਕੀ, ਓਏ ਸੋਚ ਲੈ ਕਿਸੇ ਨੇ ਤੈਨੂੰ।
ਕਿਸੇ ਤਨ ਕੀ ਪਾਰ ਮੇਰੇ ਪਿਆਰੇ ਕੀ ਪਾਰ ਮੇਰੇ ਪਿਆਰੇ ਬੋਲੋ ਬਈ ਮੇਰੇ ਪਿਆਰੇ ਕਿਸੇ ਨੇ ਤੈਨੂੰ ਮੇਰੇ ਪਿਆਰੇ ਕਰਮਨ ਮਾਰਨਾ ਕਰਮਨ ਮਾਰਨਾ ਕਰਮਨ ਮਾਰਨਾ ਕਿਸੇ ਤੈਨੂੰ ਕੀ ਮਾਰਨਾ ਤੇਰੇ ਮਾੜੇ ਕਰਮਨ ਮਾਰਨਾ ਕਿਸੇ ਤੈਨੂੰ ਕੀ ਮਾਰਨਾ ਕਿਸੇ ਨੇ ਤੈਨੂੰ ਕੀ ਮਾਰਨਾ ਦੋਸ਼ ਨਾ ਦਿਓ ਕਿਸੇ ਕਰਮਾ ਆਪਣਿਆ ਮੈਂ ਕੀਆ ਤੋ ਮੈਂ ਪਾਇਆ ਹੋ ਤੱਕ ਕਰਮ ਕਮਾਵਣੇ ਦੋਸ਼ ਨਾ ਕਾਮ ਜੋ ਪਰਮੇਸ਼ਰ ਤੇ ਭੁੱਲਿਆ ਜਾਗਰਨ ਸਮੇ
ਗਿਆਨ ਨਾਲੋਂ ਟੁੱਟ ਗਏ ਸਮਝ ਨਾਲੋਂ ਟੁੱਟ ਗਏ ਫਿਰ ਹਰ ਵੇਲੇ ਹਾਲ ਕੀ ਹੋਣਾ ਚਿੰਤ ਖਟੋਲਾ ਵਾਣ ਦੁੱਖ ਬਿਰਹਿ ਵਛਾਵਣ ਲੈ ਆਹ ਹਾਲ ਚਿੰਤਾ ਦੀ ਮੰਜੀ ਤੇ ਪਾਉਂਗੇ ਸੋਹਣਾ ਬੈੱਡ ਤੇ ਨਹੀਂ ਤੁਹਾਨੂੰ ਕੀ ਲੱਗਦਾ ਲੋਕੀ ਬੈੱਡ ਤੇ ਸੌਂਦੇ ਆ ਚਿੰਤਾ ਤੇ ਪਏ ਆ ਜਿਹਨੂੰ ਮਰਜ਼ੀ ਪੁੱਛ ਲਓ ਨੀਂਦ ਥੋੜਾ ਆਉਂਦੀ ਸਾਰਿਆਂ ਦੇ ਕਈਆਂ ਦੇ ਮਹਿਲਾਂ ਵਰਗੇ ਘਰ ਨੇ ਮਹਿਲ ਨੇ ਮਹਿਲ ਮਹਿਲਾਂ ਵਰਗੇ ਕਾਹਦੇ ਨੇ ਮਹਿਲ ਨੇ ਤੇ ਬੈੱਡ ਕਾਹਦੇ ਨੇ ਕਮਾਲ ਦੇ ਬੈੱਡ ਸ਼ਾਹੀ ਬੈੱਡ ਸ਼ਾਹੀ ਸੋਫੇ ਸਭ ਕੁਝ ਸ਼ਾਹੀ 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 ਪਰ ਮੰਜਿਆਂ ਤੇ ਥੋੜਾ ਪੈਂਦੇ ਟੈਨਸ਼ਨ ਹੀ ਬੜੀ ਬੜੇ ਬੜੇ ਜੋ ਦਿਸ ਹੈ ਲੋਕ ਤਿੰਨ ਕੋ ਵਿਆਪਕ ਚਿੰਤਾ ਰੋਗ ਕੰਪੀਟੀਸ਼ਨ ਹੈ ਅਮੀਰਾਂ ਦਾ ਅਮੀਰਾਂ ਨਾਲ ਵੱਡੇ ਤੋਂ ਵੱਡਿਆਂ ਨਾਲ ਉਹਦਾ ਇਦਾਂ ਹੋ ਗਿਆ ਉਹ ਐਂ ਹੋ ਗਿਆ ਫਲਾਣਾ ਇਦਾਂ ਹੋ ਗਿਆ ਹਰ ਵੇਲੇ ਚਿੰਤਾ ਚ ਬੜੇ ਬੜੇ ਜੋ ਦੇਸ਼ ਹਨ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਗ ਕੌਣ ਵੱਡਾ ਮਾਇਆ ਵਡਿਆਈ ਇਹ ਮਾਇਆ ਵਡਿਆਈ ਬਹੁ ਵੱਡੇ ਨੇ ਬੰਦੇ ਮਤਲਬ ਬੰਦੇ ਮਰ ਗਏ ਤੇ ਕਿੱਥੇ ਸੋ ਵੱਡਾ ਜਿਨ ਰਾਮ ਲਿਵਲਾਈ ਜਿਹੜਾ ਗਿਆਨਵਾਨ ਹੈ ਸਮਝਦਾਰ ਵੱਡਾ ਹੈ ਅਕਲ ਵਾਲਾ ਵੱਡਾ ਸੌਖਾ ਹੈ ਜਿਹੜਾ ਤੇ ਜੇ ਗਿਆਨ ਨਾਲੋਂ ਸਮਝ ਨਾਲੋਂ ਟੁੱਟ ਗਏ ਚਿੰਤ ਖਟੋਲਾ ਵਾੜ ਦੁੱਖ ਬਿਰਹਿ ਵਛਾਵਣ ਲੈ ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇ ਅੱਜ ਹਾਲ ਵੇਖ ਹੁਣ ਜਿਵੇਂ ਮੈਂ ਰੋ ਰਿਹਾ ਮੈਂ ਦੁਖੀ ਹਾਂ ਇਹ ਨਾ ਕਹਿ ਮੈਨੂੰ ਲੋਕਾਂ ਨੇ ਦੁਖੀ ਕੀਤਾ ਨਹੀਂ ਇਸ ਦੁੱਖ ਨੂੰ ਝੱਲਣ ਦੀ ਮੇਰੇ ਵਿੱਚ ਤਾਕਤ ਨਹੀਂ ਮੇਰੇ ਕੋਲ ਗਿਆਨ ਨਹੀਂ ਮੈਂ ਇਸ ਦੁੱਖ ਨੂੰ ਬਰਦਾਸ਼ਤ ਕਰ ਸਕਦਾ ਅਸੀਂ ਮਹਿਲਾਂ ਤੋਂ ਤਕਲੀਫਾਂ ਵਿੱਚ ਚਲੇ ਜਾਈਏ ਅਮੀਰੀ ਤੋਂ ਗਰੀਬੀ 'ਚ ਚਲੇ ਜਾਈਏ ਰੋਈਏ ਨਾ ਅੱਜ ਜੇ ਮੈਂ ਰੋ ਰਿਹਾ ਮੈਂ ਅਕਲ ਮੇਰੇ ਕੋਲ ਨਹੀਂ ਕਿ ਮੈਂ ਇਹਨੂੰ ਬਰਦਾਸ਼ਤ ਕਰ ਸਕਾਂ ਮੇਰੇ ਤੋਂ ਝੱਲਿਆ ਨਹੀਂ ਜਾ ਰਿਹਾ ਸਾਡਾ ਹਾਲ ਵੇਖ ਇਹ ਚਿੰਤ ਖਟੋਲਾ ਮੈਂ ਚਿੰਤਾ ਦੀ ਮੰਜੀ ਤੇ ਪਿਆ ਦੁੱਖਾਂ ਦਾ ਵਾਣ ਵਾਣ ਦੁੱਖ ਬਿਰਹਿ ਵਛਾਵਣ ਲੈ ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ ਗਿਆਨ ਨਾਲੋਂ ਟੁੱਟਿਆਂ ਦਾ ਹਾਲ ਵੇਖ ਤਾਣਕੇ ਗਿਆਨ ਨਾਲੋਂ ਟੁੱਟਿਆਂ ਦਾ ਹਾਲ ਵੇਖੋ ਆਣ ਕੇ ਹਾਲ ਵੇਖ ਗਿਆਨ ਨਾਲੋਂ ਟੁੱਟਿਆਂ ਦਾ ਹਾਲ ਨਾਲੋਂ ਟੁੱਟਿਆਂ ਦਾ ਹਾਲ ਵੇਖ ਆਣ ਕੇ ਆਹ ਨਾਲੋਂ ਟੁੱਟਿਆਂ ਦਾ ਹਾਲ ਵੇਖ
ਸਾਡਾ ਗਿਆਨ ਨਾਲੋਂ ਟੁੱਟਿਆ ਦਾ ਹਾਲ ਵੇਖ ਮਾਣਕ ਗਿਆਨ ਨਾਲੋਂ ਟੁੱਟਿਆ ਦਾ ਹਾਲ ਵੇਖ ਆਣ ਕੇ ਟੁੱਟਿਆ ਦਾ ਹਾਲ ਵੇਖ
ਪੜੋ
ਗਿਆਨ ਨਾਲੋਂ ਟੁੱਟਿਆ ਦਾ ਹਾਲ ਵੇਖ
ਬੋਲੋ
ਸਾਡਾ ਹਾਲ ਵੇਖ ਮਾਣ ਕੇ ਜੀ ਹਾਲ ਵੇਖ ਮਾਣ ਕੇ ਹਾਲ ਵੇਖ ਮਾਣ ਕੇ ਹਾਲ ਵੇਖ ਮਾਣ ਕੇ ਹਾਲ ਵੇਖ ਮਾਣ ਕੇ ਹਾਲ ਵੇਖ ਸਾਡਾ ਹਾਲ ਵੇਖ ਮਾਣ ਕੇ ਹਾਲ ਵੇਖ ਮਾਣ ਕੇ ਹਾਲ ਵੇਖ ਮਾਣ ਕੇ ਜੀ ਹਾਲ ਵੇਖ ਮਾਣ ਕੇ ਖਟੋਲਾ ਮਾਣ ਦੁੱਖ ਇਹੋ ਹਮਾਰਾ ਜੀਵਣਾ
ਤੁਸੀਂ ਕਹੋਗੇ ਸੋਚੋ ਜਰਾ ਇਹਦੇ ਤੇ ਗਹਿਰਾਈ ਨਾਲ ਸੋਚੋ ਨੀਂਦ ਮੈਨੂੰ ਆ ਨਹੀਂ ਰਹੀ ਮੈਨੂੰ ਕੋਈ ਪਰੇਸ਼ਾਨੀ ਹੈ ਪਰੇਸ਼ਾਨ ਮੈਨੂੰ ਕਿਸੇ ਦੂਜੇ ਬੰਦੇ ਨੇ ਕੀਤਾ ਠੀਕ ਹੈ ਤੁਸੀਂ ਕਹੋਗੇ ਫਿਰ ਉਹਨੇ ਪਰੇਸ਼ਾਨ ਕੀਤਾ ਨਾ ਮੇਰਾ ਕੀ ਕਸੂਰ ਮੇਰਾ ਕਸੂਰ ਇਹ ਹੈ ਮੈਨੂੰ ਇੰਨੀ ਅਕਲ ਨਹੀਂ ਕਿ ਮੈਂ ਪਰੇਸ਼ਾਨੀ ਨੂੰ ਹੈਂਡਲ ਕਰ ਸਕਾਂ ਮੇਰੇ ਕੋਲ ਗਿਆਨ ਦੀ ਘਾਟ ਹੈ ਪਰੇਸ਼ਾਨੀ ਮੈਨੂੰ ਬਹੁਤ ਵੱਡੀ ਦਿੱਤੀ ਹੈ ਕਿਸੇ ਨੇ ਪਰ ਮੇਰੇ ਤੋਂ ਹੈਂਡਲ ਨਹੀਂ ਹੋ ਰਹੀ ਮੈਨੂੰ ਨੀਂਦ ਨਹੀਂ ਆਉਂਦੀ ਸਮਝਦੇ ਗੱਲ ਜੇ ਮੈਨੂੰ ਨੀਂਦ ਨਹੀਂ ਆ ਰਹੀ ਇਹ ਪਰੇਸ਼ਾਨੀ ਦੇਣ ਵਾਲੇ ਦੀ ਪ੍ਰੋਬਲਮ ਨਹੀਂ ਇਹ ਮੇਰੀ ਪ੍ਰੋਬਲਮ ਹੈ ਕਿ ਮੇਰੇ ਚ ਅਜੇ ਸਮਝ ਦੀ ਕਮੀ ਮੇਰੇ ਚ ਅਜੇ ਗਿਆਨ ਦੀ ਘਾਟ ਹੈ ਮੇਰੇ ਤੋਂ ਟੈਕਲ ਨਹੀਂ ਹੋ ਰਹੀ ਮੁਸ਼ਕਲ ਫਿਰ ਹੁਣ ਮੈਨੂੰ ਇਹ ਦੱਸੋ ਜਿਹੜੇ ਸਾਡੀ ਜ਼ਿੰਦਗੀ ਚ ਮੁਸ਼ਕਲਾਂ ਦਿੰਦੇ ਹੈ ਇਹਦੇ ਤੇ ਜ਼ੋਰ ਲਾਉਣਾ ਕਿ ਆਪਣੇ ਆਪ ਨੂੰ ਸਟਰੋਂਗ ਕਰੀਏ ਮੁਸ਼ਕਲਾਂ ਨਾਲ ਹੈਂਡਲ ਇਹਦੇ ਤੇ ਜ਼ੋਰ ਲਾਉਣਾ ਚਾਹੀਦਾ ਆਪਣੇ ਆਪ ਮੁਸ਼ਕਲਾਂ ਦੇਣ ਵਾਲਿਆਂ ਨੂੰ ਸਾਰਿਆਂ ਨੂੰ ਆਪਾਂ ਠੀਕ ਕਿੱਥੇ ਕਰ ਲਾਂਗੇ ਮੁਸ਼ਕਲਾਂ ਤੇ ਦੇਈ ਜਾਣੀਆਂ ਨੇ ਕਿਸੇ ਨੇ ਕੋਈ ਮੁਸ਼ਕਲ ਦੇ ਦੇਣੀ ਕਿਸੇ ਨੇ ਕੋਈ ਦੇ ਦੇਣੀ ਕਿਸੇ ਨੇ ਕੋਈ ਦੇ ਦੇਣੀ ਜ਼ਿੰਦਗੀ 'ਚ ਤੇ ਮੁਸ਼ਕਲਾਂ ਬਥੇਰੀਆਂ ਦੇਣੀਆਂ ਲੋਕਾਂ ਨੇ ਪਰ ਅਸੀਂ ਕੁਛ ਕਰ ਹੀ ਨਹੀਂ ਸਕਦੇ ਕਿਸੇ ਦੇ ਅਸੀਂ ਕੀ ਕਰ ਸਕਦੇ ਅਗਲੇ ਦੀ ਆਪਣੀ ਲਾਈਫ ਹੈ ਆਪਣੀ ਜ਼ਿੰਦਗੀ ਹੈ ਅਗਲਾ ਸਾਨੂੰ ਨਹੀਂ ਵੇਖ ਕੇ ਖੁਸ਼ ਪਰ ਅਸੀਂ ਵਰਕ ਕਰੀਏ ਆਪਣੇ ਆਪ ਉੱਤੇ ਆਪਣੇ ਸੁਭਾਅ ਤੇ ਕੰਮ ਕਰੀਏ ਵੀ ਮੇਰੇ ਚ ਕਮੀ ਕਿੱਥੇ ਹੈ ਮੈਂ ਤੇ ਟੈਨਸ਼ਨ ਚ ਪੈ ਜਾਂਦਾ ਜਦੋਂ ਮੈਨੂੰ ਕੋਈ ਟੈਨਸ਼ਨ ਪਾਉਂਦਾ ਹੈ ਮੇਰੇ ਤੇ ਪੈ ਜਾਂਦੀ ਹੈ ਮੈਨੂੰ ਕੋਈ ਵਿਪਤਾ ਪਾਉਂਦਾ ਟੈਨਸ਼ਨ ਦਿੰਦਾ ਮੈਂ ਟੈਨਸ਼ਨ ਲੈ ਲੈਂਦਾ ਟੈਨਸ਼ਨ ਕੋਈ ਦਿੰਦਾ ਮੈਂ ਟੈਨਸ਼ਨ ਲੈ ਲੈਂਦਾ ਹੁਣ ਤੁਸੀਂ ਕਹੋ ਟੈਨਸ਼ਨ ਅਗਲਾ ਦਊਗਾ ਪਰ ਮੈਂ ਟੈਨਸ਼ਨ ਲੈਣੀ ਲੈ ਲਾ ਨਾ ਟੈਨਸ਼ਨ ਚੱਕ ਲੈਂਦਾ ਅਸੀਂ ਕਹੀਏ ਵੀ ਠੀਕ ਹੈ ਮੁਸ਼ਕਲਾਂ ਵੀ ਦੁੱਖ ਹੈ ਤਕਲੀਫ ਹੈ ਇਹਨੂੰ ਟੈਕਲ ਕਰਾਂਗੇ ਆਪਣੇ ਆਪ ਨੂੰ ਮਜ਼ਬੂਤ ਕਰਾਂਗੇ ਆਪਣੇ ਆਪ ਨੂੰ ਦੁਬਾਰਾ ਖੜੇ ਕਰਾਂਗੇ ਕਈ ਵਾਰੀ ਹੁਣ ਬੱਚੇ ਪੁੱਛਦੇ ਹੈ ਆਹ ਵੀ ਇੱਕ ਨੋਟ ਕਰਨ ਵਾਲਾ ਨੁਕਤਾ ਇੱਥੋਂ ਨੋਟ ਕਰਿਓ ਗੱਲ ਕਈ ਬੱਚੇ ਵੀਰ ਗੱਲ ਕਰਦੇ ਆ ਇੱਥੇ ਮੇਰੇ ਕੋਲ ਬਹੁਤ ਆਉਂਦੇ ਆ ਭੈਣਾਂ ਬੱਚੇ ਛੋਟੇ ਛੋਟੇ ਬੱਚੇ ਹੀ ਮੈਂ ਕਹਿ ਸਕਦਾ ਮੈਂ ਜਿਹੜੇ ਹੁਣ 17-18 ਸਾਲਾਂ ਦੇ ਤੇ ਬੱਚਿਆਂ ਵਰਗੇ ਹੀ ਲੱਗਦੇ ਆ, ਨਿਆਣੇ ਹੀ ਆ। ਹੁਣ ਮੈਨੂੰ ਮਿਲਦੇ ਕਈ ਵਾਰੀ ਭਾਈ ਸਾਹਿਬ, ਐਗਜ਼ਾਮ ਦਿੱਤਾ ਆਈਲੈਟਸ ਦਾ, ਇੱਕ ਵਾਰੀ ਪੇਪਰ ਦਿੱਤਾ, ਦੂਜੀ ਵਾਰੀ ਪੇਪਰ ਦਿੱਤਾ, ਤੀਜੀ ਵਾਰੀ ਪੇਪਰ ਦਿੱਤਾ, ਚੌਥੀ ਵਾਰੀ ਪੇਪਰ ਦਿੱਤਾ, ਪਾਸ ਹੀ ਨਹੀਂ ਹੋ ਰਹੇ। ਹੁਣ ਆਪਾਂ ਕੀ ਕਹਿੰਦੇ ਆ? ਪੌਜ਼ਿਟਿਵ ਕਾਇਮ ਰਹਿਣਾ, ਇਹੀ ਕਹਿੰਦੇ ਨਾ ਸਾਰੇ। ਚੌਥੀ ਵਾਰੀ ਦਿੱਤਾ, ਪੰਜਵੀਂ ਵਾਰੀ ਵੀ ਐਗਜ਼ਾਮ ਦੇ ਲੈ। ਪਰ ਇੱਕ ਗੱਲ ਨੋਟ ਕਰ ਲੈਣਾ, ਆਈਲੈਟਸ ਕਰਨ ਵਾਲੇ ਜਿੰਨੇ ਬੱਚੇ ਆ ਤੇ ਵਾਰ ਵਾਰ ਫੇਲ ਹੋ ਰਹੇ ਆ, ਉਹਨਾਂ ਵਾਸਤੇ ਹੈ ਇਹ ਗੱਲ। ਇੱਥੇ ਉਹ ਬੰਦਾ ਕਵੇ ਅੱਛਾ ਜੀ, ਮੈਂ ਅੱਜ ਕੀ ਪੇਪਰ, ਮੈਂ ਫਿਰ ਪੇਪਰ ਦੇ ਲੈਣਾ, ਮੈਂ ਪੌਜ਼ਿਟਿਵ, ਮੈਂ ਫਿਰ ਪੇਪਰ ਦੇ ਲੈਣਾ, ਫਿਰ ਫੇਲ ਤੇ ਮੈਂ ਬੜਾ ਪੌਜ਼ਿਟਿਵ ਹਾਂ, ਮੈਂ ਫਿਰ ਪੇਪਰ ਦੇ ਲੈਣਾ, ਮੈਂ ਫਿਰ ਪੌਜ਼ਿਟਿਵ, ਮੈਂ ਬੜਾ ਪੌਜ਼ਿਟਿਵ। ਨੋਟ ਕਰੋ, ਆਹ ਵਾਜਾ ਲੱਕੜ ਦਾ ਨਾ, ਬੋਲੋ, ਤੇ ਆਹ ਲੋਹਾ ਹੈ, ਸਟੈਂਡ ਲੋਹੇ ਦਾ, ਆਹ ਲੱਕੜ ਦਾ। ਕਿੱਲ ਲਓ, ਆਹ ਲੱਕੜ ਦੇ ਵਿੱਚ ਮਾੜਾ ਜਿਹਾ ਏਦਾਂ ਮਾਰਾਂਗੇ ਉੱਤੋਂ ਤੇ ਜਾਊਗੇ ਨੀ ਲੱਕੜ ਦੇ ਵਿੱਚ। ਅੱਛਾ, ਇੱਥੇ ਰੱਖ ਕੇ ਲੋਹੇ ਦੇ ਉੱਤੇ ਛੋਟੀ ਜਿਹੀ ਬਰੰਜੀ ਕਿੱਲ ਛੋਟਾ ਜਿਹਾ, ਤੇ ਇਹਦੇ ਲੋਹੇ ਦੇ ਉੱਤੇ ਮਾਰੀਏ, ਇਹਦੇ ਚ ਜਾਊ ਲੋਹੇ ਚ ਜਿੰਨਾ ਮਰਜ਼ੀ। ਮੈਂ ਬਹੁਤ ਪੌਜ਼ਿਟਿਵ ਵਾਲਾ ਭੇਜ ਇਹਦੇ ਤੇ, ਇੱਕ ਵਾਰੀ ਤੋੜ ਲਏਗਾ ਕਿੱਲ, ਉਹ ਦੂਜੀ ਵਾਰੀ ਫੇਰ ਪਾ, ਤੀਜੀ ਵਾਰੀ ਫੇਰ, ਚੌਥੀ ਵਾਰੀ ਫੇਰ, ਪੰਜਵੀਂ ਵਾਰੀ ਫੇਰ। ਤੈਨੂੰ ਜਿੰਨਾ ਮਰਜ਼ੀ ਪੌਜ਼ਿਟਿਵ ਕਰਦੇ ਕੋਈ, ਤੂੰ ਇਹਦੇ ਚ ਲੋਹੇ ਦੇ ਵਿੱਚ ਗਾਡਰ ਦੇ ਵਿੱਚ ਕਿੱਲ ਕਿਵੇਂ ਮਾਰੇਗਾ? ਮੈਂ ਤੇ ਪੌਜ਼ਿਟਿਵ ਬਹੁਤ, ਫੇਰ ਪੇਪਰ ਦੇ ਲੈਂਦੇ, ਫੇਰ ਪੇਪਰ ਦੇ ਲੈਂਦੇ, ਫੇਰ ਪੇਪਰ ਦੇ ਲੈਂਦੇ, ਪੰਜ ਵਾਰੀ, ਛੇ ਵਾਰੀ, ਸੱਤ ਵਾਰੀ, ਅੱਠ ਵਾਰੀ ਕਰਨਾ। ਪਤਾ ਕੀ ਪੈਣਾ ਇੱਥੇ? ਪੋਜ਼ਿਟਿਵਿਟੀ ਦੇ ਨਾਲ ਨਾਲ ਕੁਐਸਚਨ ਕਰਨਾ ਪੈਣਾ। ਕੁਐਸਚਨ ਕਿਹਨੂੰ ਕਰਨਾ ਪੈਣਾ? ਆਪਣੇ ਆਪ ਨੂੰ। ਕਿਉਂ ਬਈ? ਕਿਉਂ? ਵਾਏ, ਪਹਿਲੀ ਵਾਰੀ ਮੈਂ ਫੇਲ ਹੋਇਆ ਤੇ ਕਿਉਂ ਹੋਇਆ? ਮੈਂ ਪ੍ਰੋਬਲਮ ਚ ਪਿਆ ਤੇ ਕਿਉਂ ਪਿਆ? ਮੈਨੂੰ ਨੰਬਰ ਨਹੀਂ ਆਏ ਤੇ ਕਿਉਂ ਨਹੀਂ ਆਏ? ਉਹ ਜਦੋਂ ਤੁਸੀਂ ਵਾਏ ਸਵਾਲ ਪੁੱਛੋਗੇ, ਫਿਰ ਤੁਸੀਂ ਵੇਖਣਾ ਆਲੇ ਦੁਆਲੇ ਫਲਾਣਾ ਬੱਚਾ, ਉਹ ਇਹਦੇ ਕੋਲੋਂ ਪਾਸ ਪੜਿਆ ਸੀ, ਇਹ ਟੈਕਨੀਕ ਸੀ ਪੜ੍ਹਨ ਦੀ, ਉਹ ਪਾਸ ਹੋ ਗਿਆ, ਮੈਂ ਇਸ ਤਰੀਕੇ ਸਿਰ ਪੜ੍ਹਦਾ ਸੀ, ਇਹਦਾ ਮਤਲਬ ਮੈਨੂੰ ਆਪਣਾ ਤਰੀਕਾ ਬਦਲਣਾ ਪੈਣਾ। ਜੇ ਮੈਂ ਕਿੱਲ ਲੋਹੇ ਚ ਲਾਉਣ ਨੂੰ ਫਿਰਦਾ, ਮੈਨੂੰ ਉਹ ਕਿੱਲ ਲੱਕੜ ਚ ਲਾਉਣਾ ਪੈਣਾ, ਮੈਨੂੰ ਥਾਂ ਕੁਛ ਚੇਂਜ ਕਰਨਾ ਪੈਣਾ ਨਾ। ਉਸੇ ਲੋਹੇ ਦੇ ਚੇਂਜ, ਉੱਥੇ ਹੀ ਕਿੱਲ ਲਾਈ ਜਾਂਦਾ, ਉੱਥੇ ਹੀ ਲਾਈ ਜਾਂਦਾ, ਉੱਥੇ ਹੀ ਲਾਈ, ਤੈਨੂੰ ਜਗ੍ਹਾ ਚੇਂਜ ਕਰਨੀ ਪੈਣੀ। ਸਮਝਦੇ ਗੱਲ? ਜਗ੍ਹਾ ਚੇਂਜ ਕਰਨੀ ਪੈਣੀ। ਜਿੰਨੇ ਬੱਚੇ ਆਈਲੈਟਸ ਚ ਇੱਕ ਵਾਰੀ ਫੇਲ ਹੋ ਗਏ, ਦੂਜੀ ਵਾਰੀ ਫੇਲ ਹੋ ਗਏ, ਹੁਣ ਇਹ ਨਹੀਂ ਵੀ ਮੈਂ ਫਟਾਫਟ, ਨਹੀਂ, ਸਵਾਲ ਕਰ, ਇੱਕ ਨਹੀਂ ਬੜੇ ਹੀ ਸਵਾਲ ਕਰ ਆਪਣੇ ਆਪ ਨੂੰ, ਕਿਉਂ ਕਿਉਂ ਰਹਿ ਗਿਆ ਇਹ, ਕਿਉਂ ਨਹੀਂ ਆ ਰਿਹਾ, ਰੀਜਨਿੰਗ ਕੀ ਹੈ, ਇਹਦਾ ਕਾਰਨ ਕੀ ਹੈ, ਰੀਜਨਿੰਗ ਲੱਭੋ। ਜਦੋਂ ਤੁਸੀਂ ਆਪਣੇ ਮਾਇੰਡ ਨੂੰ ਸਵਾਲ ਕਰਨੇ ਨੇ, ਫਿਰ ਤੁਹਾਨੂੰ ਜਵਾਬ ਮਿਲ ਜਾਣਾ ਵੀ ਇੱਥੇ ਕਮੀ ਹੈ, ਇੱਥੇ ਇਸ ਕਾਰਨ ਕਰਕੇ ਮੈਂ ਰਹਿ ਗਿਆ, ਇਹਦੇ ਕਰਕੇ ਮੈਂ ਪਾਸ ਨਹੀਂ ਹੋ ਰਿਹਾ। ਤੁਹਾਨੂੰ ਆਪਣੇ ਆਪ ਨੂੰ ਸਵਾਲ ਕਰਨੇ ਪੈਣੇ ਨੇ, ਕੁਐਸਚਨਿੰਗ ਕਰਨੀ ਪੈਣੀ ਹੈ। ਜ਼ਿੰਦਗੀ ਦੇ ਵਿੱਚ ਜਦੋਂ ਫਸ ਜਾਓ, ਇੱਕ ਵਾਰੀ ਕਰੋ ਨਾ ਗੱਲ ਬਣੇ, ਉੱਥੇ ਸਵਾਲ ਕਰੋ ਵੀ ਕਿਉਂ ਨਹੀਂ ਬਣੀ, ਦੂਜੀ ਵਾਰੀ। ਇਹ ਤੇ ਵੈਸੇ ਹੀ ਤੁਸੀਂ ਛੱਡੋ, ਆਈਲੈਟਸ ਦੀ ਗੱਲ ਕਰ ਲਓ, ਤੁਸੀਂ ਮੇਰੀਆਂ ਭੈਣਾਂ ਘਰ 'ਚ ਸਬਜ਼ੀ ਬਣਾਉਂਦੀਆਂ, ਸਬਜ਼ੀ ਬਣਾਈ, ਟੇਸਟ ਆਇਆ ਨਾ, ਜਿਹੜਾ ਟੇਸਟ ਅਸੀਂ ਕਿਤੇ ਹੋਰ ਖਾਧਾ ਸੀ, ਸਾਨੂੰ ਉਹ ਟੇਸਟ ਨਾ ਆਇਆ, ਫਿਰ ਕੀ ਕਰਨਾ? ਫਿਰ ਬਣਾਓ, ਉਹ ਫਿਰ ਖਰਾਬ, ਟੇਸਟ ਫਿਰ ਨਹੀਂ ਆਇਆ, ਫਿਰ ਉੱਥੇ ਕੀ ਕਰਨਾ ਹੁੰਦਾ? ਸਵਾਲ ਕਰਨਾ ਹੁੰਦਾ ਵੀ ਕਿਉਂ ਨਹੀਂ ਆਇਆ? ਅੱਛਾ ਅੱਛਾ, ਉਹ ਫਿਰ ਜੀਰਾ ਪਾਉਂਦੇ ਆ, ਆਪਾਂ ਜੀਰਾ ਨਹੀਂ ਪਾਇਆ ਸੀ, ਹੁਣ ਪਾਉਣਾ। ਅੱਛਾ ਅੱਛਾ, ਜੀਰਾ ਭੁੰਨ ਕੇ ਪਾਉਂਦੇ ਆ, ਅੱਛਾ ਇੱਥੇ ਗਲਤੀ ਰਹਿ ਗਈ, ਲੱਭ ਲਿਆ ਨੁਕਸ। ਵਾਏ, ਕੁਐਸਚਨ ਕਰੋ ਕਿਉਂ, ਫਿਰ ਉਹਦਾ ਹੱਲ ਲੱਭ ਜਾਣਾ, ਉਹਦਾ ਹੱਲ ਲੱਭੇਗਾ। ਫਿਰ ਹਰ ਜਗ੍ਹਾ ਸਵਾਲ ਕਰਨਾ ਪੈਣਾ, ਦੁਬਾਰਾ ਕਰਨ ਤੋਂ ਪਹਿਲਾਂ ਜੋ ਜੋ ਵੀ ਨੁਕਸ ਹੋਏ ਆ, ਜਿੱਥੇ ਜਿੱਥੇ ਗਲਤੀਆਂ ਹੋਈਆਂ, ਉਹਨਾਂ ਤੇ ਦੁਬਾਰਾ ਕੰਮ ਕਰਨਾ ਪੈਣਾ। ਨਹੀਂ ਬਾਹਰੋਂ, ਕਈ ਵਾਰੀ ਬਾਹਰੋਂ ਉਹ ਸਪੌਂਸਰ ਨਹੀਂ ਆਉਂਦੀ, ਰਿਸਪੌਂਸ ਨਹੀਂ ਆਉਂਦਾ ਕਿਸੇ ਕਾਲਜ ਦਾ, ਫਿਰ ਨਵੇਂ ਕਾਲਜ ਵਿੱਚ ਲਈ ਚੱਲੀਏ ਬਈ, ਕੋਈ ਹੋਰ ਲੱਭੀਏ, ਹੀਲਾ ਕਰੀਏ, ਕੁਛ ਨਾ ਕੁਛ ਕਰੀਏ, ਕੁਛ ਨਾ ਕੁਛ ਕਰੀਏ। ਅਸਲ ਟਿਕਾਣੇ ਤੱਕ ਜਿੰਨਾ ਚਿਰ ਨਹੀਂ ਨਾ ਪਹੁੰਚਦੇ ਚੱਲੀ ਜਾਣਾ, ਤੁਰੀ ਜਾਣਾ।
ਕਦੇ ਆਵੇਗਾ ਜੀ ਅਸਲ ਟਿਕਾਣਾ, ਦਿਨ ਰਾਤ ਰਹੀਏ ਚਾਲੂ ਮੈਂ, ਆਵੇਗਾ ਦਿਨ ਰਾਤ ਰਹੀਏ ਚੱਲ ਦੇ, ਕਦੇ ਆਵੇਗਾ ਦਿਨ ਰਾਤ ਰਹੀਏ ਚੱਲ ਦੇ, ਕਦੇ ਆਵੇਗਾ ਦੀ ਦਿਨ ਰਾਤ ਰਹੀਏ ਚੱਲ ਦੇ, ਆਵੇਗਾ ਅਸਲ ਟਿਕਾਣਾ ਦਿਨ ਰਾਤ ਰਹੀਏ
ਬੋਲਣਾ ਬੋਲਣਾ।
ਆਵੇਗਾ ਅਸਲ ਟਿਕਾਣਾ ਦਿਨ ਰਾਤ ਰਹੀਏ ਚੱਲ ਦੇ,
ਬੋਲੋ ਬਈ
ਦਿਨ ਰਾਤ ਰਹੀਏ ਚੱਲ ਦੇ, ਅਸਲ ਟਿਕਾਣਾ ਰਾਤ ਜੀ ਕਦੇ ਹਾਂਜੀ
ਬਾਬਾ ਬਾਬਾ ਦਿਨ ਰਾਤ ਰਹੀਏ ਚੱਲ ਦੇ, ਬਾਬਾ ਬਾਬਾ ਦਿਨ ਰਾਤ ਰਹੀਏ ਚੱਲ ਦੇ,
ਦਿਨ ਰਾਤ ਰਹੀਏ ਚੱਲ ਦੇ, ਬਾਬਾ ਬਾਬਾ ਦਿਨ ਰਾਤ ਰਹੀਏ ਚੱਲ ਦੇ,
ਬਾਬਾ ਬਾਬਾ ਦਿਨ ਰਾਤ ਰਹੀਏ, ਪੜੋ ਪੜੋ ਬਾਬਾ ਜੀ ਦਿਨ ਰਾਤ ਰਹੀਏ ਚੱਲ ਦੇ,
ਹੋ ਦਿਨ ਰਾਤ ਜੀ ਰਹੀਏ ਚੱਲ ਦੇ, ਦਿਨ ਰਾਤ ਚੱਲ ਦੇ, ਦਿਨ ਰਾਤ ਜੀ ਰਹੀਏ ਚੱਲ ਦੇ, ਦਿਨ ਰਾਤ ਜੀ ਰਹੀਏ ਚੱਲ ਦੇ,
ਬਾਬਾ
ਦਿਨ ਰਾਤ ਜੀ ਰਹੀਏ ਚੱਲ ਦੇ, ਹਾਂਜੀ ਦਿਨ ਰਾਤ ਜੀ ਰਹੀਏ ਚੱਲ ਦੇ,
ਆਵੇ
ਆਵੇਗਾ ਜੀ ਅਸਲ ਟਿਕਾਣਾ ਦਿਨ ਰਾਤ ਰਹੀਏ ਚੱਲ ਦੇ, ਆਵੇਗਾ ਜੀ ਅਸਲ ਟਿਕਾਣਾ ਦਿਨ ਰਾਤ ਰਹੀਏ, ਉਹ ਆਵੇਗਾ ਜੀ ਅਸਲ ਟਿਕਾਣਾ ਦਿਨ ਰਾਤ ਰਹੀਏ ਚੱਲ ਦੇ,
ਵੀਰ ਕੇਸੋ ਕੇਸੋ ਕੂਕੀਏ ਰਾਤ ਦੇ ਵਸ ਕੇ ਫੂਕਲੇ, ਅਸਲ ਚਲਾ ਜਦੋਂ ਤੁਸੀਂ ਕੇਸੋ ਕੇਸੋ ਕੂਕੀਏ ਦੀ ਗੱਲ ਕਰਨਾ, ਆਵਾਜ਼ਾਂ ਆਪਣੇ ਆਪ ਨੂੰ ਹੀ ਨੇ ਤੇ ਤੇਰੇ ਆਪਣੇ ਆਪ ਨੂੰ ਹੀ ਜਿੱਦੇ ਸੁਣ ਗਈ ਗੱਲ ਬਣ ਗਈ। ਸੁਣੋ, ਸਿਹਤ ਮੇਰੀ ਕਾਇਮ ਕਰਨੀ ਹੈ, ਸਿਹਤ ਮੇਰੀ ਕਾਇਮ ਕਰਨੀ ਹੈ, ਸਿਹਤ ਮੇਰੀ ਕਾਇਮ ਕਰਨੀ ਹੈ। ਹੁਣ ਤੁਹਾਨੂੰ ਕਿਸੇ ਨੇ ਦੱਸਿਆ ਵੀ ਸੈਰ ਕਰਿਆ ਕਰ, ਰੱਬਾ ਠੀਕ ਕਰਦੇ, ਰੱਬਾ ਠੀਕ ਕਰਦੇ, ਰੱਬਾ ਠੀਕ ਕਰਦੇ, ਇਹ ਨਹੀਂ ਆਪਣੇ ਆਪ ਨੂੰ ਆਵਾਜ਼ ਮਾਰ ਵੀ ਉੱਠ ਕੇ ਸੈਰ ਤੇ ਜਾਣਾ ਹੀ ਜਾਣਾ, ਜਾਣਾ ਹੀ ਜਾਣਾ, ਜਾਣਾ ਹੀ ਜਾਣਾ, ਜਾਣਾ ਹੀ ਜਾਣਾ। ਤੂੰ ਆਪ ਹੀ ਨਹੀਂ ਸੁਣਦਾ, ਸਵੇਰੇ ਨੀਂਦ ਚੜ ਜਾਂਦੀ ਹੈ ਤੇ ਜਿੱਦੇ ਤੇਰੀ ਤੈਂ ਸੁਣ ਲਈ, ਠੀਕ ਹੈ, ਦਸ ਕਿਲੋਮੀਟਰ ਜਾਣ ਲੱਗ ਪਿਆ ਫਿਰ 15 ਕਿਲੋਮੀਟਰ ਹੋ ਗਿਆ, ਕਿਧਰੇ ਹੀ ਜਾਣਗੀਆਂ ਸ਼ੂਗਰਾਂ ਸ਼ਾਗਰਾਂ ਬਿਨਾਂ ਦਵਾਈਆਂ ਤੋਂ ਠੀਕ। ਪਰ ਸੁਣਨੀ ਕਿੰਨੇ ਦੀ ਭਲਾ, ਆਪਣੇ ਆਪ ਤੈਂ ਹੀ ਸੁਣਨੀ, ਤੇਰੀ ਕਈ ਤੈਂ ਹੀ ਸੁਣਨੀ ਹੈ। ਪਰਮਾਤਮਾ ਸਾਡੇ ਵਿੱਚ ਹੈਗਾ ਕਿ ਨਹੀਂ ਹੈਗਾ, ਤੇ ਤੇਰੇ ਕੰਨ ਰੱਬ ਦੇ ਕੰਨ ਨਹੀਂ, ਤੇਰੀ ਕਈ ਤੂੰ ਹੀ ਸੁਣੇਗਾ ਕਿ ਸਪੈਸ਼ਲ ਕੰਨ ਨੇ ਰੱਬ, ਕੋਈ ਕੰਨਾਂ ਵਾਲਾ ਬੰਦਾ ਕੋਈ ਬੰਦਾ ਕੋਈ, ਸਾਰਿਆਂ ਦੇ ਕੰਨ ਸਹਿਜ ਤਾਂ ਨੈਣ ਨਾ ਨੈਣ ਹੈ ਤੋਏ ਕੋ, ਸਾਰੀਆਂ ਅੱਖਾਂ ਉਹਦੀਆਂ ਹੀ ਨੇ, ਕੋਈ ਸਪੈਸ਼ਲ ਅੱਖ ਤੇ ਹੈ ਨਹੀਂ ਤੇਰੀ, ਸਾਰੇ ਕੰਨ ਉਹਦੇ ਹੀ ਨੇ, ਕੋਈ ਸਪੈਸ਼ਲ ਕੰਨ ਤੇ ਹੈ ਹੀ ਨਹੀਂ, ਸਾਰੇ ਨੱਕ ਉਹਦੀ ਨੇ, ਕੋਈ ਸਪੈਸ਼ਲ ਨੱਕ ਨਹੀਂ ਹੈ ਉਹਦਾ, ਉਹ ਆਪਣੇ ਜੀ ਹੈ। ਇਹਦਾ ਮਤਲਬ ਕੋਈ ਸਪੈਸ਼ਲ ਨੱਕਾਂ ਕੰਨਾਂ ਵਾਲਾ ਕੋਈ ਦਿਮਾਗ ਵਾਲਾ ਰੱਬ ਨਹੀਂ ਬੈਠਾ, ਆ ਸਾਰਾ ਕੁਛ ਰੱਬ ਹੀ ਹੈ। ਇਸ ਕਰਕੇ ਜਿਹੜੀ ਗੱਲ ਸੈਲਫ ਟਾਕ ਕਰਦਾ ਆਪਣੇ ਆਪ ਨਾ ਕਰੋ, ਔਰ ਵਧੀਆ ਤਕਨੀਕ ਨਾਲ ਵਧੀਆ ਤਰੀਕੇ ਨਾਲ ਕਰੋ, ਆਪਣੇ ਆਪ ਨੂੰ ਕਾਇਮ ਕਰਨਾ। ਬਸ ਜਿਹੜਾ ਮੈਸੇਜ ਦੇਣਾ ਵਧੀਆ ਢੰਗ ਨਾਲ ਦਿਓ, ਤੇ ਆਪਣੀ ਗੱਲ ਨੂੰ ਸਮਝ ਕੇ ਫਿਰ ਆਪ ਹੀ ਉਹਦੇ ਤੇ ਅਮਲ ਕਰਨਾ ਸ਼ੁਰੂ। ਜਦੋਂ ਤੂੰ ਚੱਲ ਪਿਆ ਨਾ, ਰੱਬ ਚੱਲ ਪਿਆ। ਯਾਦ ਰੱਖਣਾ, ਤੂੰ ਜਦੋਂ ਗਾਉਂਦਾ ਤੇ ਸਾਰੀ ਕੁਦਰਤ ਤੇਰੇ ਨਾਲ ਗਾਉਂਦੀ ਹੈ, ਤੂੰ ਜਦੋਂ ਰੋਂਦਾ ਹੈ ਤੇ ਸਾਰੀ ਕੁਦਰਤ ਤੇਰੇ ਨਾਲ ਰੋਂਦੀ ਹੈ। ਇਸ ਕਰਕੇ ਤੈਨੂੰ ਜਦੋਂ ਤੂੰ ਖੁਸ਼ ਰਹੇਗਾ, ਉਹ ਸਾਰਾ ਕੁਦਰਤੀ ਤੇਰੇ ਨਾਲ ਖੁਸ਼ ਹੈ। ਜਿੱਦੇ ਤੇਰਾ ਰੋਣ ਦਾ ਮੂਡ ਹੁੰਦਾ ਨਾ, ਦਿਮਾਗ ਤੈਨੂੰ ਉਹ ਗੱਲਾਂ ਵੀ ਕੱਢ ਕੱਢ ਕੇ ਲਿਆ ਕੇ ਸਾਹਮਣੇ ਰੱਖ ਦਿੰਦਾ ਵੀ ਆਹ ਗੱਲ ਤੇ ਤੈਨੂੰ ਚੇਤਾ ਹੀ ਨਹੀਂ ਆਈ, ਅਜੇ ਤੇ ਹੋਰ ਰੋ, ਫਿਰ ਤੂੰ ਹੋਰ ਰੋਣਾ, ਫਿਰ ਦਿਮਾਗ ਨੂੰ ਪਤਾ ਲੱਗ ਜਾਂਦਾ ਵੀ ਇਹ ਰੋਣਾ ਚਾਹੁੰਦਾ ਹੈ, ਜਦੋਂ ਉਹਨੂੰ ਪਤਾ ਲੱਗ ਜਾਂਦਾ ਵੀ ਰੋਣਾ ਚਾਹੁੰਦਾ, ਫਿਰ ਉਹ ਸਾਰੀਆਂ ਗੱਲਾਂ ਲਿਆ ਕੇ ਸਾਹਮਣੇ ਰੱਖ ਦਿੰਦਾ ਵੀ ਤੈਨੂੰ ਆਹ ਤੇ ਚੇਤਾ ਹੀ ਨਹੀਂ ਸੀ। ਤੁਸੀਂ ਨੋਟ ਕਰੋ, ਜਦੋਂ ਤੁਸੀਂ ਘਰ ਵਾਲੀ ਨਾਲ ਲੜਨਾ ਹੁੰਦਾ, ਜਿੰਨੇ ਬੈਠੇ ਹੋ ਤੁਸੀਂ ਭਾਈ ਬੀਬੀਆਂ ਵੀ ਨੋਟ ਕਰ ਲਿਆ, ਜਦੋਂ ਬੀਬੀਓ ਤੁਸੀਂ ਘਰ ਵਾਲੇ ਨਾਲ ਲੜਨਾ ਹੁੰਦਾ, ਲੜਾਈ ਚੱਲ ਪਏ, ਦਿਮਾਗ ਨੂੰ ਪਤਾ ਲੱਗ ਜਾਂਦਾ ਵੀ ਹੁਣ ਲੜਨਾ ਚਾਹੁੰਦਾ, ਫਿਰ ਜਿਹੜੀ ਦਬੀ ਹੋਈ ਗੱਲ ਹੈ ਉਹਦੀ ਯਾਦ ਕਰਾ ਦੇਣਾ, ਆਹ ਕਹਿ ਹੋਣਾ, ਆਹ ਠੋਕ ਡਾਇਲੋਗ ਇੱਥੇ, ਆਹ ਮਾਰਤੀ। ਘਰ ਵਾਲੀ ਨੂੰ ਫਿਰ ਅੰਦਰੋਂ ਇਸ਼ਾਰੇ ਆਉਂਦੇ ਨੇ ਵੀ ਆਹ ਮਿਹਣਾ ਮਾਰ, ਇਹ ਤਾਂ ਬੰਦਾ ਬਣੂ, ਹੁਣ ਸਿਰੇ ਵਾਲੀ ਗੱਲ ਕਹਿ ਦੇ, ਜਿਹੜੀ ਦਬੀ ਬੈਠੀ ਕਹਿ ਦੇ, ਹੁਣ ਮੌਕਾ ਹੈ। ਦਿਮਾਗ ਨੂੰ ਪਤਾ ਲੱਗ ਜਾਂਦਾ ਵੀ ਇਹ ਲੜਨਾ ਚਾਹੁੰਦੇ ਹੈ, ਠੀਕ ਹੈ, ਤੇ ਜਦੋਂ ਤੁਹਾਡੇ ਦਿਮਾਗ ਨੂੰ ਪਤਾ ਲੱਗ ਜਾਂਦਾ ਵੀ ਇਹ ਪਿਆਰ ਕਰਨਾ ਚਾਹੁੰਦਾ, ਫਿਰ ਉਹਦੀਆਂ ਸਾਰੀਆਂ ਗਲਤੀਆਂ ਨੂੰ ਦੱਬ ਲੈਂਦਾ, ਦਬਾ ਕੇ ਰੱਖਦਾ ਵੀ ਇਹਨੂੰ ਹੁਣ ਨੀ ਚੇਤਾ ਕਰਾਉਣੀ, ਕਿਉਂਕਿ ਹੁਣ ਤੇ ਪਿਆਰ ਚ ਪਿਆ ਹੋਇਆ, ਤਾਂ ਹੀ ਕਹਿੰਦੇ ਪਿਆਰ ਵਾਲੇ ਅੰਨੇ ਹੋਏ ਹੁੰਦੇ, ਅੰਨੇ ਹੋਏ ਹੁੰਦੇ, ਉਦੋਂ ਦਬਿਆ ਹੁੰਦਾ ਸਾਰਾ ਕੁਛ, ਦਿਮਾਗ ਕੰਮ ਏਦਾਂ ਕਰਦਾ। ਤੁਸੀਂ ਜਿੱਦਾਂ ਦੇ ਹੈਗੇ ਆ ਨਾ, ਕੁਦਰਤ ਨੇ ਤੁਹਾਡੇ ਨਾਲ ਉਦਾਂ ਦਾ ਹੀ ਵਰਤਣਾ, ਬਸ ਤੂੰ ਗਾਏਗਾ ਸਾਰੀ ਕੁਦਰਤ ਤੇਰੇ ਨਾਲ ਗਾਏਗੀ, ਤੂੰ ਰੋਏਗਾ ਸਾਰਾ ਕੁਛ ਇਹ ਲੱਗਦਾ ਰੋਣ ਲੱਗ ਪਿਆ, ਹੱਸਦਿਆਂ ਨੂੰ ਹਸਾਣਗੇ ਹਸਾਏਗੀ, ਰੋਂਦਿਆਂ ਨੂੰ ਰਵਾਏਗੀ, ਤੇਰਾ ਡਿਸੀਜਨ ਹੈ ਫਿਰ ਕਿਵੇਂ ਚੱਲਣਾ, ਉਵੇਂ ਚੱਲ, ਖੁਸ਼ ਖੁਸ਼ ਰਹਿਣਾ ਤੈਨੂੰ ਕੁਦਰਤ ਖੁਸ਼ ਰੱਖੂ, ਰੋਂਦੜ ਰਹਿ ਰੋਏ ਏਦਾਂ ਹੀ ਰਹੂਗਾ। ਕਈ ਬੰਦੇ ਵੇਖੇ ਵੀ ਕਿੰਨੇ ਖੁਸ਼ ਦਿਲ, ਖੁਸ਼ ਦਿਲ ਜਦੋਂ ਮਰਜ਼ੀ ਮਿਲੋ ਵੇਖੋ ਖੁਸ਼ ਖੁਸ਼, ਕਈ ਤੁਹਾਨੂੰ ਜਦੋਂ ਵੀ ਮਿਲਣਗੇ ਰੋਂਦੇ ਹੀ, ਜਿੱਦਣ ਤੁਸੀਂ ਉਹਨਾਂ ਨੂੰ ਹੱਸਦਿਆਂ ਨੂੰ ਵੇਖੋਗੇ ਵੀ ਅੱਜ ਹੱਸ ਰਿਹਾ, ਪਰ ਐਂ ਲੱਗੂਗਾ ਵੀ ਜੀ ਤੇ ਤਾਂ ਰੋਣ ਨੂੰ ਹੀ ਕਰਦਾ, ਉੱਤੋਂ ਉੱਤੋਂ ਹੱਸ ਰਿਹਾ, ਇਹ ਤਾਂ ਜੀ ਅੰਦਰੋਂ ਰੋਣ ਨੂੰ ਹੀ ਕਰਦਾ, ਹਰ ਵੇਲੇ ਉਲਾਮਿਆਂ ਵਿੱਚ ਪਰੇਸ਼ਾਨੀਆਂ ਵਿੱਚ ਰੋਂਦੜ, ਰੋਂਦਿਆਂ ਦੀ ਉਹਨਾਂ ਦੀ ਸਾਰੀ ਜ਼ਿੰਦਗੀ ਨਿਕਲ ਜਾਂਦੀ ਹੈ, ਤਰਸ ਲੈਂਦਿਆਂ ਦੀ ਸਿੰਪਤੀ ਲੈਂਦਿਆਂ ਦੀ, ਤਰਸ ਕਰੋ ਮੇਰੇ ਤੇ, ਵਿਚਾਰੇ ਬਣ ਕੇ ਰਹਿਣ ਦੀ ਉਹਨਾਂ ਦਾ ਸੁਭਾਅ ਹੁੰਦਾ, ਸਾਰੀ ਜ਼ਿੰਦਗੀ ਵਿਚਾਰੇ ਜੇ ਬਣ ਕੇ ਜ਼ਿੰਦਗੀ ਜੀਂਦੇ, ਇਹ ਕੋਈ ਜ਼ਿੰਦਗੀ ਨਹੀਂ ਹੈ। ਕਿਤੇ ਨਾ ਕਿਤੇ ਤੁਹਾਨੂੰ ਆਪਣੇ ਆਪ ਨੂੰ ਕਾਇਮ ਕਰਨਾ ਪੈਣਾ, ਜਿਵੇਂ ਆਮ ਇੱਕ ਕਹਾਵਤ ਹੈ ਵੀ ਹਿੰਮਤੇ ਮਰਦਾਂ ਮਦ ਦੁਖਦਾ, ਇਹ ਮਸ਼ਹੂਰ ਹੈ ਗੱਲ ਵੀ ਰੱਬ ਉਹਨਾਂ ਦੀ ਮਦਦ ਕਰਦਾ ਜਿਹੜੇ ਆਪਣੀ ਮਦਦ ਆਪ ਕਰਦੇ ਨੇ, ਰੱਬ ਕਹਿ ਲਓ, ਕੁਦਰਤ ਕਾਇਨਾਤ ਪ੍ਰਕਿਰਤੀ ਉਹਨੂੰ ਰਵਾਉਂਦੀ ਹੈ ਜਿਹੜਾ ਰੋਣਾ ਚਾਹੁੰਦਾ, ਉਹਨੂੰ ਹਸਾਉਂਦੀ ਹੈ ਜਿਹੜਾ ਹੱਸਣਾ ਚਾਹੁੰਦਾ, ਜਿਹੜਾ ਨਿਕਲਣਾ ਚਾਹੁੰਦਾ ਉਹਨੂੰ ਕੱਢਦੀ ਹੈ, ਜਿਹੜਾ ਫਸਣਾ ਚਾਹੁੰਦਾ ਉਹਨੂੰ ਫਸਾਉਂਦੀ ਹੈ, ਪ੍ਰਕਿਰਤੀ ਵੇਖ ਲੈਂਦੀ ਵੀ ਤੂੰ ਕੀ ਚਾਹੁੰਦਾ, ਹੁਣ ਵੇਖ ਲਓ ਤੁਸੀਂ ਕੀ ਚਾਹੁੰਦੇ ਹੋ, ਜੋ ਚਾਹੁੰਦੇ ਹੋ ਕੁਦਰਤ ਉਵੇਂ ਕੰਮ ਕਰੂ, ਜਿਹਨੂੰ ਰੱਬ ਕਹਿੰਦੇ ਹੋ ਰੱਬ ਫਿਰ ਐਂ ਕੰਮ ਕਰੂ, ਤੂੰ ਦੱਸ ਕੀ ਚਾਹੁੰਦਾ, ਤੇਰੇ ਚਾਹੁਣ ਤੇ ਹੈ, ਜੋ ਮੰਗ ਹੈ ਠਾਕੁਰ ਆਪਣੇ ਇੱਥੇ ਲਿਖਿਆ ਵੀ ਰੋਣਾ ਨਾ ਮੰਗੇ। ਕੁਦਰਤ ਦਾ ਸਿਸਟਮ ਏਦਾਂ ਦਾ, ਜੋ ਤੂੰ ਮੰਗਦਾ ਮਿਲੂ, ਰੋਣਾ ਮੰਗਦਾ ਰੋਏਗਾ, ਹਾਸਾ ਮੰਗਦਾ ਹਾਸਾ, ਖੁਸ਼ ਰਹਿਣਾ ਖੁਸ਼ ਰਹਿਣਾ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਇੱਥੇ ਤੇ ਲਿਖਿਆ ਨੀ ਵੀ ਖੁਸ਼ੀਆਂ ਮੰਗੇ ਤੇ ਖੁਸ਼ੀਆਂ ਹੀ ਦਿੰਦਾ, ਜੋ ਤੇਰੀ ਡਿਮਾਂਡ ਰੋਣ ਰੋਣਾ। ਤੁਸੀਂ ਕਹੋਗੇ ਨਹੀਂ ਯਾਰ ਏਦਾਂ ਤੇ ਹੈ ਨੀ, ਕਈ ਬੰਦੇ ਹੁਣ ਰੋਣ ਕੌਣ ਮੰਗਦਾ, ਨਹੀਂ ਵੀਰੋ ਕਈ ਸੱਚੀ ਰੋਣ ਮੰਗਦੇ ਨੇ, ਹੈਗੇ ਨੇ ਕਈ ਜਿਹੜੇ ਦੁਖੀ ਹੀ ਰਹਿਣਾ ਚਾਹੁੰਦੇ ਨੇ, ਉਹ ਖੁਸ਼ ਹੋਣਾ ਹੀ ਨਹੀਂ ਚਾਹੁੰਦੇ, ਚੜ੍ਹਦੀ ਕਲਾ ਬਰਦਾਸ਼ਤ ਹੀ ਨਹੀਂ ਹੁੰਦੀ ਉਹਨਾਂ ਤੋਂ, ਨਾ ਆਪਣੀ ਚੜ੍ਹਦੀ ਕਲਾ ਨਾ ਕਿਸੇ ਹੋਰ ਦੀ, ਉਹਨਾਂ ਨੂੰ ਚੰਗਾ ਹੀ ਨਹੀਂ ਲੱਗਦਾ, ਉਹਨਾਂ ਦਾ ਸਟਾਈਲ ਹੀ ਲਾਈਫ ਸਟਾਈਲ ਹੀ ਏਦਾਂ ਦਾ ਹੁੰਦਾ, ਇਹ ਸੁਭਾਅ ਆ। ਕਈ ਬੰਦੇ ਇਹੋ ਜਿਹੇ ਨੇ ਜਦੋਂ ਆ ਜਾਣ ਖੁਸ਼ੀਆਂ ਆ ਜਾਂਦੀਆਂ ਨੇ, ਰੌਣਕ ਲੱਗ ਜਾਂਦੀ ਹੈ, ਕਈ ਇਹੋ ਜਿਹੇ ਨੇ ਜਦੋਂ ਚਲੇ ਜਾਣ ਫਿਰ ਖੁਸ਼ੀਆਂ ਆ ਜਾਂਦੀਆਂ ਨੇ, ਰੌਣਕ ਲੱਗ ਜਾਂਦੀ ਹੈ, ਕਮਾਲ ਦੀ ਗੱਲ ਹੈ। ਨੋਟ ਕਰਨਾ, ਕਈ ਬੰਦੇ ਜਦੋਂ ਆ ਜਾਣ ਚਾਅ ਚੜ ਜਾਂਦਾ, ਰੌਣਕਾਂ ਲਾ ਦਿੰਦੇ, ਤੇ ਕਈ ਚਲੇ ਜਾਣ ਫਿਰ ਰੌਣਕਾਂ ਲੱਗ ਜਾਂਦੀਆਂ ਵੀ ਨਿਕਲ ਗਿਆ ਸ਼ੁਕਰ। ਹੁਣ ਕਿੱਦਾਂ ਦੇ ਮੰਨਣਾ ਰੌਣਕੀ ਖੁਸ਼ ਦਿਲ, ਮੈਂ ਪਿੱਛੇ ਜਿਹੀ ਇਹ ਗੱਲ ਕਹੀ ਕਿੱਦਾਂ ਦੇ ਬੰਦੇ ਤੁਹਾਡੇ ਆਲੇ ਦੁਆਲੇ ਭੈਣ ਭਰਾਵਾਂ ਵਿੱਚ, ਰਿਸ਼ਤੇਦਾਰਾਂ ਵਿੱਚ, ਮਿੱਤਰਾਂ ਦੋਸਤਾਂ ਵਿੱਚ ਇੱਦਾਂ ਦੇ ਬੰਦੇ ਹੈਗੇ ਹੈ ਜਿਨ੍ਹਾਂ ਨੂੰ ਤੁਸੀਂ ਉਡੀਕ ਕਰਦੇ ਹੋ, ਕਦੇ ਮਿਲੇ ਕਦੇ ਮਿਲੇ, ਕਿੰਨਾ ਵਧੀਆ ਟਾਈਮ ਲੰਘਦਾ ਉਹ ਬੰਦੇ ਨਾਲ, ਟਾਈਮ ਇੰਨੀ ਛੇਤੀ ਲੰਘ ਜਾਂਦਾ ਪਤਾ ਨਹੀਂ ਲੱਗਦਾ। ਫਲਾਣਾ ਬੰਦਾ ਉਹਦੀ ਜ਼ਿੰਦਗੀ 'ਚ ਜਦੋਂ ਮੈਂ ਮੈਨੂੰ ਮਿਲਾਂ, ਮੈਨੂੰ ਇਹ ਟਾਈਮ ਦਾ ਹੀ ਨਹੀਂ ਪਤਾ ਲੱਗਦਾ ਵੀ ਕਦੋਂ ਮੇਰਾ ਉਹਦੇ ਨਾਲ ਇੱਕ ਦਿਨ ਲੰਘ ਗਿਆ ਯਾਰ, ਫਿਰ ਮਿਲੇ। ਹੁਣ ਤੂੰ ਇੱਦਾਂ ਦਾ ਬਣ ਵੀ ਤੈਨੂੰ ਅਗਲਾ ਵੇਟ ਕਰਿਆ ਕਰੇ ਵੀ ਤੂੰ ਇੰਨਾ ਹੱਸਮੁੱਖ ਹੈ, ਇੰਨਾ ਖੁਸ਼ ਹੈ, ਇੰਨਾ ਖੁਸ਼ ਦਿਲ ਹੈ, ਇੰਨਾ ਪੋਜ਼ਿਟਿਵ ਹੈ, ਇੰਨਾ ਆਸ਼ਾਵਾਦੀ ਹੈ, ਨਿਰਾਸ਼ਾਵਾਦੀ ਨਹੀਂ ਆਸ਼ਾਵਾਦੀ ਹੈ, ਕਿ ਅਗਲੇ ਦਾ ਜੀ ਕਰਦਾ ਵੀ ਯਾਰ ਦੁਬਾਰਾ ਵੀ ਕਦੇ ਮਿਲੇ। ਮੈਂ ਨੋਟ ਕਰਦਾ ਇੱਥੇ ਮੈਨੂੰ ਮਿਲਣ ਵਾਲੇ ਬੰਦੇ ਮਿਲਦੇ ਆ, ਕਈ ਬੰਦੇ ਇੰਨੇ ਆਸ਼ਾਵਾਦੀ ਹੁੰਦੇ ਆ, ਮੈਂ ਨਾ ਚਾਹੁੰਦਿਆਂ ਵੀ ਉਹਨਾਂ ਕੋਲ 15 ਮਿੰਟ ਗੱਲ ਕਰ ਲੈਂਦਾ, ਆਸ਼ਾਵਾਦੀ ਹੁੰਦੇ ਆ, ਧੱਕੇ ਨਾਲ ਟਾਈਮ ਮੈਂ ਦਿੰਦਾ ਨਹੀਂ, ਉਹ ਮੇਰਾ ਟਾਈਮ ਲੈ ਲੈਂਦੇ ਆ। ਅਗਲੇ ਦੀ ਚਮਕ ਇੰਨੀ ਹੁੰਦੀ ਹੈ, ਸਟਾਈਲ ਇੱਦਾਂ ਦਾ ਹੁੰਦਾ ਉਹਨਾਂ ਦਾ, ਇੱਕ ਇੱਕ ਰੋਮ ਰੋਮ ਖਿੜਿਆ ਹੋਇਆ ਹੁੰਦਾ, ਖੇੜਾ ਚਿਹਰਾ ਨਹੀਂ ਖਿੜਿਆ ਹੋਇਆ ਹੁੰਦਾ, ਅੱਖਾਂ ਵੀ ਖਿੜੀਆਂ ਹੁੰਦੀਆਂ, ਮੱਥਾ ਵੀ ਖਿੜਿਆ ਹੁੰਦਾ, ਰੋਮ ਰੋਮ ਖਿੜਿਆ ਹੁੰਦਾ ਕੁਛ ਬੰਦਿਆਂ ਦਾ। ਜਦੋਂ ਖੜੇ ਹੁੰਦੇ ਨੇ ਨਾ, ਜਦੋਂ ਉੱਥੇ ਹੀ ਪਤਾ ਲੱਗ ਜਾਂਦਾ ਸਟਾਈਲ ਹੀ ਖੜਨ ਦਾ, ਕਿ ਹਾਂ ਇਹ ਬੰਦਾ ਕੈਮ ਹੈ। ਗੱਲ ਕਰਨ ਤੋਂ ਬਿਨਾਂ ਵੀ ਪਤਾ ਲੱਗਦਾ, ਬਿਨਾਂ ਬੋਲਿਆਂ ਸਮਝ ਆ ਜਾਂਦੀ ਹੈ ਵੀ ਇਹ ਬੰਦਾ ਕੈਮ ਹੈ, ਨੈਗੇਟਿਵ ਹੈ। ਜਿਹੜਾ ਦੂਜਾ ਬੰਦਾ ਉਹਦੀ ਤੇ ਅੱਖ ਹੀ ਨਹੀਂ ਡਿੱਗਦੀ ਹੁੰਦੀ, ਅਹੀਂ ਹਿੱਲੀ ਜਾਂਦੀ ਅੱਖਾਂ, ਕਦੇ ਇਹਨੂੰ ਕਰ ਲਿਆ ਕਦੇ ਇਹਨੂੰ, ਉਹਦੀ ਅੱਖ ਚ ਅੱਖ ਹੀ ਨਹੀਂ ਪੈਂਦੀ, ਉਹਦੀ ਫੀਲ ਹੀ ਨਹੀਂ ਹੁੰਦੀ, ਫੀਲਲੈਸ, ਕੋਈ ਰਸ ਨਹੀਂ ਹੁੰਦੀ। ਤਾਂ ਕਰਕੇ ਬੜੇ ਧਿਆਨ ਨਾਲ ਉਹਨੇ ਤੇਰੇ ਨਾਲ ਨਾਲ ਰੋਣਾ, ਉਹਨੇ ਤੇਰੇ ਨਾਲ ਨਾਲ ਰੋਣਾ, ਉਹਨੇ ਤੇਰੇ ਨਾਲ ਨਾਲ ਹੱਸਣਾ। ਸਿਸਟਮ ਇੱਦਾਂ ਦਾ, ਪ੍ਰਕਿਰਤੀ ਇੱਦਾਂ ਦੀ ਹੋਈ ਹੈ। ਹੁਣ ਜੇ ਤੁਸੀਂ ਕਹੋ ਵੀ ਮੈਂ ਤੇ ਰੋਣ ਸੂਰਤ ਮੇਰੀ ਤੇ ਹੁਣ ਛਵੀ ਬਣ ਗਈ, ਮੇਰੀ ਛਵੀ ਤੇ ਬਣ ਗਈ ਵੀ ਮੈਂ ਤੇ ਨਿਰਾਸ਼ਾਵਾਦੀ ਹਾਂ, ਛਵੀ ਬਦਲ ਤੇਰੇ ਹੱਥ ਹੈ। ਆ ਦੀਵਾਨ ਦੀ ਰਿਕਾਰਡਿੰਗ ਨੋਟ ਕਰਕੇ ਰੱਖ ਲੈ, ਕਲਿੱਪ ਸਾਂਭ ਕੇ ਰੱਖ ਲੈ, ਦਿਨ ਚ 5-7 ਵਾਰੀ ਚੇਤਾ ਕਰਿਆ ਕਰ, ਆਸ਼ਾਵਾਦੀ ਮੈਂ ਬਣਨਾ ਹੈ, ਮੈਂ ਹਸਮੁਖਾਂ ਜਾਉਣਾ ਹੈ, ਮੈਂ ਪੋਜ਼ਿਟਿਵ ਬੰਦਿਆਂ ਜਾਉਣਾ ਹੈ, ਮੈਂ ਨਿਰਾਸ਼ਾਵਾਦੀ ਨਹੀਂ, ਮੈਂ ਖੁਸ਼ ਦਿਲ ਬੰਦਿਆਂ ਦੇ ਵਿੱਚ ਆਉਣਾ ਹੈ, ਮੇਰੀ ਗਿਣਤੀ ਉਹਨਾਂ ਚ ਆਵੇ ਜਿਨ੍ਹਾਂ ਨੂੰ ਲੋਕੀ ਉਡੀਕਦੇ ਨੇ, ਮੈਂ ਨਿਰਾਸ਼ਾਵਾਦੀ ਕੈਮ। ਬਸ ਜਦੋਂ ਸੋਚ ਲਓਗੇ ਤੇ ਕਦੇ ਨਾ ਕਦੇ ਤੁਸੀਂ ਹੋ ਵੀ ਜਾਓਗੇ, ਪੱਕਾ ਸੋਚ। ਇਹਨੂੰ ਰਿਪੀਟ ਕਰੋ, ਯਾਦ ਕਰਦੇ ਰਹੋ, ਬਾਰ ਬਾਰ ਦੁਹਰਾਉਂਦੇ, ਦੁਹਰਾਈ ਕਈ ਗੱਲਾਂ ਦੁਹਰਾਉਣੀਆਂ ਠੀਕ ਹੁੰਦੀਆਂ, ਰਿਪੀਟ ਕਰਨੀਆਂ ਬਾਰ ਬਾਰ, ਮੈਸੇਜ ਦੇਣਾ ਆਪਣੇ ਆਪ ਨੂੰ ਸਵੇਰੇ ਸ਼ਾਮ ਜਾਂ 4-4 ਵਾਰੀ, ਮੈਂ ਖੁਸ਼ ਦਿਲ ਹਾਂ, ਮੈਂ ਹੱਸਮੁੱਖ ਹਾਂ, ਮੈਂ ਆਸ਼ਾਵਾਦੀ ਹਾਂ। ਮੈਂ ਰੌਣਕਾਂ ਲਾ ਦਿਆਂਗਾ ਜਿੱਥੇ ਜਾਵਾਂਗਾ, ਮੈਂ ਕੰਮ ਕਰਨ ਵਾਲਾ ਹਾਂ, ਮੈਂ ਖੁਦ ਮਿਹਨਤੀ ਹਾਂ, ਮੈਂ ਆਪਣਾ ਕਮਾ ਸਕਦਾ, ਮੈਂ ਕਿਸੇ ਤੇ ਡਿਪੈਂਡ ਨਹੀਂ ਹਾਂ। ਆਪਣੇ ਆਪ ਨੂੰ ਇਹ ਤਕੜੇ ਜਿਹੇ ਮੈਸੇਜ ਦਿਓ, ਮਰਨ ਤੱਕ ਆਪਣਾ ਕੰਮ ਕਰਦੇ ਰਹਾਂਗੇ। ਇਹ ਮੈਸੇਜ ਆਉਂਦੀ ਗੱਲ ਆਉਂਦੀ ਹੋਈ ਹੈ, ਸੌਖੀ ਹੈ। ਹੁਣ ਆਪਾਂ ਕਿਹੜਾ, ਮੈਂ ਕਿਹੜਾ ਫਿਲੋਸਫੀ ਘੋਲ ਰਿਹਾ, ਸਿੱਧੀ ਦੇ ਗੱਲ ਸਮਝ ਆਉਂਦੀ ਹੈ ਚੰਗੀ ਬਣੀ। ਬਸ ਇਹ ਆਪਣੇ ਆਪ ਨੂੰ ਮੈਸੇਜ ਦਿਓ, ਚੇਂਜ ਕਰੀਏ ਆਪਣੇ ਆਪ ਨੂੰ, ਆਪਣੇ ਸੁਭਾਅ ਨੂੰ, ਆਪਣੀ ਸੋਚ ਨੂੰ, ਤੇ ਬਦਲੋਗੇ ਤੇ ਬਦਲ ਸਕਦੇ ਹੋ। ਜੇ ਆਪਣੇ ਆਪ ਨੂੰ ਬਦਲਣਾ ਚਾਹੋਗੇ ਤੇ ਬਦਲ ਸਕਦੇ ਹੋ, ਜੇ ਚਾਹੋਗੇ ਚੇਂਜ ਹੋ ਸਕਦੇ ਹੋ। ਪਰ ਗੁਰੂ ਸਾਹਿਬ ਨੇ ਬੜਾ ਕੁਝ ਸਿਖਾਇਆ, ਆ ਨੁਕਤੇ ਗੁਰਬਾਣੀ ਨੇ ਸਾਨੂੰ ਦੱਸੇ ਹੈ ਨਾ। ਪਰ ਪੰਗਾ ਕੀ ਹੈ, ਤੁਮ ਕਰੋ ਭਲਾ ਹਮ ਭਲੋ ਨਾ ਜਾਣਾ।
ਮੈਂ ਮੂਰਖ ਨਾ ਜਾਣਾ ਗੁਰੂ ਮੇਰਾ ਭਲਾ ਕਰੇ, 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 ਮੈਂ ਮੂਰਖ ਨਾ ਜਾਣਾ ਗੁਰੂ ਮੇਰਾ ਭਲਾ ਕਰੇ। ਮੈਂ ਮੂਰਖ ਨਾ ਜਾਣਾ ਗੁਰੂ ਮੇਰਾ ਭਲਾ ਕਰੇ, 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 ਜੀ ਮੈਂ ਮੂਰਖ ਨਾ ਜਾਣਾ ਗੁਰੂ ਮੇਰਾ ਭਲਾ ਕਰੇ, ਮੈਂ ਮੂਰਖ ਨਾ ਜਾਣਾ ਗੁਰੂ ਮੂਰਖ ਨਾ ਜਾਣਾ, ਮੈਂ ਮੂਰਖ ਨਾ ਜਾਣਾ,
ਬੋਲਿਓ ਜੀ
ਹੋ, ਮੈਂ ਮੂਰਖ ਨਾ ਜਾਣਾ, ਮੈਂ ਮੂਰਖ ਨਾ ਜਾਣਾ, ਮੈਂ ਮੂਰਖ ਨਾ ਜਾਣਾ ਜੀ, ਮੈਂ ਮੂਰਖ ਨਾ ਜਾਣਾ, ਮੈਂ ਮੂਰਖ ਨਾ ਜਾਣਾ ਗੁਰੂ ਮੇਰਾ ਭਲਾ ਕਰੇ, ਗੁਰੂ ਮੇਰਾ ਭਲਾ ਕਰੇ, ਮੂਰਖ ਨਾ ਜਾਣਾ ਗੁਰੂ ਮੇਰਾ ਭਲਾ ਕਰੇ, ਮੈਂ ਮੂਰਖ ਨਾ ਜਾਣਾ ਗੁਰੂ ਮੇਰਾ ਭਲਾ ਕਰੇ, ਮੂਰਖ ਨਾ ਜਾਣਾ ਗੁਰੂ ਮੇਰਾ ਭਲਾ ਕਰੇ।
ਇਸ ਕਰਕੇ ਭਾਈ ਗਿਆਨਵਾਨ ਹੋ ਕੇ ਜ਼ਿੰਦਗੀ ਜਿਉਣੀ ਹੈ। ਸ਼ਬਦ ਜਿਹੜਾ ਸੀ ਨਾ ਪੰਚਮ ਪਾਤਸ਼ਾਹ ਦਾ, ਕਹਿੰਦੇ ਜੀਅਰੇ ਓਲਾ ਨਾਮ ਕਾ, ਮੇਰੀਏ ਜਿੰਦੇ ਸਹਾਰਾ ਕਾਹਦਾ ਹੈ, ਨਾਮ ਦਾ। ਨਾਮ ਮਤਲਬ ਗਿਆਨ। ਜ਼ਿੰਦਗੀ ਵਿੱਚ ਸਭ ਤੋਂ ਵਧੀਆ ਸ੍ਰੇਸ਼ਟ ਸਦਾ ਕੰਮ ਆਉਣ ਵਾਲਾ ਸਹਾਰਾ ਹੁੰਦਾ ਹੈ ਗੁਰੂ ਜੀ ਦਾ ਗਿਆਨ, ਅਕਲ ਵਾਲੇ। ਅੱਛਾ, ਅਵਰ ਜੇ ਕਰਨ ਕਰਾਵਨੋ ਤਿੰਨ ਮਹਿ ਭਉ ਹੈ ਜਾਮ ਕਾ। ਜਿਹੜੇ ਹੋਰ ਕੰਮ ਕਾਰ ਕਰਾਉਣੇ ਨੇ, ਮੰਨ ਲਓ ਵੀ ਧੂਫ ਲਾ ਲੈ, ਆ ਪਾਣੀ ਲਿਆ, ਆ ਜਲ ਲਿਆ, ਆ ਫਾਂਡਾ ਕਰਾ ਲੈ, ਆਹ ਕੰਮ ਕਰ ਲਓ, ਆਹ ਕੰਮ ਕਰ ਲਓ, ਕਹਿੰਦੇ ਸਾਰੇ ਬੇਅਰਥ ਨੇ, ਇਹ ਬੇਅਰਥ। ਬਾਕੀ ਦੇ ਜਿਹੜੇ ਕਰਮ ਕਾਂਡ ਨੇ, ਕਰਮ ਕਾਂਡ ਨੀ, ਜ਼ਿੰਦਗੀ ਚ ਸਹਾਰਾ ਚਾਹੀਦਾ ਗਿਆਨ ਦਾ। ਧਰਮ ਦੀਆਂ ਫਾਰਮੈਲਿਟੀਆਂ ਐਵੇਂ ਬਣਾਈਆਂ, ਪਾਂਡਿਆਂ ਦੀਆਂ, ਪੁਜਾਰੀਆਂ ਦੀਆਂ ਬਣਾਈਆਂ, ਫਾਰਮੈਲਿਟੀ ਧਰਮ ਦੀ ਕੋਈ ਵੀ ਹੈ ਨਾ, ਉਹ ਪੁਜਾਰੀਆਂ ਦੀ ਬਣਾਈ ਹੋਈ। ਗਿਆਨ ਚਾਹੀਦਾ ਜ਼ਿੰਦਗੀ ਜਿਉਣ ਲਈ, ਅਕਲ ਤੇਰੇ ਗਿਆਨ ਦੇ ਕੰਮ ਆਉਣਾ। ਜੀਰੇ ਓਲਾ ਨਾਮ ਕਾ ਅਵਰ ਜੇ ਕਰਨ ਕਰਾਵਣੋ, ਜੇ ਤੂੰ ਹੋਰ ਕੁਝ ਕਰਨਾ ਕਰਮ ਕਾਂਡ ਫਾਰਮੈਲਿਟੀਆਂ ਧਰਮ ਵਾਲੀਆਂ, ਫਿਰ ਤਿੰਨ ਮਹਿ ਭਉ ਹੈ ਜਾਮ ਕਾ। ਫਿਰ ਕਹਿੰਦੇ ਜਾਮ ਕੀ ਹੈ? ਮੌਤ। ਜਾਮ ਮੌਤ ਦਾ ਖਤਰਾ ਹੈ। ਕਿਵੇਂ? ਕਰਮ ਧਰਮ ਜੇ ਤੇ ਲੋਕ ਕਰਦੇ ਫਿਰਦੇ ਨੇ ਪਰ ਅੰਦਰੋਂ ਮਰੇ ਹੋਏ ਨੇ, ਜ਼ਮੀਰਾਂ ਮਰੀਆਂ ਹੋਈਆਂ ਨੇ, ਅੰਦਰ ਕੋਈ ਹੁਲਾਰਾ ਹੈ ਨਹੀਂ, ਅੰਦਰੋਂ ਮਰਿਆ ਮਰਿਆ ਵਰਗੇ ਹੈ ਕਈ ਬੰਦੇ। ਜੇ ਤੁਸੀਂ ਵੇਖੋਗੇ ਨਾ ਅੰਦਰਲੀ ਮੌਤ ਮਰੇ ਹੋਏ, ਅੰਦਰ ਹੁਲਾਰਾ ਕੋਈ ਨਹੀਂ। ਜੇ ਬੰਦਾ ਗਿਆਨਵਾਨ ਨਹੀਂ ਹੁੰਦਾ, ਕਰਮਕਾਂਡੀ ਬੰਦੇ ਵਿੱਚ ਤੇ ਗਿਆਨਵਾਨ ਬੰਦੇ ਵਿੱਚ ਫਰਕ ਹੈ। ਗਿਆਨਵਾਨ ਬੰਦਾ ਕਾਇਮ ਹੁੰਦਾ ਤੇ ਕਰਮਕਾਂਡੀ ਬੰਦਾ ਡਰਿਆ ਡਰਿਆ ਹੁੰਦਾ, ਮਰਿਆ ਮਰਿਆ। ਕਹਿੰਦੇ ਡਰ ਖਤਰਾ ਇਹ ਹੈ, ਤਿੰਨ ਮਹਿ ਭਉ ਹੈ ਜਾਮ ਕਾ। ਕਹਿੰਦੇ ਖਤਰਾ ਇਹ ਹੈ ਵੀ ਤੂੰ ਅੰਦਰੋਂ ਮਰ ਜਾਏਗਾ, ਹੁਲਾਰਾ ਨਹੀਂ ਕੋਈ। ਗਿਆਨ ਹੁਲਾਰਾ ਦਿੰਦਾ ਤੇ ਕਰਮਕਾਂਡ ਜਿਹੜੇ ਨੇ ਇਹ ਤੁਹਾਨੂੰ ਅੰਦਰੋਂ ਮਰਿਆ ਜਾ ਕਰਦੇ। ਕਰਮਕਾਂਡ ਬੇੜਾ ਗਰਕ ਕਰ ਦਿੰਦੇ ਨੇ, ਬੰਦਾ ਡਾਊਨ ਡਾਊਨ ਜਿਹਾ ਹੋ ਜਾਂਦਾ, ਤੇ ਜਿਹੜਾ ਗਿਆਨ ਹੈ ਬੰਦੇ ਨੂੰ ਕਾਇਮ ਰੱਖਦਾ। ਖਤਰਾ ਕਹਿੰਦੇ ਇਹ ਹੈ ਮਰ ਜਾਏਗਾ, ਮਰਿਆ ਮਰਿਆ ਜਿਹਾ ਹੋ ਜਾਏਗਾ, ਤੇਰੀ ਆਤਮਕ ਮੌਤ ਕਹਿ ਲਓ ਹੋਜੂ, ਅੰਦਰੋਂ ਮਰ ਜਾਏਗਾ। ਅਗਲੀ ਪੰਕਤੀ ਸੁਣ,
ਅਬਰ ਜਤਨ ਨਹੀਂ ਪਾਈਏ ਵੱਡੇ ਪਾਪ ਹਰ ਧਿਆਏ।
ਕਹਿੰਦੇ ਹੋਰ ਜਿੰਨੇ ਵੀ ਮਰਜ਼ੀ ਯਤਨ ਕਰ ਲਓ, ਕਰਮਕਾਂਡ ਕਰ ਲਓ, ਫਾਰਮੈਲਿਟੀਆਂ ਕਰੀ ਜਾਓ, ਇਹਦੇ ਨਾਲ ਪ੍ਰਾਪਤੀ ਕੱਖ ਨਹੀਂ ਹੋਣੀ, ਵੱਡੇ ਭਾਗ ਹਰ ਧਿਆਈ ਹੈ। ਕਹਿੰਦੇ ਵੱਡੇ ਭਾਗਾਂ ਵਾਲੇ ਹੈ ਨਾ ਜਿਹੜੇ, ਵੱਡੇ ਭਾਗ ਹੋਣ ਕਰਕੇ ਬੰਦਾ ਹਰੀ ਨੂੰ ਧਿਆਉਂਦਾ, ਕੁਦਰਤ ਨੂੰ ਨਿਜਮਾਂ ਨੂੰ ਸਮਝਦਾ। ਵੱਡੇ ਭਾਗ ਮਤਲਬ ਚੰਗੀ ਸੋਚ, ਇੱਥੇ ਵੱਡੇ ਭਾਗ ਕੋਈ ਲਿਖੇ ਨਹੀਂ ਹੋਏ ਵੀ ਇਹਦੇ ਵੱਡੇ ਭਾਗ ਨੇ, ਨਹੀਂ, ਜਿਹਦੀ ਵੱਡੀ ਸੋਚ ਹੈ, ਭਾਗ ਮੀਨਸ ਸੋਚ। ਇੱਥੇ ਕੋਈ ਭਾਗ ਨਹੀਂ ਲਿਖੇ, ਕਿਸੇ ਨੇ ਨਹੀਂ ਲਿਖ ਕੇ ਭੇਜੇ, ਕਰ ਕਰ ਕਰਨਾ, ਜਿੱਦਾਂ ਦੇ ਕੰਮ ਕਰਦੇ ਹੋ ਕਰ ਕਰ ਕਰਨਾ, ਲਿਖ ਲੈ ਜਾਓ, ਆਪੇ ਬੀਜ ਆਪੇ ਖਾਓ। ਅੱਜ ਆਪਾਂ ਸਾਰੇ ਬੈਠੇ ਇੱਥੇ, ਤੁਸੀਂ ਦੱਸੋ ਇਹ ਸਾਡੇ ਪਿਛਲੇ ਕਰਮਾਂ ਦਾ ਫਲ ਨਹੀਂ? ਪਿਛਲੇ ਕਰਮ ਕਿਹੜੇ? ਮਰਨ ਤੱਕ ਨਾ ਮਰ ਜਾਓ, ਮਰਨ ਤੋਂ ਪਿੱਛੇ ਚੱਲ ਜੂ ਕਿਤੇ, ਅੱਜ ਤੋਂ ਪਹਿਲਾਂ ਵਾਲਾ ਕਰਮ ਹੈ ਜਿਹੜਾ ਅੱਜ ਆਪਾਂ ਬੈਠੇ। ਤੁਸੀਂ ਕਹੋਗੇ ਵੀ ਅੱਜ ਤੋਂ ਪਹਿਲਾਂ ਵਾਲਾ ਕਰਮ ਕਿਵੇਂ ਹੈ? ਦੱਸੋ ਆਪਾਂ ਅੱਜ ਤੋਂ ਪਹਿਲਾਂ ਕਿੰਨੀ ਵਾਰੀ ਮਿਲੇ ਆ? ਜੇ ਤੁਸੀਂ ਮਿਲੇ ਨਹੀਂ ਹੋਣੇ ਤੇ ਤੁਸੀਂ ਨੈੱਟ ਤੇ ਦੀਵਾਨ ਸੁਣਿਆ ਹੋਏਗਾ। ਜਿਹੜਾ ਨੈੱਟ ਤੇ ਦੀਵਾਨ ਸੁਣਿਆ ਸੀ, ਕਰਮ ਕੀਤਾ ਸੀ, ਇਸ ਮਨ ਚ ਪਤਾ ਕੀ ਆਇਆ ਸੀ, ਇੱਕ ਦਿਨ ਨਾ ਲਾਈਵ ਸੁਣਾਂਗੇ ਸਾਹਮਣੇ ਬਹਿ ਕੇ, ਇਹ ਕੀ ਸੀ? ਕਰਮ ਨੇ ਕੀ ਬਣਾਤਾ? ਭਾਗ, ਸੋਚ ਬਣ ਗਈ, ਭਾਗ ਬਣ ਗਿਆ। ਠੀਕ ਹੈ ਜੀ, ਗੱਲ ਉਹ ਭਾਗ ਸੀ, ਉਹਦੇ ਬਾਰੇ ਸੋਚਿਆ, ਭਾਗ ਵਿਚਾਰ ਅੰਦਰ ਲਿਖਿਆ ਗਿਆ, ਇੱਥੇ ਸੋਚ ਲਿਆ, ਲਿਖ ਲਿਆ, ਦਿਨ ਰਾਤ ਕਮਾਏੜੋ ਸੋ ਆਇਓ ਮੱਥ, ਉਦਾਂ ਦਾ ਲਿਖਿਆ ਗਿਆ। ਹੁਣ ਆਪਾਂ ਅੱਜ ਇੱਥੇ ਆ ਗਏ, ਇਹਨੂੰ ਕੀ ਕਹਿੰਦੇ ਨੇ ਕਰਮ? ਅੱਜ ਇਹ ਕਰਮ ਕਰ ਰਹੇ ਹਾਂ ਆਪਾਂ ਇੱਥੇ ਬੈਠੇ ਹਾਂ। ਹੁਣ ਦਿਮਾਗ 'ਚ ਫੇਰ ਆ ਜੇ, ਅੱਛਾ ਵੀ ਹੁਣ ਐਂ ਕਰਾਂਗੇ ਮਹੀਨੇ ਕੁ ਬਾਅਦ ਨਾ ਫੇਰ ਆਵਾਂਗੇ, ਅੱਜ ਹੀ ਭਾਗ ਲਿਖ ਲਿਆ, ਕੈਸਟ ਸੁਣ ਕੇ ਲਿਖ ਲਿਆ, ਨੈੱਟ ਤੇ ਵੇਖ ਕੇ ਲਿਖ ਲਿਆ, ਪਿਛਲੀ ਵਾਰੀ ਮਿਲੇ ਸੀ। ਹੁਣ ਕਈ ਏਦਾਂ ਹੀ ਹੈ, 15 ਸਾਲ ਤੋਂ ਆ ਰਹੇ ਹੈ, ਪਹਿਲਾਂ ਕਰਮ ਕੀਤਾ ਫਿਰ ਸੋਚ ਲਿਆ, ਫਿਰ ਕਰਮ ਕੀਤਾ ਆ ਗਏ ਲਿਖ ਲਿਆ, ਏਦਾਂ ਹੀ ਕਰਮਾਂ, ਚੰਗਾ ਕਰਮ ਫਿਰ ਚੰਗੇ ਭਾਗ, ਫਿਰ ਚੰਗਾ ਕਰਮ ਫਿਰ ਚੰਗੇ ਭਾਗ। ਹੁਣ ਸਾਡਾ ਹੀ ਕੋਈ ਭੈਣ ਭਰਾ ਠੇਕੇ ਤੇ ਗਿਆ, ਉਹਨੇ ਪੀ ਰਿਹਾ, ਇਹ ਕਰਮ ਹੋ ਰਿਹਾ, ਫਿਰ ਨਾਲ ਪਤਾ ਕੀ ਸੋਚ ਰਿਹਾ, ਅਗਲੇ ਸ਼ਨੀਵਾਰ ਫਿਰ ਬੋਤਲ ਲਵਾਂਗੇ, ਬੋਤਲ ਬਹੁਤ ਵਧੀਆ, ਇਹ ਵਧੀਆ ਆਈ ਹੈ ਨਵੀਂ ਮਾਰਕੀਟ ਵਿੱਚ, ਉਹਨੇ ਲਿਖ ਲਿਆ, ਉਹਨੇ ਪੀਣਾ ਲਿਖ ਲਿਆ, ਅਸੀਂ ਸਤਸੰਗ ਲਿਖ ਲਿਆ। ਏਦਾਂ ਹੀ ਭਾਗ ਲਿਖੇ ਨੇ, ਹਰ ਇੱਕ ਬੰਦੇ ਨੇ ਆਪਣੇ ਭਾਗ ਆਪ ਲਿਖੇ ਨੇ। ਠੀਕ ਹੈ ਜੀ, ਗੱਲ ਹੁਣ ਭਾਗਾਂ ਵਾਲੀ ਗੱਲ ਕਲੀਅਰ ਹੁੰਦੀ ਹੈ, ਸਮਝ ਲਿਓ ਬੰਦਾ ਨੀ ਰੱਬ ਨੀ ਲਿਖਦਾ। ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਇਹ ਕਾਲੇ ਲੇਖ ਨਾ ਲਿਖੋ, ਚੰਗੇ ਲੇਖ ਲਿਖੋ, ਮੱਥੇ ਤੇ ਤੁਸੀਂ ਵੀ ਲਿਖਣੇ ਆ, ਤੁਹਾਡੀ ਸੋਚ, ਮਾੜੇ ਲਿਖ ਲਓ ਭਾਵੇਂ ਚੰਗੇ ਲਿਖ ਲਓ, ਤੁਹਾਡੇ ਆਪਣੇ ਖਿਆਲ ਨੇ। ਹੁਣ ਪੁਰਾਣੀਆਂ ਮਾਈਆਂ ਕਹਿਣਗੀਆਂ ਸਾਡੇ ਕਰਮਾਂ ਦੇ ਵਿੱਚ 8-8 ਨਿਆਣੇ ਲਿਖੇ ਸੀ, ਅੱਜ ਵਾਲੀਆਂ ਕਹਿਣਗੀਆਂ 2-2 ਲਿਖੇ ਸੀ, ਕੀ ਗੱਲ ਵੀ ਰੱਬ ਕੋਲ ਬੱਚੇ ਮੁੱਕ ਗਏ ਆ, ਹੁਣ ਉਹ 2-2 ਲਿਖਦਾ, ਪਹਿਲਾਂ ਵਾਲਿਆਂ ਨੇ ਵੀ 8 ਆਪ ਹੀ ਲਿਖੇ ਸੀ, ਅੱਜ ਕੱਲ੍ਹ ਵਾਲਿਆਂ ਨੇ ਹੁਣ 2 ਲਿਖੇ ਆ, ਬਸ ਆਉਂਦੀ ਹੈ ਗੱਲ ਪਕੜ ਚ ਕਿ ਨਹੀਂ? ਉਹ ਲਿਖਦਾ ਫਿਰ ਉਹਨੇ ਘਟਾ ਕਿਉਂ ਦਿੱਤੇ ਕਦੇ ਵੱਧ ਲਿਖ ਦਿੰਦਾ ਕਦੇ ਘੱਟ ਲਿਖ ਦਿੰਦਾ ਐ ਥੋੜਾ ਬੈਠਾ ਕਿਤੇ ਲਿਖਣ ਲਈ ਵੀ ਇਹਨੂੰ ਚਾਰ ਬੱਚੇ ਦੇਣੇ ਨੇ ਪਹਿਲਾਂ ਲਿਖ ਦਿੰਦਾ ਸੀ 12 ਦੇਣੇ ਨੇ ਫਿਰ 8 ਦੇਣੇ ਨੇ ਅੱਜ ਕੱਲ੍ਹ ਲਿਖ ਦਿੰਦੇ ਤੇਰੇ 2 ਹੀ ਬਹੁਤ ਨੇ ਐ ਨੀ ਲਿਖੇ ਲੁਖੇ ਹੁੰਦੇ ਕਮਲੇ ਨਾ ਬਣੋ ਜੇ ਤੁਸੀਂ ਇਹ ਮੰਨਦੇ ਹੋ ਵੀ ਰੱਬ ਲਿਖ ਕੇ ਭੇਜਦਾ ਇਹੋ ਜਿਹੇ ਰੱਬ ਦੇ ਟੁੱਟ ਜਾਣ ਹੱਥ ਜਿਹਨੇ ਸਾਹਿਬਜ਼ਾਦਿਆਂ ਦੀ ਉਮਰ 7-9 ਸਾਲ ਹੀ ਲਿਖੀ ਸੀ ਫਿਰ ਕਸੂਰਵਾਰ ਕੌਣ ਹੈ ਵਜੀਦਾ ਕੇ ਰੱਬ ਤੁਸੀਂ ਕਹਿੰਦੇ ਹੋ ਵਜੀਦੇ ਨੇ ਸ਼ਹੀਦ ਕੀਤਾ ਆਪਾਂ ਸਾਰੇ ਇਹ ਕਹਿੰਦੇ ਹਾਂ ਨਾਲੇ ਕਹੀ ਜਾਂਦੇ ਹੋ ਰੱਬ ਨੇ ਰੱਬ ਲਿਖਦਾ ਫਿਰ 7-9 ਸਾਲ ਦੀ ਰੱਬ ਨੇ ਲਿਖੀ ਹੋਣੀ ਹੈ ਰੱਬ ਲਿਖ ਦਿੰਦਾ 70-90 ਜੀਰੋ ਪਾ ਦਿੰਦਾ ਨਾਲ ਫਿਰ ਵਜੀਦੇ ਦੀ ਕੀ ਹਿੰਮਤ ਸੀ ਵਜੀਦਾ ਕਿਵੇਂ ਖਤਮ ਕਰ ਦਿੰਦਾ ਕੋਈ ਨੀ ਲਿਖਦਾ ਕੋਈ ਰੱਬ ਨੀ ਬੈਠਾ ਜਿਹੜਾ ਤੁਹਾਡੇ ਕਰਮ ਲਿਖਦਾ ਮਾੜਾ ਮੋਟਾ ਦਿਮਾਗ ਵਰਤ ਲਿਆ ਕਰੋ ਸਾਰੇ ਸਾਰੇ ਪਾਤਸ਼ਾਹਾਂ ਦੇ ਵਿੱਚੋਂ ਉਮਰਾਂ ਤੇ ਵੇਖੋ ਗੁਰੂ ਅੰਗਦ ਸਾਹਿਬ ਦੀ ਉਮਰ ਕਿੰਨੀ ਹੈ ਜਦੋਂ ਗਏ ਗੁਰੂ ਅਮਰਦਾਸ ਜੀ ਦੀ ਉਮਰ ਵੱਡੀ ਹੈ ਜਾਂ ਗੁਰੂ ਨਾਨਕ ਪਾਤਸ਼ਾਹ ਦੀ ਬਾਕੀਆਂ ਦੀ ਤੇ ਉਮਰ ਹੀ 60 ਤੋਂ ਥੱਲੇ ਹੈ 40-40 ਸਾਲ ਦੇ 38 ਸਾਲ ਦੇ 7-7 ਸਾਲਾਂ ਦੇ ਚਲੇ ਗਏ ਨੌ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦੀ ਉਮਰ ਵੇਖੋ 9 ਸਾਲ ਦੀ ਤਾਂ ਕਰਕੇ ਰੱਬ ਨੇ ਨਹੀਂ ਲਿਖਿਆ ਕੁਛ ਉਹ ਲਿਖਦਾ ਕਿਤੇ ਆਪਾਂ ਹੀ ਲਿਖਿਆ ਆਪਣੇ ਕਰਮਾਂ 'ਚ ਸ਼ੂਗਰ ਲਿਖ ਲਓ ਚਾਹੇ ਤੰਦਰੁਸਤੀ ਲਿਖ ਲਓ ਬਿਮਾਰੀਆਂ ਲਿਖ ਲਓ ਠੀਕ ਲਿਖ ਲਓ ਨਿਆਣੇ 8 ਲਿਖ ਲਓ ਭਾਵੇਂ 2 ਲਿਖ ਲਓ ਭਾਵੇਂ ਕੋਈ ਵੀ ਨਾ ਜੰਮੋ ਤੁਹਾਡੀ ਮਰਜ਼ੀ ਰੱਬ ਨੂੰ ਵਿੱਚ ਕਿਉਂ ਕੜੀਸੀ ਤੁਰੇ ਫਿਰਦੇ ਆ ਬਸ ਜਦੋਂ ਕੋਈ ਕੰਮ ਨਹੀਂ ਬਣਦਾ ਫਿਰ ਉਹ ਕਰਦਾ ਉਹ ਲਿਖਦਾ ਏਦਾਂ ਨਹੀਂ ਲਿਖਦਾ ਲੁਗਦਾ ਐਡਾ ਵੱਡਾ ਢਿੱਡ ਜਿਹੜਾ ਲਈ ਫਿਰਦਾ ਰੱਬ ਨੇ ਲਿਖਿਆ ਤੇਰੇ ਬੋਲੋ ਖਾਧਾ ਤੇ ਤੂੰ ਐ ਪਰੌਂਠੇ ਰੱਬ ਲਿਖ ਕੇ ਗਿਆ ਤੇਰੇ ਕਰਮਾਂ ਚ ਏਦਾਂ ਢਿੱਡ ਹੋਏਗਾ ਜਿਹਦਾ ਇਕੱਲੇ ਦਾ ਹੀ ਵਜਨ ਇੰਨਾ ਹੋਏਗਾ 15 ਕਿਲੋ ਇਕੱਲੇ ਚ ਹੀ ਹੋਣਾ ਢਿੱਡ ਚ ਰੱਬ ਨੇ ਲਿਖਿਆ ਤੂੰ ਲਿਖਿਆ ਪਰੌਂਠੇ ਖਾ ਖਾ ਕੇ ਤੂੰ ਖਾਧੇ ਨੇ ਪਕੌੜੇ ਪਨੀਰ ਵਾਲੇ ਤੂੰ ਖਾਨਾ ਚਸਕੇ ਲੈ ਕੇ ਰੱਬ ਨੇ ਕੀ ਲਿਖਦਾ ਤੇਰੇ ਰੱਬ ਨੇ ਲਿਖਿਆ ਵੀ ਇਹਦੀ ਸ਼ੂਗਰ ਲਿਖਣੀ ਹੈ ਇਹਦੇ ਵੀ ਤੂੰ ਮਿੱਠਾ ਡਬਲ ਡਬਲ ਪਾਨਾ ਹੋਰ ਤੇਰੇ ਸ਼ੂਗਰ ਕਿਹਨੇ ਕਰਤੀ ਇੱਥੇ ਆਉਂਦੀ ਹੈ ਗੱਲ ਪਕੜ ਚ ਬੋਲੋ ਬਈ ਮੇਰਾ ਝੋਰ ਲੱਗਿਆ ਵਾ ਸਾਰਾ ਸਮਝ ਆਉਂਦੀ ਕਿ ਨਹੀਂ ਆਉਂਦੀ ਬਸ ਕੋਈ ਲਿਖਦਾ ਲੁਖਦਾ ਨਹੀਂ ਆਪਾਂ ਹੀ ਲਿਖਿਆ ਅਸੀਂ ਲਿਖਦੇ ਇਹਨੂੰ ਠੀਕ ਅਸੀਂ ਕਰਨਾ ਠੀਕ ਹੈ ਗੱਲ ਅੱਛਾ ਹੁਣ ਕੀ ਲਿਖਿਆ ਇੱਥੇ ਅਵਰ ਯਤਨ ਨਹੀਂ ਪਾਈਏ ਵੱਡੇ ਭਾਗ ਹਰ ਧਿਆਈ ਵੱਡੇ ਵੱਡੀ ਸੋਚ ਹੈ ਜਿੰਨਾ ਦੀ ਵੱਡੇ ਭਾਗ ਮਤਲਬ ਚੰਗੀ ਸੋਚ ਵੱਡੀ ਸੋਚ ਵਧੀਆ ਸੋਚ ਹਾਂਜੀ
ਲੱਖ ਹਕਮਤੀ ਜਾਣੀਏ ਅਗੇ ਦਿਲ ਨਹੀਂ ਮਾਨੀਏ
ਕਹਿੰਦੇ ਕਈ ਬੰਦਿਆਂ ਨੂੰ ਨਾ ਦੁਨੀਆ ਬੜੀ ਜਾਣਦੀ ਹੁੰਦੀ ਹੈ ਬੱਲੇ ਬੱਲੇ ਬਹੁਤ ਹੁੰਦੀ ਹੈ ਉਹਨਾਂ ਦੀ ਪਰ ਅੱਗੇ ਕਹਿੰਦੇ ਤਿਲ ਜਿੰਨੀ ਵੀ ਉਹਨਾਂ ਦੀ ਕਦਰ ਨਹੀਂ ਹੁੰਦੀ ਆਦਰ ਨਹੀਂ ਮਿਲਦਾ ਉਹਨਾਂ ਨੂੰ ਅੱਗੇ ਹੁਣ ਸਾਡੇ ਪੰਗਾ ਇਹ ਹੈ ਜਦੋਂ ਲਿਖਿਆ ਪਿੱਛੇ ਮਰਨ ਤੋਂ ਪਿੱਛੇ ਜਦੋਂ ਲਿਖਿਆ ਬਾਣੀ ਚ ਅੱਗੇ ਇਹ ਕਹਿਣਗੇ ਮਰਨ ਤੋਂ ਬਾਅਦ ਅੱਗੇ ਇਸ ਜਨਮ ਦਾ ਅੱਗੇ ਯਾਰ ਅੱਜ ਕੀ ਵਾਰ ਹੈ ਸ਼ਨੀਵਾਰ ਐਤਵਾਰ ਸਾਡੀ ਆਉਣ ਵਾਲੀ ਜ਼ਿੰਦਗੀ ਚ ਅੱਗੇ ਹੀ ਹੈ ਸੋਮਵਾਰ ਅੱਗੇ ਹੈ ਅਗਲਾ ਹਫ਼ਤਾ ਅੱਗੇ ਹੈ 2022 ਅੱਗੇ ਹੈ 2032 ਅੱਗੇ ਹੈ 42 ਅੱਗੇ ਹੈ ਤੁਸੀਂ ਮਰਨ ਤੋਂ ਬਾਅਦ ਕਿਉਂ ਲੈ ਜਾਂਦੇ ਹੋ ਇੰਨਾ ਹੀ ਗਾਂਹ ਲੰਘ ਜਾਂਦੇ ਹੋ ਤੁਸੀਂ ਜਾਂ ਜੇ ਗੱਲ ਆਵੇ ਪਿੱਛੇ ਫਿਰ ਜੰਮਣ ਤੋਂ ਵੀ ਪਿੱਛੇ ਚਲੇ ਜਾਂਦੇ ਨੇ ਜਦੋਂ ਬਾਣੀ ਚ ਲਿਖਿਆ ਆਵੇ ਅੱਗੇ ਅੱਗੇ ਸੁੱਖ ਮੇਰੇ ਮੀਤਾ ਫਿਰ ਇਹ ਮਰਨ ਤੋਂ ਅੱਗੇ ਲੈ ਜਾਂਦੇ ਨੇ ਅੱਗੇ ਜਨਮਾਂ ਦੇ ਵਿੱਚ ਮਿਲਦਾ ਲਦਾਸ ਐਵੇਂ ਕਾਹਨੂੰ ਚੱਕਰਾਂ ਚ ਪਏ ਹੋ ਸੁਣੋ ਵੱਡਾ ਭਾਗ ਹਰ ਧਿਆਈਏ ਲਾਖ ਹਕਮਤੀ ਜਾਣੀਏ ਅਗਲੀ ਪੰਕਤੀ ਲਾਖ ਹਕਮਤੀ ਜਾਣੀਏ ਅੱਗੇ ਤਿਲ ਨਹੀਂ ਮਾਨੀ ਮਤਲਬ ਜਿਹੜੇ ਬੰਦੇ ਅਕਲ ਵਾਲੇ ਹੈ ਨੀ ਓਦਾਂ ਬਥੇਰਾ ਕਰੋੜਾਂ ਰੁਪਇਆ ਇਕੱਠੀ ਇਕੱਠਾ ਕਰੀ ਫਿਰਦੇ ਹੈ ਗਿਆਨ ਨੇ ਅੱਗੇ ਕੰਮ ਆਉਣਾ ਹੈ ਉਹਨਾਂ ਦੀਆਂ ਚੌਧਰਾਂ ਨੇ ਕੰਮ ਨਹੀਂ ਆਉਣਾ ਜਿੱਦੇ ਫਸ ਗਏ ਉੱਦੇ ਰੋਣਗੇ ਅਕਲ ਵਾਲੇ ਨਿਕਲ ਜਾਣਗੇ ਗਿਆਨਵਾਨ ਨੇ ਮੁਸ਼ਕਲ ਦਾ ਹੱਲ ਕਰ ਲੈਣਾ ਗਿਆਨਵਾਨ ਦਾ ਪਿਓ ਮਰ ਗਿਆ ਉਹਨੇ ਕਹਿਣਾ ਕੋਈ ਗੱਲ ਨੀ ਯਾਰ ਦੁਨੀਆਂ ਤੇ ਜਾਣਾ ਸਭ ਨੇ ਜਾਣਾ ਮੇਰਾ ਬਾਪੂ ਵੀ ਤੁਰ ਗਿਆ ਜਵਾਨ ਹੀ ਤੁਰ ਜੇ ਭਾਵੇਂ ਬੇਅਕਲ ਬੰਦਾ ਪੈਸਾ ਬਹੁਤ ਹੈ ਚੀਕਾਂ ਮਾਰ ਮਾਰ ਕੇ ਰੋ ਰਿਹਾ ਕਿਤੇ ਮਰ ਗਏ ਜੀ ਖਾਤਮਾ ਹੋ ਗਿਆ ਮੈਂ ਤੇ ਮਰ ਗਿਆ ਮੇਰਾ ਲੱਕ ਟੁੱਟ ਗਿਆ ਲੈ ਇਹ ਗਿਆਨ ਇਹਦੇ ਕੰਮ ਨਹੀਂ ਆਇਆ ਕੰਮ ਅੱਗੇ ਕੀ ਆਊ ਜ਼ਿੰਦਗੀ ਦੇ ਵਿੱਚ ਗਿਆਨ ਹਾਂਜੀ ਅਗਲੀ ਗੱਲ
ਅੰਬੁੱਧ ਕਰਮ ਕਮਾਵਨੇ ਗ੍ਰਹਿ ਬਾਲੂ ਨੀਰ ਬਹਾਵਨੇ।
ਐਵੇਂ ਹੰਕਾਰ ਵਾਲੇ ਕੰਮ ਨਾ ਕਰੀਏ ਜਿਵੇਂ ਨਾ ਧਾਰਮਿਕ ਕੰਮ, ਵੀ ਮੈਂ ਤੇ ਧੂਫ ਰੋਜ਼ ਲਾਉਂਦਾ, ਮੈਂ ਤੇ ਜੋਤ ਰੋਜ਼ ਜਗਾਉਂਦਾ, ਮੈਂ ਤੇ ਮੱਥਾ ਰੋਜ਼ ਟੇਕ ਕੇ ਆਉਂਦਾ, ਮੈਂ ਤੇ ਫਲਾਣੇ ਤੀਰਥ ਚ ਰੋਜ਼ ਨਹਾ ਕੇ ਆਉਂਦਾ, ਮੈਂ ਤੇ ਕੋਈ ਪੰਚਮੀ ਨਹੀਂ ਛੱਡਦਾ, ਮੈਂ ਤੇ ਕੋਈ ਦਸਵੀਂ ਨਹੀਂ ਛੱਡਦਾ, ਮੈਂ ਸੰਗਰਾਂਦ ਤੇ ਜ਼ਰੂਰ ਜਾਂਦਾ, ਇਦਾਂ ਦੇ ਜਿਹੜੇ ਕੰਮ ਨੇ ਐਵੇਂ ਹੰਕਾਰ ਨਾ ਕਰ। ਅਹੰ ਬੁੱਧ ਕਰਮਕ ਵਾਵਣੇ, ਐਵੇਂ ਕੰਮ ਕਰ ਕਰਕੇ ਕਰਮ ਕਰ ਕਰਕੇ ਕਰਮਕਾਂਡੀ ਬਣ ਕੇ ਹੰਕਾਰੀ ਬਣਿਆ ਫਿਰਦਾ। ਗ੍ਰਹਿ ਬਾਲੂ ਨੀਰ ਬਹਾਵਣੇ, ਇਹੋ ਜੇ ਕੰਮ ਇਹ ਹੈ ਜੇ ਬੰਦਾ ਰੇਤ ਦਾ ਘਰ ਬਣਾ ਲਵੇ, ਰੇਤ ਦਾ ਘਰ ਤੇ ਕੱਲੇ ਰੇਤੇ ਦਾ ਘਰ ਰਹਿ ਜੂ, ਬਸ ਰੇਤੇ ਦਾ ਘਰ ਬਣਾਈ ਜਾਂਦਾ ਆਪ ਹੀ, ਮੈਂ ਕਰਦਾ ਮੈਂ ਕਰਦਾ ਮੈਂ ਕਰਦਾ, ਕਹਿੰਦੇ ਰੇਤੇ ਦੇ ਘਰ ਨਾ ਬਣਾ, ਰੇਤੇ ਦਾ ਘਰ ਨਹੀਂ ਟਿਕਣਾ ਤੇਰਾ। ਅਗਲੀ ਪੰਕਤੀ ਸੁਣ,
ਪ੍ਰਭ ਕਿਰਪਾਲ ਕਿਰਪਾ ਕਰੇ ਨਾਮ ਨਾਨਕ ਸਾਧੂ ਸੰਗ ਮਿਲੇ।
ਕਹਿੰਦੇ ਭਾਈ ਪ੍ਰਭੂ ਕਿਰਪਾਲ ਕਿਰਪਾ ਕਰੇ, ਕਹਿੰਦੇ ਉਹ ਕੁਦਰਤੀ ਜਿਹੜਾ ਵਿਧਾਨ ਬਣਿਆ ਉਹ ਕਿਰਪਾ ਕਰੇ, ਜੇ ਕਿਰਪਾ ਦਾ ਪਾਤਰ ਬਣਿਓ ਤੇ ਸਾਰਿਆਂ ਦੀ ਕਰਦਾ ਸੀ, ਪਾਤਰ ਤਾਂ ਬਣਾਉਣੀ ਹੈ ਆਪਣੀ, ਉਹਦੀ ਮਿਹਰ ਤੇ ਪਾਤਰ ਬਣਨਾ, ਕੁਦਰਤ ਸਾਰਿਆਂ ਤੇ ਦਿਆਲ ਹੈ, ਉਹ ਇਦਾਂ ਹੱਥ ਕਰਕੇ ਬੈਠੀ ਜਿਹੜਾ ਮਰਜ਼ੀ ਆਸ਼ੀਰਵਾਦ ਲੈ ਲੈ, ਮਰਜ਼ੀ ਤੇਰੀ ਹੈ। ਨਾਨਕ ਨਾਮ ਨਾਨਕ ਸਾਧੂ ਸੰਗ ਮਿਲੇ, ਕਹਿੰਦੇ ਗੁਰੂ ਨਾਲ ਸਾਧੂ ਨਾਲ, ਮਤਲਬ ਜਿਨ੍ਹਾਂ ਕੋਲ ਗਿਆਨ ਹੋਵੇ ਉਹਨਾਂ ਦੀ ਸੰਗਤ ਕਰਕੇ ਸਾਨੂੰ ਗਿਆਨ ਮਿਲਣ ਦੇ ਚਾਂਸ ਨੇ। ਜੇ ਗਿਆਨ ਲੈਣਾ ਚਾਹੁੰਦਾ ਗਿਆਨਵਾਨਾਂ ਕੋਲ ਬੈਠਿਆ ਕਰ, ਕਿ ਅਕਲ ਵਾਲਾ ਬਣਨਾ ਚਾਹੁੰਦਾ ਅਕਲ ਵਾਲਿਆਂ ਦੀਆਂ ਗੱਲਾਂ ਸੁਣਿਆ ਕਰ, ਸਮਝਦਾਰ ਬਣਨਾ ਚਾਹੁੰਦਾ ਸਮਝਦਾਰਾਂ ਕੋਲ ਬੈਠਿਆ ਕਰ, ਫਿਰ ਮਿਲ ਜੂ ਤੈਨੂੰ ਵੀ, ਅਕਲ ਵਾਲਿਆਂ ਕੋਲ ਬਹਿ ਕੇ ਅਕਲ ਮਿਲ ਜੂ, ਬੇਅਕਲਾਂ ਕੋਲ ਬਹਿ ਕੇ ਬੇਅਕਲ ਹੋ ਜਾਏਗਾ, ਇਹ ਹੁਣ ਤੇਰੀ ਮਰਜ਼ੀ ਹੈ। ਠੀਕ ਹੈ ਜੀ, ਗੱਲ ਆਪਣੇ ਆਪ ਨੂੰ ਕਾਇਮ ਕਰੋ, ਇਸੇ ਕਰਕੇ ਅਸੀਂ ਕਹਿੰਦੇ ਹਾਂ ਜਿੰਨਾ ਮਿਲਿਆ ਤੇਰਾ, ਕਹਿੰਦੇ ਆ ਕਿ ਨਹੀਂ ਪਿਆਰਿਓ,
ਮਿਲਿਆ ਤੇਰਾ ਨਾਮ ਚਿੱਤ ਆਵੇ ਤੇਲੀ ਉਹਨਾਂ ਪਿਆਰਿਆਂ ਨੂੰ, ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ ਤੇਲੀ ਉਹਨਾਂ ਪਿਆਰਿਆਂ। ਪੜੋ ਜੀ ਮੇਲੀ ਉਹਨਾਂ ਜਿੰਨਾ ਮਿਲਿਆ ਤੇਰਾ ਨਾਮ ਜਿੱਤ ਕੀ ਨਾਮ ਜਿੱਤ ਆਵੇ ਮੇਲੀ ਉਹਨਾਂ, ਜਿੰਨਾ ਮਿਲਿਆ ਤੇਰਾ ਨਾਮ ਜਿੱਤ ਆਵੇ ਤੇਲੀ ਉਹਨਾਂ ਪਿਆਰਿਆਂ ਨੂੰ, ਹਾਜੀ ਤੇਲੀ ਉਹਨਾਂ ਤੇਲੀ ਉਹਨਾਂ।
ਸਾਰੇ ਬੋਲੋ
ਮਿਲਿਆ ਤੇਰਾ ਨਾਮ,
ਪੜੋ ਪੜੋ
ਜੀ ਜਿੰਨਾ
ਸੋ। ਬਾਕੀ ਕੱਲ ਵਿਚਾਰਾਂ ਕਰਾਂਗੇ, ਦੁਪਹਿਰ ਦਾ ਦੀਵਾਨ ਹੋਏਗਾ, ਟਾਈਮ ਤੁਹਾਨੂੰ ਪਤਾ ਹੀ ਹੈ 12 ਵਜੇ ਤਕਰੀਬਨ 12 ਵਜੇ 12:30 ਵਜੇ ਆਪਾਂ ਦਿਨ ਦਾ ਦੀਵਾਨ ਕਰਦੇ ਹਾਂ। ਸੋ ਦਿਨ ਦੇ ਦੀਵਾਨ ਵਿੱਚ ਸਾਰੀ ਸੰਗਤ ਨੇ ਹਾਜ਼ਰੀ ਭਰਨੀ ਹੈ, ਨਹੀਂ ਤੇ ਘਰਾਂ ਵਿੱਚ ਸੁਣਿਓ ਜਿਨ੍ਹਾਂ ਨੇ ਚਲੇ ਜਾਣਾ, ਕੋਈ ਸ਼ਨੀਵਾਰ ਆ ਜਾਂਦਾ ਕੋਈ ਐਤਵਾਰ ਆ ਜਾਂਦਾ। ਬਾਕੀ ਸ਼ੁੱਕਰਵਾਰ ਨੂੰ ਮੈਂ ਕਿਹਾ ਹੈ ਕਿ ਆਪਾਂ ਸ਼ੁੱਕਰਵਾਰ ਨੂੰ ਸੰਗਤ ਨਾ ਆਵੇ, ਸ਼ੁੱਕਰਵਾਰ ਆਪਾਂ ਹੀ ਜਥੇ ਵਾਲੇ ਸਿੰਘ ਹੀ ਹੁੰਦੇ ਆ ਇੱਥੇ ਹੀ ਲਾ ਲਿਆ ਕਰੀਏ, ਕਿਉਂਕਿ ਸੰਗਤ ਵਿੱਚ ਦੀਵਾਨ ਲਾਉਣ ਦਾ ਆਪਣਾ ਵੱਖਰਾ ਆਨੰਦ ਹੈ, ਪਰ ਬਹੁਤਾ ਟਾਈਮ ਟਿਕਾਉਣ ਤੇ ਹੀ ਲੱਗ ਜਾਂਦਾ, ਬਹਿ ਜਾਓ ਜਾਂ ਬੱਚਾ ਬੋਲਣ ਲੱਗ ਗਿਆ, ਰੌਲਾ ਪੈ ਗਿਆ, ਕੋਈ ਆ ਗਿਆ, ਕੋਈ ਤੁਰ ਗਿਆ, ਤੇ ਜਥੇ ਦੇ ਵਿੱਚ ਜਦੋਂ ਬੈਠੇ ਹੋਈਏ ਫਿਰ ਥੋੜਾ ਜਿਹਾ ਹੋਰ ਹਿਸਾਬ ਨਾਲ ਹੁੰਦਾ। ਸ਼ੁੱਕਰਵਾਰ ਦਾ ਦੀਵਾਨ ਜਥੇ ਵਿੱਚ ਬੈਠ ਕੇ ਲੱਗੇ, ਸ਼ਨੀਵਾਰ ਤੇ ਐਤਵਾਰ ਸੰਗਤ ਫਿਰ ਆ ਸਕਦੀ। ਸ਼ਨੀਵਾਰ ਨੂੰ ਆਓ, ਰਾਤ ਦਾ ਦੀਵਾਨ ਸੁਣ ਲਓ, ਐਤਵਾਰ ਦਾ ਹੁੰਦਾ ਹੀ ਹੈ ਪ੍ਰੋਗਰਾਮ, ਤੁਹਾਨੂੰ ਪਤਾ ਹੀ ਹੈ, ਰਲ ਮਿਲ ਕੇ ਲਾਹੇ ਲਿਆ ਕਰੀਏ ਜਿੰਨਾ ਸਮਾਂ ਬਣਦਾ ਹੈ। ਨੈੱਟ ਤੇ ਜ਼ਰੂਰ ਸੁਣਦੇ ਰਿਹਾ ਕਰੋ, ਰਿਪੀਟ ਹੁੰਦੀਆਂ ਰਹਿਣ ਗੱਲਾਂ, ਸਾਡਾ ਮਾਈਂਡ ਹੈ ਨਾ ਜਿਹੜਾ, ਉਹ ਇਦਾਂ ਦਾ ਹੀ ਹੈ, ਜਾ ਬਾਰ ਬਾਰ ਯਾਦ ਕਰਾਉਂਦਾ ਰਹੇ ਤੇ ਠੀਕ ਹੈ, ਨਹੀਂ ਤੇ ਭੁੱਲ ਜਾਂਦਾ। ਬਾਰ ਬਾਰ ਰਿਪੀਟ ਕਰਨੀਆਂ ਪੈਂਦੀਆਂ ਕਈ ਗੱਲਾਂ। ਵੱਡੇ ਜਿਹੜੇ ਸਾਡੇ ਨੇ ਨਾ, ਵੱਡੇ ਜਿਹੜੀਆਂ ਕੰਪਨੀਆਂ ਨੇ, ਮੰਨ ਲਓ ਮਰਸੇਡੀਜ਼ ਕੰਪਨੀ ਹੈ, ਟੋਇਟਾ ਕੰਪਨੀ ਹੈ, ਇਹਨਾਂ ਵੱਡੀਆਂ ਗੱਡੀਆਂ ਦੇ ਸ਼ੋਰੂਮ ਹੁੰਦੇ ਹੈ, ਉਹਨਾਂ ਦੇ ਜਿਹੜੇ ਸ਼ੋਰੂਮ ਨੇ ਨਾ, ਉੱਥੇ ਜਿਹੜੇ ਮੈਨੇਜਰ ਨੇ, ਉੱਥੇ ਦੇ ਮੈਨੇਜਰ ਜਿਹੜੇ ਨੇ, ਉਹ ਰੋਜ਼ ਆ ਕੇ ਆਪਣੇ ਇੰਪਲਾਈਜ਼ ਜਿਹੜੇ ਜਿੰਨੇ ਉਹਨਾਂ ਦੇ ਕੰਮ ਕਰਦੇ ਆ ਉਹਨਾਂ ਦੀ ਕਲਾਸ ਲੈਂਦੇ ਆ ਰੋਜ਼, ਹਰ ਰੋਜ਼। ਸਭ ਤੋਂ ਪਹਿਲਾਂ ਮੈਨੇਜਰ ਨੇ ਆਉਣਾ ਤੇ ਫਟਾਫਟ ਉਹਨੇ ਜਿੰਨੇ ਉੱਥੇ ਕੰਮ ਕਰਨ ਵਾਲੇ ਬੰਦੇ ਆ, ਗੱਡੀਆਂ ਵੇਚਣ ਵਾਲੇ ਨਹੀਂ ਹੁੰਦੇ ਮੁੰਡੇ ਜਿਹੜੇ ਅੱਗੇ ਫਟਾਫਟ ਸੇਲਰ ਸੇਲ ਕਰਦੇ ਆ ਜਿਹੜੇ ਅੱਗੇ, ਫਟਾਫਟ ਆ ਜਾਣਾ ਸਾਰਿਆਂ ਨੇ, 20 ਮੁੰਡੇ ਕੰਮ ਕਰਦੇ ਆ, ਉਹਨਾਂ ਨੂੰ ਉਹਨੇ ਰੋਜ਼ ਅੱਧਾ ਘੰਟਾ ਲੈਕਚਰ ਦੇਣਾ ਵੀ ਐਂ ਕਰਨਾ, ਐਂ ਕਰਨਾ, ਐਂ ਕਰਨਾ, ਐਂ ਕਰਨਾ। ਅਗਲੇ ਦਿਨ ਫੇਰ, ਅਗਲੇ ਦਿਨ ਫੇਰ, ਅਗਲੇ ਦਿਨ ਫੇਰ, ਅਗਲੇ ਦਿਨ ਫੇਰ, ਰੋਜ਼। ਹੈਰਾਨ ਹੋ ਜਾਣੀ ਗੱਲ। ਮੈਂ ਇਹਨੂੰ ਪੁੱਛਿਆ, ਸਾਡੇ ਬੰਦਾ ਕੰਮ ਕਰਦਾ ਇੰਗਲੈਂਡ ਮਰਸਡੀ ਗੱਡੀ ਚ ਕੰਪਨੀ ਚ, ਮੈਂ ਕਿਹਾ ਰੋਜ਼? ਕਹਿੰਦੇ ਰੋਜ਼। ਉਹੀ ਗੱਲ ਉਹਨੇ ਸਵੇਰੇ ਫੇਰ ਕਹਿਣੀ, ਉਹੀ ਗੱਲ ਫੇਰ ਕਹਿਣੀ, ਉਹੀ ਗੱਲ ਫੇਰ ਕਹਿਣੀ, ਉਹੀ ਗੱਲ ਫੇਰ ਕਹਿਣੀ। ਕਿਤੇ ਉਹਦੇ ਨਾਲ ਫਿਰ ਹੁੰਦਾ ਕੀ ਹੈ? ਕਹਿੰਦਾ ਬਾ ਗਲਤੀ ਦੇ ਚਾਂਸ ਘੱਟ ਜਾਂਦੇ ਨੇ, ਚੇਤਾ ਆ ਜਾਂਦਾ ਰੋਜ਼। ਹੁਣ ਮੈਂ ਜੇ ਤੁਹਾਨੂੰ ਕਹਾਂ ਹਸਮੁਖ ਮੰਨਣਾ, ਹਸਮੁਖ ਮੰਨਣਾ, ਹਸ ਰੋਜ਼ ਹੀ ਆਪਣੀ ਕਲਾਸ ਲੱਗੇ, 15 ਮਿੰਟ ਰੋਜ਼ ਆਪਾਂ ਮਿਲੀਏ, ਪਹਿਲਾਂ ਤੁਸੀਂ 15 ਮਿੰਟ ਮੇਰੇ ਕੋਲ ਆ ਜਾਓ, ਆਪਾਂ ਗੱਲਾਂ ਕਰ ਲਈਏ 15 ਮਿੰਟ, ਫਿਰ ਜਾਓ ਕੰਮ ਤੇ, ਹੋ ਜਾਂਦਾ ਕਿ ਨਹੀਂ ਚਾਰਜ ਬੰਦਾ? ਹੋ ਜਾਂਦਾ। ਇਸੇ ਤਰ੍ਹਾਂ ਦੀਵਾਨ ਜਦੋਂ ਅਸੀਂ ਨੈੱਟ ਤੇ ਸੁਣਦੇ ਹਾਂ ਨਾ, ਅਸੀਂ 3ਵੀਂ ਹਫ਼ਤੇ ਚ ਸੁਣ ਲਈਏ, 2-2 ਘੰਟੇ 2 ਘੰਟੇ 2 ਘੰਟੇ 2 ਘੰਟੇ, ਉਹ ਫਿਰ ਚਾਰਜ ਰਹਿੰਦਾ ਬੰਦਾ। ਤੇ ਜੇ ਅਸੀਂ, ਕਿਉਂਕਿ ਇੰਨੀ ਮੈਂਬਰੀ ਅੱਜ ਕੱਲ੍ਹ ਜਿਹੜੀ ਨਵੇਂ ਤੋਂ ਨਵਾਂ ਨੈੱਟ ਤੇ ਆਈ ਜਾਂਦਾ ਹੈ, ਨੈਗੇਟਿਵਿਟੀ, ਸਵੇਰੇ 5-4 ਅਖਬਾਰਾਂ ਦੇਖ ਲਈਆਂ, ਖ਼ਬਰਾਂ ਆ ਗਈਆਂ, ਉਦੋਂ ਰੌਲੇ ਰੱਪੇ, ਦਿਮਾਗ ਫਿਰ ਬੰਦਾ ਇੰਜ। ਮੈਨੂੰ ਲੱਗਦਾ ਹੈ ਅੱਜ ਦੇ ਹਿਸਾਬ ਨਾਲ ਕੋਈ ਕੋਈ ਹੈ ਜਿਹਨੂੰ ਇੱਕ ਵਾਰੀ ਕਹਿ ਤਾਂ ਮੁੜ ਕੇ ਕਹਿਣ ਦੀ ਲੋੜ ਨਹੀਂ, ਪਰ ਕਈ ਦਿਮਾਗ ਇਦਾਂ ਦੇ ਹੀ ਹੁੰਦੇ ਆ ਜਿਹਨੂੰ ਰੋਜ਼ ਯਾਦ ਕਰਾਉਣਾ ਪੈਂਦਾ, ਰੋਜ਼ ਫਿਰ ਭੁੱਲ ਜਾਂਦਾ, ਫਿਰ ਥੱਲੇ ਚਲੇ ਜਾਂਦੇ। ਨੈੱਟ ਤੇ ਹੀ ਭਾਵੇਂ ਸੁਣਦੇ ਆ, ਪਰ ਕੋਸ਼ਿਸ਼ ਕਰਿਆ ਕਰੋ ਵੀ ਜਿਹੜੀ ਲਗਾਤਾਰਤਾ ਜਿਹੜੀ ਹੈ ਨਾ, ਬਣੀ ਰਹੇ। ਜੇ ਟੁੱਟ ਜਾਏ ਫਿਰ ਬਹੁਤ ਪਿੱਛੇ ਚਲੇ ਜਾਂਦਾ, ਫਿਰ ਮਾਇੰਡ ਉੱਥੇ ਚਲੇ ਜਾਂਦਾ। ਜਿਹੜੇ ਜਿਹੜੇ ਸੁਣਨ ਵਾਲੇ ਆ ਉਹ ਲਗਾਤਾਰ ਆਪਣੀ ਰੁਟੀਨ ਰੱਖਿਆ ਕਰੋ, ਤੇ ਜਿਹੜੇ ਬੰਦੇ ਦੂਜੇ ਆ ਜਿਹੜੇ ਨਹੀਂ ਸੁਣਦੇ ਉਹਨਾਂ ਨੂੰ ਵੀ, ਜਿਹੜੇ ਸਮਝਣ ਵਾਲੇ ਉਹਨਾਂ ਨੂੰ ਕਹੋ ਵੀ ਸੁਣੋ, ਪ੍ਰੋਪਰ ਸੁਣੋ, ਅੱਗੇ ਤੋਂ ਅੱਗੇ ਗੱਲ ਜਿਹੜੀ ਹੈ ਉਹ ਜਾਣੀ ਚਾਹੀਦੀ ਹੈ, ਤਾਂ ਜੋ ਮਨ ਸਾਡਾ ਕਾਇਮ ਹੋਵੇ। ਅਸੀਂ ਇੱਕ ਇੱਕ ਬੰਦਾ ਕਾਇਮ ਹੋ ਗਿਆ, ਸਾਡਾ ਸਮਾਜ ਕਾਇਮ ਹੋ ਜਾਏਗਾ ਵੀਰੋ। ਕੱਲਾ ਕੱਲਾ ਬੰਦਾ ਹਸਮੁੱਖ ਬਣ ਜਾਏ ਤੇ ਸਾਡਾ ਜਿਹੜਾ ਦੇਸ਼ ਹੈ ਹਸਮੁੱਖਾਂ ਦਾ ਦੇਸ਼। ਸਭ ਤੋਂ ਵੱਧ ਡਿਪਰੈਸ਼ਨ ਵਿੱਚ ਤੇ ਦੁਖੀ ਲੋਕ ਜਿਹੜੇ ਨੇ ਜੇ ਵਰਲਡ ਦੇ ਵਿੱਚ ਵੇਖੋਗੇ, ਤੇ ਸਾਡੀ ਕੰਟਰੀ ਦਾ 3-4 ਨੰਬਰ ਤੇ ਨਾਂ ਆਉਂਦਾ ਹੋਣਾ ਵਰਲਡ ਚ। ਚਲੋ ਇਹ ਵੀ ਚੈੱਕ ਕਰ ਲਾਂਗੇ, ਜੇ ਮੈਂ ਚੈੱਕ ਤੇ ਕਦੇ ਕੀਤਾ ਨਹੀਂ, ਪਰ ਕਰ ਲਾਂਗੇ ਵੀ ਸਭ ਤੋਂ ਵੱਧ ਡਿਪਰੈਸ਼ਨ ਵਾਲੇ ਲੋਕ ਕਿੱਥੇ, ਦੁਖੀ ਕਿੱਥੇ, ਵਰਲਡ ਚ ਕਿਹੜੀ ਕੰਟਰੀ ਚ, ਸਾਡਾ ਵੀ ਨਾਂ ਆਉਂਦਾ ਹੋਣਾ। ਅਸੀਂ ਹਸਮੁੱਖਾਂ ਚ ਆਈਏ, ਚਲੋ ਛੱਡੋ, ਸੁਣੋ, ਉਹ ਆਪਾਂ ਸਾਰੇ ਨੀ ਜਿੱਤੇ ਘੱਟ ਤੋਂ ਘੱਟ ਜਿਹੜੇ ਪਰਮੇਸ਼ੁਰ ਦੁਆਰਾ ਆਉਣ ਵਾਲੇ ਆ, ਉਹਨਾਂ ਦਾ ਨਾਂ ਤੇ ਆਪਣੇ ਆਪਾਂ ਤੇ ਕਰ ਲਈਏ ਆਪਣੇ ਆਪ ਨੂੰ, ਬਾਕੀ ਨਹੀਂ ਕਰਦੇ ਉਹਨਾਂ ਦੀ ਮਰਜ਼ੀ ਹੈ, ਮਗਰੋਂ ਲੈਣ ਜਿਹੜੇ ਕਰ ਸਕਦੇ ਉਹਦੇ ਕਰ ਲਓ, ਜਿਹੜੇ ਨਹੀਂ ਮੰਨਣਾ ਚਾਹੁੰਦੇ ਨਾ ਮੰਨਣ। ਜਿਹੜੇ ਕਹਿੰਦੇ ਹੋ ਜੁੜੇ ਆ, ਕਾਹਦੇ ਨਾਲ ਜੁੜੇ ਹੋ ਯਾਰ, ਕਿਹੜੀਆਂ ਇੱਟਾਂ ਨਾਲ ਜੁੜੇ ਆ, ਥਮਲਿਆਂ ਨਾਲ ਜੁੜੇ ਆ, ਤੂੰ ਇਹਨਾਂ ਪਿੱਲਰਾਂ ਨਾਲ ਜੁੜੇ ਹੋ, ਤੁਸੀਂ ਕਿਤੇ ਇਹਨਾਂ ਇਹਨਾਂ ਨਿਸ਼ਾਨ ਸਾਹਿਬਾਂ ਨਾਲ ਜੁੜੇ ਹੋ, ਤੁਸੀਂ ਆ ਕਿਤੇ ਝੂਮਰਾਂ ਨਾਲ ਜੁੜੇ ਹੋ ਇੱਥੇ। ਤੁਸੀਂ ਜੁੜਨਾ ਤੇ ਖੁਸ਼ੀ ਨਾਲ ਜੁੜੋ, ਖੇੜੇ ਨਾਲ ਜੁੜੋ, ਆਨੰਦ ਨਾਲ ਜੁੜੋ, ਮਸਤੀ ਨਾਲ ਜੁੜੋ, ਚੜ੍ਹਦੀ ਕਲਾ ਨਾਲ ਜੁੜੋ ਜੇ ਜੁੜੋ। ਗੱਲ ਤੇ ਬਣੇ ਕੁਛ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ। ਗੁਰੂ ਅੰਗਦ ਸਾਹਿਬ ਜੀ ਧੰਨ ਹੈ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ ਧੰਨ ਹੈ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ ਧੰਨ ਹੈ, ਧੰਨ ਹੈ ਧੰਨ ਹੈ ਧੰਨ ਹੈ ਗੁਰੂ
ਧੰਨ ਹੈ ਗੁਰੂ ਅਰਜਨ ਸਾਹਿਬ ਜੀ ਧੰਨ ਹੈ ਸ੍ਰੀ ਹਰਗੋਬਿੰਦ ਸਾਹਿਬ ਧੰਨ ਹੈ ਬੋਲੋ ਬੋਲੋ ਸ੍ਰੀ ਹਰ ਰਾਏ ਸਾਹਿਬ ਧੰਨ ਹੈ ਸ੍ਰੀ ਹਰ ਕ੍ਰਿਸ਼ਨ ਸਾਹਿਬ ਧੰਨ ਹੈ ਸ੍ਰੀ ਹਰ ਰਾਏ ਸਾਹਿਬ ਧੰਨ ਹੈ ਸ੍ਰੀ ਹਰ ਕ੍ਰਿਸ਼ਨ ਧੰਨ ਹੈ ਭਾਵ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ ਗਿਆਨ ਦਾ ਸਾਗਰ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਗਿਆਨ ਦਾ ਸਾਗਰ ਪੰਥ ਖਾਲਸਾ ਧੰਨ ਹੈ ਗੁਰਾਂ ਦੀ ਸਾਧ ਸੰਗਤ ਜੀ ਧੰਨ ਹੈ ਸਤਨਾਮ ਸ੍ਰੀ ਵਾਹਿਗੁਰੂ ਕੋ ਸਤਨਾਮ ਸ੍ਰੀ ਵਾਹਿਗੁਰੂ ਕੋ ਸਤਨਾਮ ਸ੍ਰੀ ਵਾਹਿਗੁਰੂ ਪੜੋ 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 ਬੋਲੋ ਜੀ ਵਾਹਿਗੁਰੂ 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 ਕੋ ਵਾਹਿਗੁਰੂ 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 ਕੋ ਪੜੋ ਵਾਹਿਗੁਰੂ ਬੋਲ ਕਦੇ ਨਾ ਦੋ ਵਾਹਿਗੁਰੂ ਬੋਲ ਕਦੇ ਨਾ ਦੋ ਵਾਹਿਗੁਰੂ ਬੋਲ ਕਦੇ ਨਾ ਦੋ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ 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 ਧੰਨ ਵਾਹਿਗੁਰੂ ਰੱਜ ਕੇ ਪਵਣ ਗੁਰੂ ਪਾਣੀ ਪਿਤਾ ਬਾਬਾ ਧਰਤ ਮਹਤ ਸਾਈ ਦਾਇਆ ਚੰਗੇ ਆਈਆ ਬੁਰੇ ਆਈਆ ਵਾਜੈ ਧਰਮ ਹਦੂਰ ਬੋਲੋ ਬੋਲੋ ਜਿੰਨੀ ਨਾਮ ਆਇਆ ਗਏ ਮਸਕਤ ਹਾਲ ਵਾਹਿਗੁਰੂ ਜੀ ਕਾ ਖਾਲਸਾ ਦਲ ਵਾਹਿਗੁਰੂ ਜੀ ਕੀ ਫਤਿਹ ਹਮਾਰੀ ਜੀਓ
ਪਿੰਡ ਸਾਹਿਬ ਤੇਰਾ ਵਾਹਿਗੁਰੂ ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ
ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੁਣ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣੇ ਦਇਆ ਵੈ ਧਾਏ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖਣ ਡਿੱਠ ਕੀਤਾ
ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇ ਸਿੱਤੇ ਬੰਨ ਬੰਨ ਕਟਾਏ ਖੋਪੜੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੀ ਹਾਰਿਆ ਸਿੱਖੀ ਕੇ ਸੰਸ ਵਾਸਾਂ ਨਾਲ ਨਿਵਾਹੀ ਜਿਨ੍ਹਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇ ਸਿੱਤੇ ਬੰਨ ਬੰਨ ਕਟਾਏ ਖੋਪੜੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੀ ਹਾਰਿਆ ਸਿੱਖੀ ਕੇ ਸੰਸ ਵਾਸਾਂ ਨਾਲ ਨਿਵਾਹੀ ਜਿਨ੍ਹਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆ ਚਿਤਿਆ ਬਣਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਈ ਦੇ ਫਤਿਹ ਬਿਰਧ ਕੀ ਪੈਚ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸੁਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨ ਨਸਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਚੁਗੋ ਚੁਗ ਅਟਲ ਧਰਮਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰੱਖ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦਿਸ ਦਾ ਸਹਾਇ ਦਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨਾਂ ਦੇ ਖੁੱਲੇ ਦਰਸ਼ਨ ਦੀ ਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਅੱਜ ਦੂਸਰੇ ਦਿਨ ਰਾਤਰੀ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਗੁਰਬਾਣੀ ਦੀਆਂ ਵਿਚਾਰਾਂ ਹਰੀ ਜਸ ਕੀਰਤਨ ਹੋਇਆ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਮਤਿ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ ਕਰਨਾ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਦੀਵਾਨ ਵਿੱਚ ਹਾਜ਼ਰੀਆਂ ਭਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਸੰਗਤਾਂ ਦੀ ਕੀਤੀ ਸੇਵਾ ਪ੍ਰਵਾਨ ਕਰਨੀ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਦਿੱਤਾ ਵੇ ਨਾਨਕ ਨਾਮ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸੋ ਕਹੁ ਟਲ ਗੁਰਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਬਿਲਾਵਲ ਮਹਲਾ ਪੰਜਵਾਂ ਗੁਰਪੁਰੇ ਮੇਰੀ ਰੱਖ ਲਈ।